ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੰਨਾ ਕੁ ਸਮਾਂ ਸਾਨੂੰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਦਾ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣੋ ਸਮਝੋ ਕੋਸ਼ਿਸ਼ ਕਰੀਏ ਐਕਟਿਵ ਹੋ ਕੇ ਬੈਠੀਏ ਸਿੱਧੇ ਹੋ ਕੇ ਬੈਠੀਏ ਆਪਣੇ ਆਪ ਨੂੰ ਹਾਜ਼ਰ ਰੱਖੀਏ ਗੈਰ ਹਾਜ਼ਰ 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 ਗੈਰ ਹਾਜ਼ਰ ਜਿਹੜੇ ਬੰਦੇ ਦਾ ਧਿਆਨ ਕਿਤੇ ਹੋਰ ਚੱਲਿਆ ਜਾਂਦਾ ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਜਾਂਦਾ ਤੇ ਜਿਹੜਾ ਕਿਤੇ ਦੇਸ਼ ਵਿਦੇਸ਼ ਵਿੱਚ ਬੈਠਾ ਹੋਵੇ ਨੈੱਟ ਤੇ ਸੁਣਦਾ ਹੋਵੇ ਉਹਦੇ ਮਨ 'ਚ ਹੁੰਦਾ ਕਾਸ਼ ਕਿਤੇ ਮੈਂ ਵੀ ਵਿੱਚ ਬੈਠਾ ਹੁੰਦਾ ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਜਾਂਦਾ ਕਿਉਂਕਿ ਹਾਜ਼ਰੀ ਤਨ ਦੀ ਨਹੀਂ ਲੱਗਦੀ ਹਾਜ਼ਰੀ ਮਨ ਦੀ ਲੱਗਦੀ ਹੈ ਤੇ ਬਦਲਣਾ ਤਨ ਨੇ ਨਹੀਂ ਬਦਲਣਾ ਮਨ ਨੇ ਹੈ ਹੱਥ ਪੈਰ ਨਹੀਂ ਬਦਲਣੇ ਮਨ ਬਦਲ ਜਾਣਾ ਜਿਹਦਾ ਮਨ ਬਦਲ ਗਿਆ ਦਸਤਾਰ ਤੇ ਫਿਰ ਹੀ ਉਹਨੇ ਬੰਨਣੀ ਹੈ ਨਾ ਮਨ ਪਹਿਲਾਂ ਬਦਲੇ ਦਸਤਾਰ ਤੇ ਤਨ ਉੱਤੇ ਤੇ ਦਸਤਾਰ ਆਪੇ ਹੀ ਬੰਨ ਲਾਂਗੇ ਫਿਰ ਗਾਤਰਾ ਵੀ ਪੈ ਜਾਣਾ ਸ੍ਰੀ ਸਾਹਿਬ ਵੀ ਪਾ ਲਾਂਗੇ ਕਕਾਰ ਵੀ ਪੈ ਜਾਣਗੇ ਬਸ ਜਦੋਂ ਮਨ ਬਦਲ ਗਿਆ ਸਭ ਕੁਛ ਹੀ ਬਦਲ ਜਾਂਦਾ ਭਾਈ ਲੋੜ ਮਨ ਨੂੰ ਘੁਮਾਉਣ ਦੀ ਹੈ ਮਨ ਬਦਲਾਉਣ ਦੀ ਹੈ ਮਨ ਫੇਰਨ ਦੀ ਲੋੜ ਹੈ ਇਸੇ ਕਰਕੇ ਬੇਨਤੀ ਕਰੀ ਦੀ ਮਾਲਕਾ ਮੇਰ ਕਰ ਮੇਰਾ ਮੂੰਹ ਆਪਣੇ ਕੰਨੀ ਨੂੰ ਕਰ ਲੈ ਹੋਂ ਵਾਰੀ ਮੁੱਖ ਫੇਰ ਪਿਆ ਇਹ ਨਹੀਂ ਵੀ ਤੂੰ ਪਰਾਂ ਨੂੰ ਮੂੰਹ ਕੀਤਾ ਰੱਬ ਪਰੇ ਮੂੰਹ ਕਰਦਾ ਹੀ ਨਹੀਂ ਪਰਮਾਤਮਾ ਪਰੇ ਮੂੰਹ ਥੋੜਾ ਕਰਦਾ ਇੱਥੇ ਇਹ ਥੋੜਾ ਕਿਹਾ ਵੀ ਰੱਬਾ ਤੂੰ ਮੇਰੇ ਕੰਨੀ ਮੂੰਹ ਕਰ ਇੱਥੇ ਕਿਹਾ ਵੀ ਮੈਨੂੰ ਆਪਣੇ ਕੰਨੀ ਨੂੰ ਫੇਰ ਲੈ ਮੈਂ ਪਰੇ ਨੂੰ ਮੂੰਹ ਕਰੀ ਫਿਰਦਾ ਮੇਰੇ ਤੇ ਕਿਰਪਾ ਕਰ ਜਦੋਂ ਮੈਂ ਪਰੇ ਨੂੰ ਮੂੰਹ ਕਰ ਲਿਆ ਤੇਰੇ ਵਾਲੇ ਪਾਸੇ ਤੇ ਫਿਰ ਕੰਡ ਹੋ ਗਈ ਮੇਰੀ ਤੇਰਾ ਮੂੰਹ ਪਰਾਂ ਨੂੰ ਹੋ ਗਿਆ ਆਪੇ ਹੀ ਹੋ ਗਿਆ ਜਦੋਂ ਮੈਂ ਹੀ ਇਹਨੂੰ ਹੋ ਗਿਆ ਜਦੋਂ ਮੈਂ ਹੁਣ ਇੱਧਰ ਨੂੰ ਮੂੰਹ ਕਰ ਲਿਆ ਤੇ ਗੁਰੂ ਗ੍ਰੰਥ ਸਾਹਿਬ ਵੱਲ ਤੇ ਮੇਰੀ ਆਪੇ ਹੀ ਪਿੱਠ ਹੋ ਗਈ ਨਾ ਫਿਰ ਮਿਹਰ ਕਰ ਮੇਰੇ ਤੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਮਾਲਕ ਨਹੀਂ ਮਾਰਦਾ ਇਹ ਮੇਰੀ ਕੋਈ ਗਲਤੀ ਕਰਕੇ ਮੈਂ ਇਹਨੂੰ ਹੋ ਗਿਆ ਹਉ ਵਾਰੀ ਮੁੱਖ ਫੇਰ ਪਿਆਰੇ ਸਾਡੇ ਤੇ ਕਿਰਪਾ ਕਰ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਆਰੇ ਨਾਲ ਚੀਰਦੇ ਭਾਵੇਂ ਪਰ ਪਰੇ ਨੂੰ ਮੂੰਹ ਨਾ ਹੋਵੇ ਤੂੰ ਪਰੇ ਨਾ ਹੋਵੇਂ ਬਸ ਆਰੇ ਨਾਲ ਚੀਰ ਦੇ ਆਰਾ ਵੀ ਚੰਗਾ ਹੈ ਤੂੰ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਆ ਰਹੇ ਹੋ ਰਾਹ ਵਿੱਚ ਹੀ ਬੈਠੀ ਜਾਓ ਚੌਂਕੜੇ ਮਾਰ ਮਾਰ ਕੇ ਇੱਥੇ ਹੀ ਬਹਿ ਜਾਓ ਭਾਈ ਰਾਹ ਵਿੱਚ ਹੀ ਰਸਤਾ ਜਦੋਂ ਪੰਜ ਪਿਆਰੇ ਆਉਣਗੇ ਫਿਰ ਆਪਾਂ ਬੇਨਤੀ ਕਰਕੇ ਉਦੋਂ ਰਾਹ ਜਿਹੜਾ ਖੁਲਾ ਲਾਂਗੇ ਪਰ ਰਾਹ ਜਿਹੜਾ ਜਿੱਥੇ ਵੀ ਕੋਈ ਬੈਠ ਸਕਦਾ ਬਸ ਬਹਿ ਜਾਓ ਪਹਿਰੇਦਾਰ ਵੀਰ ਸਾਰੇ ਬਹਿ ਜਾਣ ਭੈਣਾਂ ਸਾਰੀਆਂ ਬਹਿ ਜਾਓ ਕੋਈ ਉੱਠ ਉੱਠ ਕੇ ਹੁਣ ਅੱਗੇ ਨਾ ਆਵੇ ਬਈ ਭੈਣਾਂ ਨਾਲੋਂ ਬੀਬੀਆਂ ਨਾਲੋਂ ਸਿੰਘਾਂ ਦੀ ਗਿਣਤੀ ਜ਼ਿਆਦਾ ਹੈ ਪਹਿਲੇ ਮੈਂ ਪਹਿਲੇ ਵੇਖਦੇ ਰਹੇ ਹਾਂ ਅੱਜ ਤੋਂ ਪਿਛਲੇ 18 ਸਾਲ ਹੋ ਗਏ ਕੀਰਤਨ ਕਰਦੇ ਆ ਪਿਛਲੇ 3 ਕੁ ਸਾਲ ਤੋਂ ਮੈਂ ਵੇਖਿਆ ਗਿਣਤੀ ਸਿੰਘਾਂ ਦੀ ਜ਼ਿਆਦਾ ਹੁੰਦੀ ਹੈ ਭੈਣਾਂ ਨਾਲੋਂ ਨਹੀਂ ਤੇ ਆਮ ਦੀਵਾਨਾਂ 'ਚ ਪਹਿਲਾਂ ਵੇਖਦੇ ਸੀ ਬੀਬੀਆਂ ਵਾਲੇ ਪਾਸੇ ਜ਼ਿਆਦਾ ਸੰਗਤ ਹੁੰਦੀ ਸੀ ਜ਼ਿਆਦਾ ਗਿਣਤੀ ਸੀ ਸਿੰਘਾਂ ਦੀ ਘੱਟ ਸੀ ਹੁਣ ਸਿੰਘਾਂ ਦੀ ਗਿਣਤੀ ਜ਼ਿਆਦਾ ਹੁੰਦੀ ਉਦੋਂ ਵਧੀਆ ਗੱਲ ਇਹ ਹੈ ਕਿ ਜੇ ਇੱਥੇ ਇਸ ਪੰਡਾਲ ਦੇ ਵਿੱਚ 20,000 ਨੌਜਵਾਨ ਬੈਠਾ ਹੋਏਗਾ 20,000 ਸਿੰਘ ਬੈਠਾ ਹੋਏਗਾ ਭਾਵ ਭਾਈ ਬੈਠੇ ਆ 20,000 ਤੇ 20,000 ਦੇ ਵਿੱਚੋਂ 15,000 ਨੌਜਵਾਨ ਇਹ ਬੜੀ ਚੰਗੀ ਗੱਲ ਕਿਉਂਕਿ ਜੇ ਸਾਡੇ ਨੌਜਵਾਨ ਗੁਰਬਾਣੀ ਨੂੰ ਸੁਣਨਗੇ ਤੇ ਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਪਿਉਂਦ ਕਰ ਦੇਣਾ ਤੇ ਸਤਿਗੁਰੂ ਨੇ ਜਦੋਂ ਪਿਉਂਦ ਕਰ ਦੇਣਾ ਫਿਰ ਤੁਹਾਨੂੰ ਪਤਾ ਹੀ ਹੈ ਜਿਹੜੀ ਦੇਸੀ ਬੇਰੀ ਹੁੰਦੀ ਹੈ ਆਪਣੇ ਉਹ ਦੇਸੀ ਬੇਰੀ ਦੇ ਬੇਰ ਜਿਹੜੇ ਆ ਗੋਲ ਗੋਲ ਹੁੰਦੇ ਆ ਤੇ ਜਦੋਂ ਉਹਨੂੰ ਪਿਉਂਦ ਕਰ ਦੋ ਉਹ ਉੱਪਰ ਜਾ ਕੇ ਫਿਰ ਵੇਖੋ ਫਿਰ ਜਦੋਂ ਪੇਂਦ ਪਿਉਂਦ ਕਰ ਦਈਏ ਫਿਰ ਪਿਉਂ ਪਿੰਦੀ ਬੇਰ ਕਹਿੰਦੇ ਨਾ ਆਪਾਂ ਜਿਹੜੇ ਮਿਲਦੇ ਬਾਜ਼ਾਰਾਂ ਚੋਂ ਇਹ ਪਿਉਂਦ ਕਰ ਦਈਏ ਜਦੋਂ ਉਹ ਬਦਲ ਜਾਂਦਾ ਸਾਰਾ ਕੁਝ ਇਸੇ ਤਰ੍ਹਾਂ ਭਾਈ ਜੰਮੇ ਤੇ ਮਾਂ ਪਿਓ ਦੇ ਹੀ ਆ ਮਾਂ ਪਿਓ ਆਪਣੇ ਦੇ ਮਾਂ ਪਿਓ ਤੋਂ ਹੀ ਰਕਤ ਬਿੰਦ ਕਾ ਰਕਤ ਬੁੰਦ ਕਾ ਗਾਰਾ ਇਹ ਜਿਹੜਾ ਸਰੀਰ ਹੈ ਗਾਰਾ ਹੈ ਜਿਹੜਾ ਇਹ ਰਕਤ ਬੁੰਦ ਤੋਂ ਬਣਿਆ ਰਕਤ ਬਿੰਦ ਕਹਿ ਲਓ ਮਾਂ ਪਿਓ ਦੇ ਰਕਤ ਬਿੰਦ ਤੋਂ ਆ ਗਾਰਾ ਸਰੀਰ ਬਣਿਆ ਸਾਡਾ ਸਰੀਰ ਤੇ ਜੰਮਿਆ ਕਿਸੇ ਹੋਰ ਦਾ ਹੈ ਪਰ ਅੰਦਰ ਵਿਚਾਰ ਹੋਰ ਹੀ ਜੰਮ ਪੈਂਦੇ ਆ ਭਾਜੀ ਦੇ ਵਿਚਾਰ ਅੰਦਰ ਆ ਗਏ ਅਗਲੇ ਨੇ ਪਿਉਂਦ ਕਰਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਉਂਦ ਕਰਤਾ ਵੀ ਸਰੀਰ ਹੈ ਨਾ ਪਿਉਂਦ ਕਰਤਾ ਪਿਉਂਦ ਹੋ ਗਿਆ ਨਾ ਬੰਦਾ ਇਸੇ ਤਰ੍ਹਾਂ ਭਾਈ ਧਿਆਨ ਨਾਲ ਸੁਣਿਓ ਨੌਜਵਾਨ ਵੀਰੋ ਧਿਆਨ ਨਾਲ ਪਕੜਿਓ ਗੱਲ ਇਸੇ ਤਰ੍ਹਾਂ ਆਪਾਂ ਕਈ ਬੰਦਿਆਂ ਨੂੰ ਵੇਖੋਗੇ ਤੁਸੀਂ ਵੀ ਜੰਮਿਆ ਮਾਂ ਪਿਓ ਦਾ ਪਰ ਗਾਉਣ ਵਾਲੇ ਨੇ ਪਿਉਂਦ ਕਰਤਾ ਫੈਨ ਹੋ ਗਿਆ ਉਹਦਾ ਉਹੇ ਜੇ ਕੱਪੜੇ ਪਾ ਲਏ ਉਹੇ ਜੇ ਵਾਲ ਬਣਾ ਲਏ ਉਹੋ ਜਿਹੀ ਗੱਲਾਂ ਕਰਦਾ ਉਹੀ ਗੱਲਾਂ ਜੀਆਂ ਕਰੀ ਜਾਂਦਾ ਹਰ ਵੇਲੇ ਵੀ ਜੰਮਿਆ ਮਾਂ ਪਿਓ ਦਾ ਸੀ ਵੇਖੋ ਵੀ ਪਿਉਂਦ ਕਰਤਾ ਬਸ ਜਿਹਨੇ ਪਿਉਂਦ ਕਰਤਾ ਸਮਝ ਲਓ ਅਗਲੇ ਨੇ ਆਪਣੇ ਲੇਖੇ ਲਾ ਲਿਆ ਅਗਲੇ ਦਾ ਹੀ ਹੋ ਗਿਆ ਜ਼ਿੰਦਗੀ ਕਿਹੜਾ ਰੋਜ਼ ਰੋਜ਼ ਮਿਲਦੀ ਹੈ ਭਾਈ ਉਹ ਬੇਰੀ ਤੇ ਇੱਕ ਵਾਰੀ ਹੋਈ ਹੈ ਨਾ ਹੁਣ ਇਹ ਥੋੜਾ ਦੁਬਾਰਾ ਉੱਗ ਪੈਣੀ ਉਹਦੇ ਇੱਕ ਵਾਰੀ ਹੋਈ ਹੈ ਬਸ ਜਿਹਨੇ ਪਿਉਂਦ ਕਰਤਾ ਕਰਤਾ ਬਸ ਜਿਹਨੇ ਆਪਣੀ ਪਿਉਂਦ ਚਾੜਤੀ ਚਾੜਤੀ ਹੁਣ ਫਰੈਸ਼ ਹੈ ਜੀ ਆ ਮਾਈਂਡ ਸਾਡਾ ਇਹ ਫੱਟੀ ਸਲੇਟ ਜਿਹੜੀ ਹੈ ਇਹਨੂੰ ਸਿੱਧੀ ਰੱਖਿਓ ਸਾਫ਼ ਹੈ ਹੁਣ ਇਹਦੇ ਤੇ ਮਰਜ਼ੀ ਹੈ ਕੀ ਲਿਖੇਗਾ ਹੁਣ ਕੀ ਲਿਖੇਗਾ ਇਹ ਮਰਜ਼ੀ ਹੈ ਤਾਂ ਕਰਕੇ ਹੁਣ ਗੁਰੂ ਸਾਹਿਬ ਜੀ ਸਾਨੂੰ ਪਿਉਂਦ ਕਰ ਦਿੰਦੇ ਆ ਤੇ ਜਦੋਂ ਆਪਾਂ ਗੁਰਬਾਣੀ ਸੁਣੀ ਜਾਂਦੇ ਆ ਜੰਮਿਆ ਮਾਂ ਪਿਓ ਦਾ ਹੁੰਦਾ ਹੈ ਪਰ ਨਾਦੀ ਪੁੱਤ ਗੁਰੂ ਗੋਬਿੰਦ ਸਿੰਘ ਦਾ ਬਣ ਜਾਂਦਾ ਹੈ ਆਖੋ ਸਤਨਾਮ ਸੁਣੋ ਬਿੰਦ ਤੋਂ ਪੈਦਾ ਹੋਇਆ ਬਿੰਦੀ ਪੁੱਤਰ ਹੈ ਜਿਹੜਾ ਸਰੀਰ ਤੋਂ ਪੈਦਾ ਹੋਵੇ ਉਹਨੂੰ ਕਹਿੰਦੇ ਆ ਜੀ ਬਿੰਦੀ ਪੁੱਤ ਤੇ ਜਿਹੜਾ ਨਾਦ ਤੋਂ ਪੈਦਾ ਹੋਵੇ ਨਾਦ ਕੀ ਹੈ ਵਿਚਾਰ ਸ਼ਬਦ ਜਿਹੜਾ ਵਿਚਾਰ ਸੁਣ ਕੇ ਬਦਲ ਜਾਂਦਾ ਹੈ ਉਹਨੂੰ ਨਾਦੀ ਪੁੱਤ ਕਹਿੰਦੇ ਆ ਆਪਾਂ ਗੁਰੂ ਗੋਬਿੰਦ ਸਿੰਘ ਦੇ ਨਾਦੀ ਪੁੱਤ ਬਣਨਾ ਹੈ ਨਾਦੀ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਲੈਣਾ ਨਾਦੀ ਪੁੱਤ ਹੈ ਬਿੰਦੀ ਪੁੱਤ ਕੌਣ ਨੇ ਸ਼੍ਰੀ ਚੰਦ ਹੋਣੇ ਆਪਾਂ ਨਾਦੀ ਪੁੱਤ ਬਣਨਾ ਹੈ ਨਾਦ ਤੋਂ ਪੈਦਾ ਹੋਣਾ ਹੈ ਜੋ ਸੁਣਦੇ ਆ ਸਮਝਦੇ ਆ ਬਸ ਐਦਾਂ ਹੀ ਅਗਲਾ ਵੇਖਦਾ ਹੀ ਰਹਿ ਜੇ ਮਾਂ ਪਿਓ ਵੀ ਵੇਖਦੇ ਹੀ ਰਹਿ ਜਾਂਦੇ ਆ ਜੀ ਕਈ ਵਾਰੀ ਮੇਰਿਓ ਵੀਰੋ ਕਈਆਂ ਦੇ ਜਿਹੜੇ ਮਾਂ ਪਿਓ ਨੇ ਉਹ ਤੇ ਐਂ ਸੋਚੀ ਜਾਂਦੇ ਆ ਵੀ ਅਸੀਂ ਤੇ ਨਿਆਣਾ ਹੀ ਜੰਮਿਆ ਸੀ ਬੱਚਾ ਹੀ ਬੱਚਿਆਂ ਵਰਗਾ ਬੱਚਾ ਹੀ ਸੀ ਆ ਇਹਦੇ 'ਚ ਇੰਨਾ ਕੁਝ ਕਿੱਥੋਂ ਆ ਗਿਆ ਆਖੋ ਸਤਨਾਮ ਆ ਕਿੱਥੋਂ ਆ ਗਿਆ ਇਹਦੇ 'ਚ ਇੰਨਾ ਕੁਝ ਇਹਦੇ ਗੱਲਾਂ ਹੀ ਹੋਰ ਕਰਦਾ ਇਹਦੇ 'ਚ ਕੌਣ ਇਹਦੇ 'ਚ ਕਿਹੜਾ ਪ੍ਰਵੇਸ਼ ਕਰ ਗਿਆ ਹੋਰ ਭੂਤ ਪ੍ਰੇਤ ਨਹੀਂ ਵੜਦੇ ਫਿਰ ਐਂ ਲੱਗਦਾ ਵੀ ਇਹਦੇ 'ਚੋਂ ਬਾਜਾਂ ਵਾਲਾ ਬੋਲਦਾ ਆ ਆ ਦ੍ਰਿੜਤਾ ਜਿਹੜੀ ਹੈ ਆ ਦ੍ਰਿੜਤਾ ਜਿਹੜੀ ਹੈ ਕਦੇ ਦੀਪ ਸਿੰਘ 'ਚ ਹੋਣੀ ਹੈ ਆ ਬੋਲਦਾ ਗੁਰੂ ਨਾਨਕ ਇਦਾਂ ਲੱਗਦਾ ਫਿਰ ਭਾਵ ਪਿਉਂਦ ਕਰਤੇ ਜਿਹੜੇ ਵਿਚਾਰ ਹੀ ਨੇ ਗੁਰੂ ਨਾਨਕ ਦੇ ਤੇ ਉਹ ਟੈਕਨੀਕ ਅੱਜ ਵੀ ਸਾਡੇ ਕੋਲ ਹੈ ਆ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਹੀ ਵਿਚਾਰ ਨੇ ਸਾਰੇ ਗੁਰੂ ਨਾਨਕ ਜੀ ਦੇ ਵਿਚਾਰ ਸਾਡੇ ਕੋਲ ਨੇ ਤੇ ਹੁਣ ਜਰਾ ਕੁ ਮੈਨੂੰ ਜਵਾਬ ਦਿਓ ਜੀ ਆਪਾਂ ਗਿਆਨ ਨੂੰ ਗੁਰੂ ਮੰਨਦੇ ਆ ਨਾ ਕਿ ਦੇਹ ਨੂੰ ਗੁਰੂ ਮੰਨਦੇ ਆ ਬੋਲਿਓ ਜਰਾ ਸਿੱਖ ਧਰਮ ਗਿਆਨ ਨੂੰ ਗੁਰੂ ਮੰਨਦਾ ਕਿ ਦੇਹ ਨੂੰ ਬੋਲੋ ਸਿੱਖ ਧਰਮ ਵਿੱਚ ਦੇਹ ਦੀ ਪੂਜਾ ਹੈ ਕਿ ਨਹੀਂ ਹੈ ਨਹੀਂ ਹੈ ਦੇਹ ਦੀ ਪੂਜਾ ਹੀ ਨਹੀਂ ਇੱਥੇ ਗਿਆਨ ਦੀ ਪੂਜਾ ਹੈ ਦੇਹਾਂ ਦਾ ਤੇ ਸਿਸਟਮ ਇਹ ਹੈ ਕਿ ਦੇਹ ਨਾਲ ਜਦੋਂ ਬੰਦਿਆ ਜੁੜਿਆ ਹੁੰਦਾ ਹੈ ਦੇਹ ਮਰ ਜਾਂਦੀ ਹੈ ਬੰਦਾ ਰੋਂਦਾ ਰਹਿੰਦਾ ਫਿਰ ਹੋਰ ਦੇਹ ਭਾਲਦਾ ਹੋਰ ਦੇਹ ਤੋਂ ਸਹਾਰਾ ਜਾ ਮਿਲਦਾ ਫਿਰ ਉਹ ਮਰ ਜਾਂਦੀ ਫਿਰ ਰੋਂਦਾ ਰਹਿੰਦਾ ਜਦੋਂ ਤੱਕ ਗੱਲ ਸਮਝ ਆਉਂਦੀ ਉਹਨੇ ਨੂੰ ਆਪਣੀ ਦੇਹ ਮਰ ਜਾਂਦੀ ਹੈ ਜੁੜਨਾ ਵਿਚਾਰਾਂ ਨਾਲ ਹੈ ਜਰਾ ਕਿਦਾਂ ਦੱਸਿਓ ਜੀ ਜਦੋਂ ਆਪਾਂ ਸਕੂਲਾਂ ਕਾਲਜਾਂ ਵਿੱਚ ਜਾਂਦੇ ਆ ਟੀਚਰ ਦੀ ਦੇਹ ਨਾਲ ਜੁੜਨਾ ਹੈ ਕਿ ਗਿਆਨ ਨਾਲ ਜੁੜਨਾ ਹੈ ਐਜੂਕੇਸ਼ਨ ਨਾਲ ਜੁੜਨਾ ਹੈ ਦੇਹ ਨਾਲ ਇੱਕ ਹੋਰ ਜਵਾਬ ਦੇ ਦਿਓ ਜਿਹੜਾ ਬੰਦਾ ਟੀਚਰ ਦੀ ਫੋਟੋ ਘਰ ਵਿੱਚ ਨਾ ਲਾਵੇ ਡਰਾਇੰਗ ਰੂਮ 'ਚ ਨਾ ਲਾਵੇ ਬੈੱਡਰੂਮ 'ਚ ਨਾ ਲਾਵੇ ਕੀ ਉਹ ਡਾਕਟਰ ਬਣ ਨਹੀਂ ਸਕਦਾ ਪੜ੍ਹਾਈ ਕਰੇ ਫੋਟੋ ਨਾ ਲਾਵੇ ਦੱਸਿਓ ਡਾਕਟਰ ਬਣ ਸਕਦਾ ਕਿ ਨਹੀਂ ਬਣ ਸਕਦਾ ਬਣ ਸਕਦਾ ਹੈ। ਅੱਛਾ ਜੇ ਫੋਟੋ ਲਾ ਲਵੇ ਪੜ੍ਹਾਈ ਕਰੇ ਨਾ ਫਿਰ ਡਾਕਟਰ ਬਣ ਜੂ? ਅਸੀਂ ਤਾਂ ਹੀ ਨਹੀਂ ਸਿੱਖ ਬਣੇ। ਆਖੋ ਸਤਨਾਮ। ਆ ਹੁਣ ਸਮਝ ਆ ਗਈ ਗੱਲ। ਸਾਡਾ ਹਾਲ ਆ, ਅਸੀਂ ਪੜ੍ਹਾਈ ਨਹੀਂ ਕੀਤੀ, ਅਸੀਂ ਫੋਟੋ ਪੂਜੀ। ਅਸੀਂ ਸੋਚਿਆ ਵੀ ਬਾਬਾ ਬਸ ਐਂ ਕਿਰਪਾ ਕਰਦੇ। ਅਸਲ 'ਚ ਐਜੂਕੇਸ਼ਨ ਹੈ ਇੱਥੇ, ਗੱਲ ਤੇ ਪੜ੍ਹਾਈ ਦੀ ਹੈ ਭਾਈ। ਅਸੀਂ ਪੜ੍ਹਾਈ ਨਹੀਂ ਕੀਤੀ, ਅਸੀਂ ਗੌਰ ਹੀ ਨਹੀਂ ਕੀਤੀ ਵੀ ਪੜ੍ਹਨਾ ਸੀ ਭਾਈ ਸਕੂਲ ਜਾ ਕੇ। ਅੱਛਾ ਜੀ, ਹੁਣ ਆਪਾਂ ਆਮ ਹੀ ਵੇਖਦੇ ਹਾਂ ਵੀ ਗੁਰਦੁਆਰੇ ਜਾਇਆ ਏ, ਇੱਦਾਂ ਕਰਦੇ ਨਾ ਜੀ, ਗੁਰਦੁਆਰੇ ਜਾ ਏ ਭਾਈ। ਹਾਂਜੀ, ਜਾ ਏ, ਦਰਸ਼ਨ ਹੋ ਗਏ ਭਾਈ। ਮੈਂ ਜਿਵੇਂ ਅੱਜ ਮੈਨੂੰ ਇੱਕ ਮਾਤਾ ਮਿਲੀ ਸੀ ਸਾਡੇ ਉੱਥੇ ਆਏ ਪਰਮੇਸ਼ਰ ਦੁਆਰ, ਮੈਨੂੰ ਕਹਿੰਦੀ ਮੇਰੇ ਮਨ 'ਚ ਹੈ ਸੀ ਵੀ ਜਦੋਂ ਵੀ ਮੈਂ ਇੰਡੀਆ ਗਈ ਨਾ, ਇੰਗਲੈਂਡ ਤੋਂ ਸੀ, ਵੀ ਜਦੋਂ ਵੀ ਮੈਂ ਇੰਡੀਆ ਗਈ ਮੈਂ ਗੁਰਦੁਆਰੇ ਜਾ ਕੇ ਆਉਣਾ, ਗੁਰਦੁਆਰੇ ਮੈਂ ਜਾ ਕੇ ਆਉਂ। ਇਹ ਜਿੱਥੇ ਰਹਿੰਦੇ ਨੇ, ਚਲੋ ਪ੍ਰੇਮ ਜੀ ਚਲੋ ਸੁਣਦੇ ਨੇ ਦੁਆਰ, ਹੁਣ ਗੁਰਦੁਆਰੇ ਜਾ ਆਉਣਾ। ਗੁਰਦੁਆਰਾ ਗੁਰੂ ਦਾ ਦੁਆਰਾ, ਪਰ ਗਿਆਨ ਅਸੀਂ ਮੰਨਦੇ ਕਿਹਨੂੰ ਆ ਜੀ? ਗੁਰੂ ਸ਼ਬਦ ਨੂੰ। ਗੁਰੂ ਕੀ ਹੈ? ਸ਼ਬਦ, ਗਿਆਨ। ਜੇ ਕੱਲਾ ਬਿਲਡਿੰਗ ਤੱਕ ਪਹੁੰਚਿਆ ਨਾ, ਬਿਲਡਿੰਗ ਗੁਰਦੁਆਰੇ ਦੀ ਬਿਲਡਿੰਗ ਤੱਕ ਪਹੁੰਚਿਆ, ਫਿਰ ਮਾਫ ਕਰਨਾ ਗੁਰੂ ਤੱਕ ਨਹੀਂ ਪਹੁੰਚਿਆ। ਜਦੋਂ ਸ਼ਬਦ ਦੀ ਵਿਚਾਰ ਸੁਣਦਾ ਉਦੋਂ ਗੁਰੂ ਦੇ ਦਰਸ਼ਨ ਹੁੰਦੇ ਨੇ। ਆਖੋ ਸਤਨਾਮ। ਜਾਂ ਫਿਰ ਤੁਸੀਂ ਬਿਲਡਿੰਗਾਂ ਨੂੰ ਗੁਰੂ ਮੰਨੋ, ਜਾਂ ਫਿਰ ਇਹ ਕਹੋ ਵੀ ਅਸੀਂ ਬਿਲਡਿੰਗ ਨੂੰ ਗੁਰੂ ਮੰਨਦੇ ਹਾਂ। ਨਹੀਂ, ਮੰਨਦੇ ਹਾਂ ਗਿਆਨ ਨੂੰ। ਆ ਜਿੰਨਾ ਚਿਰ ਹੁਣ ਮੰਨ ਲਓ ਗੁਰਦੁਆਰਾ ਬਣਦਾ ਹੁੰਦਾ, ਵਿੱਚ ਹੀ ਜੁੱਤੀਆਂ ਲੈ ਕੇ ਤੁਰੇ ਫਿਰਦੇ ਆ, ਵਿੱਚ ਹੀ ਛੱਤ ਤੇ ਚੜ੍ਹੇ ਫਿਰਦੇ ਆ, ਜਿੱਦਣ ਪ੍ਰਕਾਸ਼ ਹੋ ਜਾਂਦਾ ਪੂਜਣ ਯੋਗ ਤੇ ਜਗ੍ਹਾ ਉਦਣ ਹੀ ਬਣਦੀ ਹੈ ਨਾ, ਉਦਣ ਹੀ ਪੂਜਣ ਯੋਗ। ਉਦੋਂ ਪਹਿਲਾਂ ਅਸੀਂ ਕਿੱਥੇ ਮੱਥੇ ਟੇਕਦੇ ਹਾਂ ਬਈ? ਬਿਲਡਿੰਗ ਹੈ ਬਸ ਇੱਕ। ਤੇ ਜਦੋਂ ਪੁਰਾਣਾ ਗੁਰਦੁਆਰਾ, ਪੁਰਾਣੇ ਗੁਰਦੁਆਰੇ ਚੋਂ ਨਵੇਂ ਗੁਰਦੁਆਰੇ ਪ੍ਰਕਾਸ਼ ਕਰ ਦਿੰਦੇ ਆ, ਫਿਰ ਕੀ ਕਹਿੰਦੇ ਆ? ਵੀ ਪੁਰਾਣੀ ਬਿਲਡਿੰਗ ਹੁਣ ਢਾ ਦਿਓ, ਹੁਣ ਨਵੇਂ ਵਿੱਚ, ਕਿਉਂਕਿ ਸਤਕਾਰ ਹੈ ਜਿਹੜਾ ਉਹ ਗਿਆਨ ਦਾ ਹੈ। ਪੁਜਾਰੀ ਅਸੀਂ ਗਿਆਨ ਦੇ ਆ, ਮੱਥਾ ਅਸੀਂ ਗਿਆਨ ਨੂੰ ਟੇਕਦੇ ਆ, ਤੇ ਅਸੀਂ ਜਦੋਂ ਗਿਆਨ ਲੈਂਦੇ ਆ ਉਦੋਂ ਹੀ ਸਾਨੂੰ ਗੁਰੂ ਮਿਲਦਾ ਹੈ। ਜਦੋਂ ਸਾਡੀ ਸੁਰਤ ਤੱਕ ਗਿਆਨ ਪਹੁੰਚਦਾ ਹੈ, ਸਮਝ ਲਓ ਹੁਣ ਗੁਰੂ ਸਾਡੀ ਸੁਰਤ ਤੱਕ ਪਹੁੰਚਿਆ। ਸਮਝ ਲੈਣੀ, ਅਕਲ ਲੈਣੀ। ਅਸਲ ਵਿੱਚ ਗੁਰੂ ਜੀ ਨੂੰ ਮਿਲਣਾ ਇਹੋ ਹੀ ਹੈ ਕਿ ਗੁਰੂ ਜੀ ਦਾ ਗਿਆਨ ਮਿਲ ਗਿਆ। ਤੇ ਬਸ ਜਿਵੇਂ ਆਪਾਂ ਪਰਸੋਂ ਵੀ ਗੱਲ ਕੀਤੀ ਸੀ ਵੀ ਕੋਈ ਕੋਈ ਹੈ ਜਿਹਨੂੰ ਦਵਾਈ ਲੱਗ ਜਾਂਦੀ ਹੈ, ਦਵਾਈ ਲੱਗਣੀ, ਇਹ ਸਮਝਿਓ ਗੱਲ ਵੀ ਕਿਸੇ ਕਿਸੇ ਨੂੰ ਲੱਗਦੀ ਹੈ। ਬਸ ਇਦਾਂ ਕਹਿ ਲਓ ਵੀ ਗੁਰੂ ਜੀ ਦੀ ਕਹੀ ਜਿਹਨੂੰ ਲੱਗ ਗਈ ਉਹਨੂੰ ਦਵਾਈ ਲੱਗ ਗਈ, ਜਿਹਨੂੰ ਗੁਰੂ ਜੀ ਦੇ ਬਚਨ ਲੱਗੇ ਹੀ ਨਾ ਉਹਨੂੰ ਨਹੀਂ ਦਵਾਈ ਲੱਗੀ। ਗੁਰੂ ਜੀ ਦੇ ਬਚਨ ਲੱਗਣ ਟਿਕਾਣੇ ਤੇ ਜਾ ਕੇ। ਹੁਣ ਬਚਨ ਤੇ ਆਪਾਂ ਹੁਣ ਸਾਰਿਆਂ ਨੂੰ ਸੁਣਾਏ ਜਾ ਰਹੇ ਆ ਗੁਰੂ ਜੀ ਦੇ ਬਚਨ, ਮੈਂ ਵੀ ਸੁਣ ਰਿਹਾ, ਤੁਸੀਂ ਵੀ ਸੁਣਦੇ ਹੋ, ਆ ਸ਼ਬਦ ਚੱਲਦੇ ਨੇ ਜਦੋਂ ਆਪਾਂ, ਮੈਂ ਵੀ ਸੁਣਦਾ ਤੁਸੀਂ ਵੀ ਸੁਣਦੇ ਹੋ, ਆਪਾਂ ਭੈਣ ਭਰਾ ਸਾਰੇ ਗੁਰੂ ਜੀ ਦੇ ਬਚਨ ਸੁਣਦੇ ਹਾਂ, ਪਰ ਹੁਣ ਲੱਗਦਾ ਕਿਸੇ ਕਿਸੇ ਨੂੰ ਹੈ ਜਿਹਨੂੰ ਲੱਗਣੀ ਨਹੀਂ ਦਵਾਈ। ਇਹ ਤੇ ਗੱਲ ਕਲੀਅਰ ਹੈ ਵੀ ਦਵਾਈ ਲੱਗੇ ਨਾ ਭਾਵੇਂ ਖਰਚਾ ਵੀ ਕਰ ਦਿਓ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ। ਆਪਾਂ ਸਾਰੀ ਰਾਤ ਜਾਗੇ ਹਾਂ ਜੀ, ਸਾਨੂੰ ਘਰ ਜਾਂਦਿਆਂ ਨੂੰ 1 ਵਜ ਜਾਂਦਾ, ਤੁਸੀਂ ਵੀ ਕਈ ਕੋਈ 12 ਵਜੇ ਪਹੁੰਚਦਾ, ਕੋਈ 2 ਵਜੇ ਘਰ ਪਹੁੰਚਦਾ, ਆਪਾਂ ਜਾਗਦੇ ਹੀ ਰਹਿੰਦੇ ਸਾਰੀ ਰਾਤ। ਜੇ ਲੱਗਿਆ ਹੀ ਨਾ, ਕੋਈ ਲੱਗੀ ਨਾ ਸਾਡੇ, ਤੇ ਫਿਰ ਤੇ ਸਾਡਾ ਫਾਇਦਾ ਕੀ ਹੋਇਆ? ਫਿਰ ਇੰਨਾ ਕੁਝ ਕਰਨ ਦਾ ਫਾਇਦਾ ਕੀ ਹੋਇਆ? ਲੱਗੇ ਤੇ ਗੁਰੂ ਜੀ ਕਹਿੰਦੇ ਐ ਵੀ ਜਿਹਨੂੰ ਭਾਈ ਗੁਰੂ ਜੀ ਦਾ ਬਚਨ ਲੱਗਦਾ ਹੀ ਨਹੀਂ ਉਹਦਾ ਕੀ ਫਾਇਦਾ? ਦਵਾਈ ਲੱਗ ਜੇ ਸਾਨੂੰ, ਤੇ ਪਰਸੋਂ ਕਿਹਾ ਸੀ ਵੀ ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ, ਨਾਲੇ ਸਲਾਮਾਂ ਵੀ ਕਰਦਾ ਨਾਲੇ ਜਵਾਬ ਵੀ ਦਿੰਦਾ। ਕਹਿੰਦੇ ਉਹ ਤੇ ਮੁੱਢ ਤੋਂ ਹੀ ਉੱਖੜ ਗਿਆ ਨਾ ਬੰਦਾ, ਜਿਹੜਾ ਸਲਾਮਾਂ ਵੀ ਕਰੀ ਜਾਂਦਾ ਜਵਾਬ ਵੀ ਦੇਈ ਜਾਂਦਾ ਮੱਥੇ ਵੀ ਟੇਕੀ ਜਾਂਦਾ ਗੱਲ ਵੀ ਕੋਈ ਨਹੀਂ ਮੰਨਦਾ, ਉਹਦਾ ਤੇ ਭਲਾ ਹੋ ਹੀ ਨਹੀਂ ਸਕਦਾ ਭਾਈ। ਤਾਂ ਕਰਕੇ ਮੇਰਿਓ ਵੀਰੋ ਭਰਾਵੋ, ਮੇਰੀਓ ਭੈਣੋ, ਇੱਕ ਵਾਰ ਮਨੁੱਖਾ ਸਰੀਰ ਮਿਲਿਆ, ਮੁੜ ਕੇ ਮਾਲਕ ਜਾਣੇ ਕੀ ਖੇਡ ਵਰਤਦੀ ਹੈ। ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਹੇ, ਪਰ ਹੁਣ ਪਿਉਂਦ ਨਾ ਕੋਈ ਕਰਜੇ। ਵੇਖਿਓ, ਧਿਆਨ ਰੱਖਿਓ, ਤੁਹਾਨੂੰ ਕੋਈ ਪਿਉਂਦ ਨਾ ਕਰਜੇ। ਅਗਲੇ ਨੇ ਆਪਣਾ ਬਣਾ ਲੈਣਾ, ਜਿਹੜਾ ਪਿਉਂਦ ਕਰ ਜਾਂਦਾ ਹੈ ਅਸੀਂ ਫਿਰ ਉਹੇ ਜਿਹੀ ਬਣ ਜਾਂਦੇ ਹਾਂ। ਅਵੇਅਰ ਰਹਿਣਾ ਚਾਹੀਦਾ ਸਾਨੂੰ, ਜੇ ਮੇਰੇ ਦਿਮਾਗ ਵਿੱਚ ਕੋਈ ਪੁੱਠੇ ਸਿੱਧੇ ਵਿਚਾਰ ਭਰ ਗਿਆ ਮੈਨੂੰ ਆਪਣਾ ਚੇਲਾ ਬਣਾ ਲੂ, ਅਗਲੇ ਨੇ ਗੱਲਾਂ ਜੀਆਂ ਕਰਕੇ ਮੈਨੂੰ ਵਸ ਚ ਕਰ ਲੈਣਾ, ਮੈਨੂੰ ਪਤਾ ਹੀ ਨਹੀਂ ਲੱਗਣਾ, ਮੈਂ ਧੱਕੇ ਨਾਲ ਹੀ ਨੱਥ ਪਵਾ ਲੈਣੀ, ਅਗਲੇ ਦੇ ਹੱਥ ਵਿੱਚ ਰੱਸਾ ਫੜਾ ਦੇਣਾ, ਖਿੱਚੀ ਫਿਰੂ ਜਿੱਧਰ ਜੀ ਕਰੂ, ਨਾ ਜੀ ਨਾ ਨੱਥ ਪਵਾਵਾਂਗੇ, ਪਰ ਰੱਸਾ ਕਲਗੀਆਂ ਵਾਲੇ ਦੇ ਹੱਥ ਚ ਹੋਵੇ ਸਾਡਾ। ਸੁਚੇਤ ਰਹਿਣਾ, ਸੁਚੇਤ ਸੌ ਨਾ ਜਾਈ ਕਿਤੇ ਕਿਤੇ ਅਗਲਾ ਤੈਨੂੰ ਗੱਲਾਂ ਗੱਲਾਂ ਦੇ ਵਿੱਚ ਹੀ, ਹੁਣ ਹੁਣ ਇਹ ਹੁਣ ਸਮੋਹਿਤ ਕਰਨਾ ਹੀ ਹੋ ਗਿਆ ਨਾ, ਕਿਸੇ ਨੂੰ ਸਮੋਹਣ ਕਰ ਲੈਣਾ, ਆਤਮ ਸਮੋਹਣ ਕਰਦੇ ਨੇ ਕਈ ਬੰਦੇ ਵੀ ਮਾਈਂਡ ਤੇਰਾ ਵਸ ਚ ਕਰ ਲੈਂਦੇ ਨੇ। ਅੱਜ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਗਾਉਣ ਵਾਲਿਆਂ ਨੇ ਆਪਣੇ ਵਸ ਤੇ ਚਾਹੀਦੇ ਕਿਹਦੇ ਵਸ ਵਿੱਚ ਸੀ ਇਹ ਸਾਰੇ? ਧੰਨ ਗੁਰੂ ਗੋਬਿੰਦ ਸਿੰਘ ਦੇ ਵਸ। ਆ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਜਦੋਂ ਸਾਡੇ ਚ ਪਹੁੰਚਦਾ, ਆਪਾਂ ਸਾਰੇ ਗੁਰੂ ਦੇ ਵਸ ਚ ਪੈਂਦੇ, ਯਾਨੀ ਕਿ ਆਪਾਂ ਗੁਰੂ ਦੇ ਵਸ ਹੁੰਦੇ, ਗੱਲ ਬਣ ਜਾਣੀ ਸੀ। ਹੁਣ ਜਿਹੜੇ ਖੁਦ ਰੋਂਦੇ ਨੇ, ਰੋਂਦੂ ਨੇ, ਉਹਨਾਂ ਨੇ ਕੀ ਸਾਨੂੰ ਸਮਝਾ ਦੇਣਾ ਭਾਈ? ਸ਼ਰਾਬਾਂ ਦੀਆਂ ਬੋਤਲਾਂ ਫੜ ਕੇ ਨੱਚਣਗੇ, ਆਪਾਂ ਵੀ ਉਹੋ ਜਿਹਾ ਕੁਝ ਕਰਾਂਗੇ? ਜਿਵੇਂ ਦਾ ਮਾਫ ਕਰਨਾ ਉਹ ਦੁਖੀ ਰੋਂਦੇ, ਉਹਨਾਂ ਦੀਆਂ ਗੱਲਾਂ ਬਾਤਾਂ ਜੀਆਂ ਸੁਣ ਕੇ ਆਪਾਂ ਵੀ ਉਹੀ ਬੌਲ ਮਾਰਾਂਗੇ, ਆਪਾਂ ਸਿਆਣੇ ਕਿੱਥੋਂ ਬਣ ਜਾਾਂਗੇ? ਜੇ ਗੁਰੂ ਸਾਹਿਬ ਦੇ ਵਿਚਾਰ ਸੁਣ ਸਮਝਾਂਗੇ ਫਿਰ ਅਸੀਂ, ਫਿਰ ਗੱਲ ਬਣੇਗੀ ਨਾ ਅੱਗੇ। ਜਿਸ ਤਰ੍ਹਾਂ ਦੇ ਬੰਦੇ ਦੇ ਵਿਚਾਰ ਹੁੰਦੇ ਨੇ ਬੰਦਾ ਉਹੋ ਜਿਹਾ ਹੀ ਹੁੰਦਾ ਭਾਈ, ਜਿੱਦਾਂ ਦੇ ਬੰਦੇ ਦੇ ਵਿਚਾਰ ਨੇ ਬੰਦਾ ਕਿੱਦਾਂ ਦਾ, ਬਸ ਇਹ ਵੇਖ ਲਓ ਵੀ ਵਿਚਾਰ ਕਿੱਦਾਂ ਦੇ ਨੇ, ਉਹਦੇ ਉਹੋ ਜਿਹਾ ਹੀ ਹੈ। ਤੇ ਜੇ ਵਿਚਾਰ ਮਾੜੇ ਨੇ ਬੰਦਾ ਮਾੜਾ ਹੈ, ਜੇ ਵਿਚਾਰ ਚੰਗੇ ਨੇ ਤੇ ਬੰਦਾ ਚੰਗਾ। ਹੁਣ ਇੱਕ ਗੱਲ ਹੋਰ ਸੁਣ ਲਿਓ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਦਿੰਦੇ ਨੇ ਜੀ? ਬੜੇ ਸੋਹਣੇ ਸੋਹਣੇ, ਗੱਜ ਕੇ ਕਹਿਣਾ ਸੋਹਣੇ ਸੋਹਣੇ। ਤੇ ਗਾਇਕ ਕੀ ਦਿੰਦੇ ਨੇ? ਮਾੜੇ ਵਿਚਾਰ। ਤੇ ਸਭ ਤੋਂ ਵੱਡਾ ਸ਼ਰੀਕ ਕੌਣ ਹੈ ਇੱਥੇ ਗੁਰੂ ਦਾ? ਜਿਹੜਾ ਮਾੜੇ ਵਿਚਾਰ ਦੇ ਰਿਹਾ ਦੁਨੀਆ ਨੂੰ। ਕਿਉਂਕਿ ਮੇਰੀ ਗੱਲ ਨੋਟ ਕਰਿਓ, ਮੈਨੂੰ ਮੇਰੇ ਵਿਚਾਰ ਚਲਾਉਂਦੇ ਆ, ਸ਼ਬਦ ਚਲਾਉਂਦਾ ਮੈਨੂੰ, ਮੇਰੇ ਮਾਈਂਡ 'ਚ ਪਹਿਲਾਂ ਐਂ ਆਉਂਦਾ ਹੈ ਵੀ ਕੁਢਾਣੀ ਚੱਲੀਏ ਫਿਰ ਹੀ ਮੈਂ ਆਉਂਦਾ। ਅਸੀਂ ਪਹਿਲਾਂ ਐਂ ਸੋਚਦੇ ਹਾਂ ਵੀ ਕੁਢਾਣੀ ਦੀਵਾਨ ਦਈਏ, ਇਹ ਵਿਚਾਰ ਆਉਂਦਾ ਮੇਰੇ ਮਨ 'ਚ, ਫਿਰ ਅਸੀਂ ਡਾਇਰੀ 'ਤੇ ਲਿਖਦੇ ਹਾਂ, ਫਿਰ ਅਸੀਂ ਐਂ ਨੂੰ ਚੱਲਦੇ ਹਾਂ। ਆ ਸਾਰਾ ਕੁਝ ਵਿਚਾਰ ਚਲਾਉਂਦੇ ਹੈ। ਤੇ ਜੇ ਨੌਜਵਾਨੀ ਦੇ ਦਿਮਾਗ ਵਿੱਚ ਮਾੜੇ ਵਿਚਾਰ ਭਰਨੇ ਨੇ, ਮੇਰੇ ਗੁਰੂ ਨੇ ਜ਼ੋਰ ਲਾ ਦਿੱਤਾ, ਕਹਿੰਦੇ ਤਵੀ ਤੇ ਭਾ ਦਿਓ, ਵਿਚਾਰ ਚੰਗੇ ਦੇਵਾਂਗੇ, ਦੇਗ ਚੋਂ ਬਾਲ ਦਿਓ। ਗੁਰੂ ਅਰਜਨ ਸਾਹਿਬ ਕਹਿੰਦੇ ਵਿਚਾਰ ਚੰਗੇ ਦੇਵਾਂਗੇ, ਵਿਚਾਰ ਹੀ ਦੁਨੀਆ ਬਦਲਦੀ ਹੈ। ਵਿਚਾਰ ਬਦਲ ਗਏ, ਸਾਰੇ ਪੰਜਾਬ ਦੇ ਵਿਚਾਰ ਬਦਲ ਜਾਣ, ਸਾਰਾ ਪੰਜਾਬ ਬਦਲ ਜਾਏਗਾ। ਵਿਚਾਰ ਚੰਗੇ ਦੇਵਾਂਗੇ, ਮੈਨੂੰ ਤਵੀ ਤੇ ਭਾ ਦਿਓ, ਮੈਨੂੰ ਉਬਲਦੀ ਦੇਗ ਚੋਂ ਬਾਲ ਦਿਓ। ਅਗਲਿਆਂ ਨੇ ਇਹ ਵਿਚਾਰਾਂ ਨੂੰ ਬੰਦ ਹੀ ਕਰਤਾ, ਗੁਪਤ ਪਾਠ ਚੱਲਦੇ ਨੇ, ਮੂੰਹ 'ਚ ਹੀ ਪਾਠ ਚੱਲੀ ਜਾਂਦੇ ਨੇ, ਇਹ ਮੂੰਹ 'ਚ ਕਰਤਾ, ਉੱਥੇ ਫਿਰ ਸ਼ੋਰ ਸ਼ਰਾਬਾ ਜਿਹੜਾ ਉਹ ਉੱਚੀ ਉੱਚੀ ਹਰੇਕ ਪੈਲਸ 'ਚ ਚੱਲਦਾ, ਹਰੇਕ ਵਿਆਹ ਤੇ ਹਰੇਕ ਪਾਰਟੀ 'ਤੇ ਚੱਲਦਾ, ਉਹ ਵਿਚਾਰ ਖੁੱਲ੍ਹੇਆਮ ਵਰਤਦੇ ਨੇ। ਇੱਥੇ ਸਾਡੇ ਵਰਗੇ ਬਸ ਇੱਦਾਂ ਮੂੰਹ 'ਤੇ ਕੱਪੜਾ ਬੰਨਿਆ ਹੁੰਦਾ, ਇੱਦਾਂ ਬੰਨ ਕੇ ਤੇ ਬਸ ਕਰੀ ਜਾਂਦੇ, ਇਹ ਵਿਚਾਰ ਬੰਦ ਕਰੇ ਪਏ ਨੇ। ਤੇ ਜੇ ਕੋਈ ਬੰਦਾ ਸਾਡੇ ਵਰਗਾ ਵਿਚਾਰ ਕਵੇ ਵੀ ਲੈ ਬਈ ਲੋ ਵੀ ਵਿਚਾਰ ਸੁਣਾਓ, ਜਦੋਂ ਬਾਣੀ ਦੀ ਵਿਚਾਰ ਕਰਨ ਲੱਗਦੇ ਆ ਫਿਰ ਰੌਲਾ ਪਾ ਲੈਂਦੇ ਨੇ, ਫਿਰ ਡਾਂਗਾ ਚੁੱਕਦੇ, ਫਿਰ ਗੋਲੀਆਂ ਮਾਰਦੇ, ਕਹਿੰਦੇ ਆਹ ਨਹੀਂ ਆਉਣ ਦੇਣੇ ਬਾਹਰ, ਆਹ ਵਿਚਾਰ ਅੰਦਰ ਰਹਿਣ ਦਿਓ, ਪੜਦੇ ਰਹਿਣ, ਢਕੇ ਰਹਿਣ ਦਿਓ ਇਹਨਾਂ ਵਿਚਾਰਾਂ ਨੂੰ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ, 95% ਨੇ ਜਿਹੜੇ ਅਸਰ ਨਹੀਂ ਕਰਨਗੇ, ਪਰ ਜਿਹੜੇ 5% ਵੀ ਅਸਰ ਕਰ ਲੈਣਗੇ ਉਹਨਾਂ ਨੂੰ ਪਿਉਂਦ ਕਰੀਏ। 1% ਵੀ ਅਸਰ ਹੋਵੇ, 0.5% ਵੀ ਹੋਵੇ, ਮੈਂ ਕਹਿੰਦਾ ਇੱਕ ਬੰਦਾ ਵੀ ਸਮਝ ਲਿਆ ਇਹ ਵਿਚਾਰ। ਤੇ ਸਭ ਤੋਂ ਵੱਡਾ ਸ਼ਰੀਕਾ ਹੈ ਜੀ, ਚੇਤਾ ਰੱਖਿਓ, ਨੋਟ ਕਰ ਲਿਓ, ਜਦੋਂ ਸੰਨ 84 ਦਾ ਵੇਲਾ ਆਇਆ ਨਾ, ਉਦੋਂ ਬਾਅਦ ਸੰਨ 78 ਤੋਂ ਬਾਅਦ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਹਥਿਆਰ ਚੁੱਕ ਲਏ, ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ, ਕਹਿੰਦੇ ਜੀ ਅਸੀਂ ਖਾਲਿਸਤਾਨ ਲੈਣਾ ਹੈ। ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ, ਕਹਿੰਦੇ ਜੀ ਅਸੀਂ ਖਾਲਿਸਤਾਨ ਲੈਣਾ ਹੈ, ਅਸੀਂ ਆਪਣਾ ਰਾਜ ਲੈਣਾ ਹੈ। ਇਦਾਂ ਦੀ ਮੂਵਮੈਂਟ ਜਿਹੜੀ ਸੀ ਕਿਸੇ ਵੇਲੇ ਪੰਜਾਬ ਦੇ ਵਿੱਚ ਚੱਲੀ, ਏਜੰਸੀਆਂ ਨੇ ਬੈਕ ਤੋਂ ਏਜੰਸੀਆਂ ਕੰਮ ਕਰਦੀਆਂ ਨੇ, ਏਜੰਸੀਆਂ ਨੇ ਸੋਚਿਆ ਵੀ ਇਹ ਤੇ ਯਾਰ ਕੰਮ ਹੀ ਖਰਾਬ ਹੋ ਗਿਆ, ਜੇ ਪੰਜਾਬ ਦੀ, ਕਿਉਂਕਿ ਪੰਜਾਬ ਸਟੇਟ ਹੈ ਜਿਹੜੀ, ਪੰਜਾਬ ਦੇ ਵਿੱਚ ਸਪਿਰਿਟ ਬਹੁਤ ਹੈ, ਪੰਜਾਬ ਪੰਜਾਬੀ ਜਿਹੜੇ ਹੈ ਇੱਕਦਮ ਪੈ ਜਾਂਦੇ ਆ ਜਿਹੜੇ ਪਾਸੇ ਪੈ ਜਾਣ, ਬਸ ਇਹਨਾਂ ਦਾ ਸਿਸਟਮ ਹੈ ਇਦਾਂ ਦਾ। ਹੁਣ ਜੇ ਚੰਗੇ ਪਾਸੇ ਲੱਗਦੇ ਨੇ ਫਿਰ ਸਿਰੇ ਹੀ ਕਰ ਦਿੰਦੇ ਨੇ, ਜੇ ਹਥਿਆਰ ਚੁੱਕਦੇ ਨੇ ਸਿਰੇ ਹੀ ਕਰਦੇ ਨੇ, ਪਰ ਜੇ ਬੋਤਲ ਚੁੱਕ ਲੈਣ ਫਿਰ ਵੀ, ਫਿਰ ਇਹ ਥੋੜਾ ਵੀ ਦੋ ਪੈਗ ਲਾ ਕੇ ਫਿਰ ਸਾਰਾ ਹੀ ਪੀਂਦੇ ਨੇ, ਫਿਰ ਵੀ ਪਿੱਛੇ ਥੋੜਾ ਹਟਦੇ ਆ, ਜਿਹੜੇ ਕੰਮ ਨੂੰ ਪੈ ਜਾਣ ਸਿਰੇ ਹੀ ਲੱਗਦਾ ਕੰਮ ਹਨਾ ਸੁਣਿਓ ਹੁਣ ਹੁਣ ਜਦੋਂ ਉਹ ਸਮਾਂ ਸੀ ਜਦੋਂ ਫਿਰ ਇਹਨਾਂ ਨੇ ਢੰਗ ਵਰਤਿਆ ਤੁਹਾਡੇ 'ਚ ਜੇ ਕੋਈ ਬੰਦਾ 84 ਤੋਂ ਪਹਿਲਾਂ ਕਾਲਜ ਵਿੱਚ ਪੜ੍ਹਿਆ ਹੋਵੇ ਬਜ਼ੁਰਗ ਹੋਵੇ ਕੋਈ 84 ਤੋਂ ਪਹਿਲਾਂ BA ਕੀਤੀ ਹੋਵੇ ਗ੍ਰੈਜੂਏਸ਼ਨ MA ਕੀਤੀ ਹੋਵੇ ਪਹਿਲਾਂ 85 ਦੇ ਨੇੜੇ 86 ਦੇ ਨੇੜੇ 85 86 87 ਇੱਥੇ ਜੇ ਜਿਹਨੇ ਕੀਤੀ ਹੈ ਉਦੋਂ ਕੋਈ ਕਾਲਜਾਂ ਵਿੱਚ ਭੰਗੜੇ ਕਿਤੇ ਨਹੀਂ ਸੀ ਸਿਖਾਏ ਜਾਂਦੇ ਜਦੋਂ ਇਹਨਾਂ ਨੇ ਵੇਖਿਆ ਵੀ ਪੰਜਾਬ ਦਾ ਜਵਾਨ ਨੌਜਵਾਨ ਹਥਿਆਰ ਚੁੱਕਦਾ ਹੈ ਪੰਜਾਬ ਦਾ ਨੌਜਵਾਨ ਆਪਣੇ ਹੱਕ ਦੀ ਗੱਲ ਕਰਦਾ ਹੈ ਪੰਜਾਬ ਦਾ ਨੌਜਵਾਨ ਸੁਚੇਤ ਹੋ ਰਿਹਾ ਹੈ ਇਹਨਾਂ ਨੇ ਫਿਰ ਪਲਾਨ ਕੀਤਾ ਪਿਆਰਿਓ ਸੱਭਿਆਚਾਰ ਪੰਜਾਬੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਹਰੇਕ ਕਾਲਜ ਵਿੱਚ ਇਹਨਾਂ ਨੇ ਭੰਗੜਾ ਸਿਖਾਉਣਾ ਗਿੱਧਾ ਸਿਖਾਉਣਾ ਸ਼ੁਰੂ ਕੀਤਾ ਜਦੋਂ ਢੋਲ ਵੱਜੇ ਕਾਲਜਾਂ ਵਿੱਚ ਢੋਲ ਵੱਜੇ ਜਦੋਂ ਤੇ ਨੌਜਵਾਨ ਜਿਹੜੇ ਹੁਣ ਆਪਣੀ ਜਵਾਨੀ ਤੇ ਇਦਾਂ ਦੀ ਹੋਈ ਹੈ ਨਾ ਜੀ ਮਾਫ਼ ਕਰਨਾ ਇੱਥੇ ਹੁਣ ਆਪਾਂ ਐਂ ਬੈਠੇ ਆ ਐਂ ਬੈਠੇ ਹੁਣ ਵੇਖੋ ਭਗਤ ਬਣ ਕੇ ਆਪਾਂ ਸਾਰੇ ਹੀ ਬਗਲੇ ਭਗਤ ਮਾਫ਼ ਕਰਨਾ ਆਪਣੀ ਗੱਲ ਕਰਦਾ ਵੀ ਐਂ ਬਹਿ ਜਾਂਦੇ ਆ ਬਗਲੇ ਭਗਤ ਬਣ ਕੇ ਤੇ ਜੇ ਕਿਤੇ ਹੁਣ ਮੰਨ ਲਓ ਮਹਾਰਾਜ ਨਾ ਹੋਣ ਢੋਲ ਵੱਜਦਾ ਹੋਵੇ ਇੱਥੇ ਕੋਈ ਆ ਜਾਏ ਉਹ ਨੱਚਣ ਵੀ ਲੱਗ ਜਾਂਗੇ ਵੀ ਚੀਫ ਆਪਾਂ ਤੇ ਇਹੋ ਜਿਹੀਆਂ ਜਿੱਧਰ ਮਰਜ਼ੀ ਲਾ ਲਓ ਮਾਫ਼ ਕਰਨਾ ਇਦਾਂ ਹੁੰਦਾ ਹੈ ਕਿਸੇ ਵਿਰਲਿਆਂ ਨੂੰ ਛੱਡ ਕੇ ਜੀ ਇਦਾਂ ਹੀ ਹੁੰਦਾ ਹੈ ਸਿਸਟਮ ਹੈ ਬੰਦਾ ਉਹੋ ਜਿਹਾ ਹੀ ਬਣ ਜਾਂਦਾ ਹੈ ਜਦੋਂ ਗਿੱਧਾ ਬਈ ਗਿੱਧੇ ਟੀਮਾਂ ਬਣਨਗੀਆਂ ਜੀ ਭੰਗੜੇ ਦੀ ਟੀਮ ਗਿੱਧੇ ਦੀ ਟੀਮ ਟੀਮਾਂ ਲੱਗੀਆਂ ਕਾਲਜਾਂ ਵਿੱਚ ਬਣਨ ਲੱਗੀਆਂ ਫਿਰ ਹੌਲੀ ਹੌਲੀ ਸਕੂਲਾਂ ਵਿੱਚ ਚੱਲ ਪਿਆ ਉਹ ਜਿਹੜੀ ਹਥਿਆਰ ਭੰਡੀ ਫੜਦੇ ਸੀ ਜਿਹੜੇ ਦੁਸ਼ਮਣ ਦੀ ਘੰਡੀ ਫੜਦੇ ਸੀ ਪੰਜਾਬੀਆਂ ਤੋਂ ਡਰਦੇ ਸੀ ਲੈ ਉਹਨਾਂ ਨੇ ਉਦੋਂ ਸੰਨ 88 99 90 91 92 93 94 95 95 ਤੱਕ ਜਿਹੜੇ ਉਦਾਂ ਹਥਿਆਰ ਚੁੱਕੀ ਫਿਰਦੇ ਸੀ ਖਤਮ ਕਰਤੇ ਸਾਨੂੰ ਇਹਨਾਂ ਨੇ ਅੰਦਰੋਂ ਹੀ ਮਾਰਤਾ ਆਖੋ ਸਤਨਾਮ ਅਣਖ ਸਾਡੀ ਅੰਦਰੋਂ ਹੀ ਮਾਰਤੀ ਨਚਾਰ ਜੇ ਬਣਾਤਾ ਨੱਚਣ ਲਾਤੇ ਵੀ ਐਂ ਕਰੋ ਕੰਮ ਇਹਨਾਂ ਦਾ ਕੰਮ ਐਂ ਕੰਡੀ ਫੜੋ ਇਹਨਾਂ ਦੀ ਵਿਚਾਰ ਇਦਾਂ ਦੇ ਦੇ ਦਿਓ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਕਹਿ ਕੇ ਪੰਜਾਬ ਇਦਾਂ ਦੇ ਬਣਾਤਾ ਬੜੇ ਪਲਾਨ ਨਾਲ ਇਹਨਾਂ ਨੇ ਕੀਤਾ ਤੇ ਹੁਣ ਆ ਹੁਣ ਦਾ ਹਾਲ ਕੀ ਹੈ ਹੁਣ ਹਾਲ ਇਹ ਹੈ ਵੀ ਤੁਹਾਡੇ ਐਡੇ ਐਡੇ ਨਿੱਕੇ ਨਿੱਕੇ ਬੱਚਿਆਂ ਨੂੰ ਕਾਲਜਾਂ ਦੇ ਸਕੂਲਾਂ ਦੇ ਵਿੱਚ ਕਹਿੰਦੇ ਨੀ ਵੀ ਆਹ ਕੱਪੜੇ ਪਵਾ ਕੇ ਭੇਜਿਓ ਭੰਗੜੇ ਵਾਲੀ ਯੂਨੀਫਾਰਮ ਪਵਾ ਕੇ ਭੇਜਿਓ ਲੜਕੀਆਂ ਨੂੰ ਪਵਾ ਕੇ ਭੇਜਿਓ ਆਪਣੀਆਂ ਸਿੱਖ ਬੱਚੀਆਂ ਨੇ ਉਹ ਫਿਰ ਚੱਲ ਪਿਆ ਨਾ ਵੇਖੋ ਕੰਮ ਅਸੀਂ ਐਕਟਰ ਕਰਨ ਐਕਟਿੰਗ ਕਰਨ ਵਾਲਿਆਂ ਚੋਂ ਨਹੀਂ ਸੀ ਅਸੀਂ ਇਤਿਹਾਸ ਬਣਾਉਣ ਵਾਲਿਆਂ ਚੋਂ ਸੀ ਆਖੋ ਸਤਨਾਮ ਅਸੀਂ ਇਤਿਹਾਸ ਬਣਾਉਣ ਵਾਲੀ ਕੌਮ ਸੀ ਜਿਹਨਾਂ ਨੂੰ ਐਕਟਰ ਬਣਾਤਾ ਇਹਨਾਂ ਨੇ ਐਕਟਿੰਗ ਕਰਨੀ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣਾ ਹੋਰ ਚੀਜ਼ ਹੁੰਦੀ ਹੈ ਇਤਿਹਾਸ ਬਣਾਉਣ ਵਾਲੀ ਕੌਮ ਨੂੰ ਐਕਟਰ ਬਣਾਤਾ ਹੁਣ ਸਾਡੇ ਨੱਚਣਾ ਗਿੱਧਾ ਭੰਗੜੇ ਬਸ ਆਹ ਕੁਝ ਰਹਿ ਗਿਆ ਹੁਣ ਇੱਥੇ ਪੰਜਾਬ ਦੇ ਵਿੱਚ ਅਣਖ ਕਿੱਥੇ ਹੈ ਭਾਈ ਅਣਖ ਇਹਨਾਂ ਨੇ ਮਾਰਤੀ ਹੁਣ ਸ਼ਰਮ ਵੀ ਲਾਤੀ ਸ਼ਰਮ ਵੀ ਲੈ ਗਈ ਅਣਖ ਸ਼ਰਮ ਸਭ ਖਤਮ ਹੋ ਗਿਆ ਬੇੜਾ ਰੁੜਦਾ 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 ਅੱਜ ਹਾਲ ਕੀ ਹੋਇਆ ਪਿਆ ਕਿ ਬਾਹਰ ਜਾਣ ਦੇ ਚਸਕੇ ਦੇ ਵਿੱਚ ਕਈ ਭੈਣ ਤੇ ਭਰਾ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰ ਦਿੰਦੇ ਆ ਰਜਿਸਟਰਡ ਵੀ ਕਰਾਉਂਦੇ ਆ ਬਾਹਰ ਭੇਜਦੇ ਸੱਕੇ ਭੈਣ ਭਰਾ ਇੰਨਾ ਬੇੜਾ ਕਰ ਗਰਕਦੇ ਗਰਕਦੇ ਜਮਾਂ ਹੀ ਗਰਕਦੇ ਬਿਲਕੁਲ ਅਸੀਂ ਸਿਰਫ ਉੱਤੋਂ ਉੱਤੋਂ ਰਹਿ ਗਏ ਸਾਰਾ ਕੁਝ ਜਿਹੜੀ ਅੰਦਰਲੀ ਜਿਹੜੀ ਚੀਜ਼ ਸੀ ਮਾਰਤੀ ਅੰਦਰੋਂ ਹੀ ਮਰ ਗਿਆ ਫਿਰ ਕੀ ਹੈ ਬਈ ਡਾਕਟਰ ਦਾ ਬ੍ਰੇਨ ਵਾਸ਼ ਕਰਦੇ ਹੋ ਡਾਕਟਰੀ ਹੋਈ ਗਈ ਉਹਦੀ ਅੰਦਰੋਂ ਗਿਆਨ ਹੀ ਗਿਆ ਮੁੜ ਕੇ ਕੀ ਰਹਿ ਗਿਆ ਤੇ ਜਦੋਂ ਬੰਦਾ ਸਮਝਦਾ ਹੈ ਗੁਰਬਾਣੀ ਦਾ ਗਿਆਨ ਲੈਂਦਾ ਹੈ ਫਿਰ ਗੁਰੂ ਸਾਹਿਬ ਕੀ ਕਰਦੇ ਆ ਭਾਈ ਇਹ ਤੇ ਅੱਖਾਂ ਖੋਲ ਦਿੰਦੇ ਹੈ ਦਿਮਾਗ ਸੈੱਟ ਹੋ ਜਾਂਦਾ ਵੀ ਯਾਰ ਆਹ ਆਹ ਸਾਰਾ ਕੁਛ ਆਹ ਲਿਖਿਆ ਪਿਆ ਉਧਰੋਂ ਉਧਰੋਂ ਭਾਈ ਇਹਨਾਂ ਨੇ ਉਧਰੋਂ ਤੇ ਗਾਉਣ ਵਾਲਿਆਂ ਨੂੰ ਪ੍ਰਮੋਟ ਕੀਤਾ ਗਾਉਣ ਵਾਲਿਆਂ ਨੂੰ ਹਾਈਲਾਈਟ ਕੀਤਾ ਦੋ ਨੰਬਰ ਤੇ ਪਖੰਡੀ ਬਾਬੇ ਲਿਆਂਦੇ ਇਹਨਾਂ ਨੇ ਪੰਜਾਬ 'ਚ ਉਹਨਾਂ ਬਾਬਿਆਂ ਨੇ ਵੀ ਸਾਨੂੰ ਇਦਾਂ ਦੀ ਗੱਲਾਂ ਵਿੱਚ ਉਲਝਾ ਦਿੱਤਾ ਵੀ ਪਾਠ ਸਮਝਣ ਦੀ ਲੋੜ ਨਹੀਂ ਬਸ ਇੰਨੇ 100 ਕਰੋ ਇੰਨੇ 1000 ਪਾਠ ਕਰੋ ਇੰਨੇ 100 ਪਾਠ ਕਰੋ ਹਰ ਬੰਦਾ ਬਾਣੀ ਦੇ ਰੱਟੇ ਲਾਉਂਦਾ ਰਿਹਾ ਰੱਟੇ ਲਾਉਂਦਾ ਰਿਹਾ ਪੜ੍ਹਿਆ ਹੀ ਨਹੀਂ ਵੀ ਲਿਖਿਆ ਕੀ ਹੈ ਇਹਦੇ ਵਿੱਚ ਹੁਣ ਇੱਕ ਗੱਲ ਸੁਣਿਓ ਇੱਧਰ ਸੁਣਿਓ ਧਿਆਨ ਨਾਲ ਪਕੜਿਓ ਵੀ ਗੱਲ ਕੋਈ ਗਾਇਕ ਅੱਜ ਕੋਈ ਬੰਦਾ ਨਾ ਨਵਾਂ ਗਾਇਕ ਅੰਮ੍ਰਿਤਸਰ ਆਉਂਦਾ ਹੈ ਅੰਮ੍ਰਿਤਸਰ ਗਾਇਕ ਆਉਂਦੇ ਨੇ ਨਾ ਵੀ ਮੈਂ ਨਵੀਂ ਫਿਲਮ ਬਣਾਈ ਹੈ ਮੈਂ ਨਵਾਂ ਆ ਸਾਰੀ ਟੀਮ ਕੀ ਕਰਨ ਆਈ ਹੈ ਜੀ ਕਹਿੰਦੇ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਆ ਇਹ ਕਹਿੰਦੇ ਆ ਵੀ ਹਰਿਮੰਦਰ ਸਾਹਿਬ ਅਸੀਂ ਮੱਥਾ ਟੇਕਣ ਆਏ ਆ ਅਸੀਂ ਨਵੀਂ ਕੈਸਟ ਆਈ ਹੈ ਮੇਰੀ ਤੇ ਮੈਂ ਮੱਥਾ ਟੇਕਣ ਆਇਆ ਵੀ ਮਹਾਰਾਜ ਗੁਰੂ ਰਾਮਦਾਸ ਕਿਰਪਾ ਰੱਖਿਓ ਮੇਰੇ ਤੇ ਮੇਰੇ ਸਿਰ ਤੇ ਹੱਥ ਰੱਖਿਓ ਮੇਰੀ ਕੈਸਟ ਚੱਲ ਜੇ ਇਹੀ ਕਹਿੰਦੇ ਨਾ ਵੇਖੋ ਅਸਲ ਤੇ ਉਹ ਸਾਨੂੰ ਵਿਖਾਉਂਦੇ ਵੀ ਪੰਜਾਬੀ ਜਿਹੜੇ ਐ ਕਹਿਣਗੇ ਹਾਏ ਓਏ ਬੰਦਾ ਇੱਡਾ ਓਏ ਸ਼ਰਧਾ ਕਿੰਨੀ ਗੁਰੂ ਰਾਮਦਾਸ ਸਾਹਿਬ ਮੱਥਾ ਟੇਕਣ ਆਇਆ ਐਕਟਰ ਆਇਆ ਮੱਥਾ ਟੇਕਣ ਆਪਾਂ ਫਿਰ ਉਹਦੀ ਫਿਲਮ ਵੇਖਣ ਜ਼ਰੂਰ ਜਾਵਾਂਗੇ ਉਹਦੀ ਕੈਸਟ ਖਰੀਦਾਂਗੇ ਵੀ ਬੰਦਾ ਬਾਹਲਾ ਸ਼ਰਧਾਵਾਨ ਹੈ ਅਗਲਿਆਂ ਕੋਲ ਤਰੀਕਾ ਹੈ ਇਹ ਪਤਾ ਹੈ ਉਹਨਾਂ ਨੂੰ ਵੀ ਇਹ ਗੁਰੂ ਦੀ ਇਹ ਘੁੰਡੀ ਫੜ ਲੈਂਦੇ ਨੇ ਅਗਲੇ ਤਰੀਕਾ ਹੈ ਉਹਨਾਂ ਕੋਲ ਹੁਣ ਜਦੋਂ ਮਾੜੇ ਗੀਤ ਲਿਖਣ ਵਾਲੇ ਨੇ ਕੈਸਟ ਕੱਢੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ ਹੈ ਫਿਰ ਰਿਲੀਜ਼ ਕਰਾਵਾਂਗੇ ਪਰ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹੀਏ ਵੀ ਆ ਜੀ ਮਹਾਰਾਜ ਸੱਚੇ ਪਾਤਸ਼ਾਹ ਜਰਾ ਆ ਦੱਸਿਓ ਜੀ ਜਰਾ ਆ ਦੱਸਿਓ ਜਰਾ ਬਈ ਆ ਬੰਦਾ ਜਿਹੜਾ ਇਹ ਗੀਤ ਲਿਖਦਾ ਹੈ ਤੇ ਇਹਦੀ ਕਲਮ ਨੇ ਨਾ ਜੀ ਮਹਾਰਾਜ ਗੀਤ ਮਾੜੇ ਲਿਖਦਾ ਹੈ ਇਹਨੂੰ ਗਾਉਂਦੇ ਆ ਲੋਕ ਕਈ ਤੇ ਤੁਸੀਂ ਮਾੜਾ ਜਿਹਾ ਦੱਸਿਓ ਵੀ ਇਹ ਇਹ ਠੀਕ ਹੈ ਬੰਦਾ ਜਿਹੜਾ ਮਾੜੇ ਗੀਤ ਲਿਖਦਾ ਹੈ ਇਸ ਪਿੰਡ ਦਾ ਹੈ ਇਹ ਗੀਤ ਮਾੜੇ ਲਿਖਦਾ ਹੈ ਫਲਾਣੇ ਪਿੰਡ ਦਾ ਮਾੜੇ ਗੀਤ ਲਿਖਦਾ ਹੈ ਇਹ ਦੱਸਿਓ ਜੀ ਮਾੜਾ ਜਾਂ ਕਿਵੇਂ ਆ ਫਿਰ ਦੱਸਿਓ ਤੇ ਵੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੈ ਕਲਮ ਜਲੋ ਸਣਮਸ ਵਾਣੀ ਸੁਣਿਓ ਸੜੇ ਤੇਰੀ ਕਲਮ ਸੜੇ ਤੇਰੀ ਦਵਾਤ ਸੜੇ ਤੇਰੀ ਸ਼ਾਹੀ ਸੜ ਜਾਏ ਤੂੰ ਜਿਹੜੇ ਬੰਦੇ ਦਾ ਸੜਨਾ ਗਿਆ ਤੂੰ ਤੇਰਾ ਦਿਮਾਗ ਸੜਦਾ ਜਿਹਦੇ 'ਚ ਭੈੜੇ ਵਿਚਾਰ ਆਏ ਤੇਰੇ ਅੰਦਰ ਵਿਚਾਰ ਆਏ ਸੀ ਰੱਖ ਲੈਂਦਾ ਅੰਦਰ ਓਏ ਤੂੰ ਆਪ ਵਿਗੜਦਾ ਕੱਲਾ ਤੈਂ ਕੀ ਕਰਿਆ ਤੇਰੇ ਅੰਦਰ ਮਾੜੇ ਵਿਚਾਰ ਆਏ ਸ਼ੈਤਾਨ ਤੇਰੇ ਅੰਦਰ ਜੰਮਿਆ ਬਾਹਰ ਚੇਤਾ ਰੱਖਿਓ ਆ ਲਫ਼ਜ਼ ਨੋਟ ਕਰਿਓ ਜਿਹੜੇ ਸਮਝਣ ਵਾਲੇ ਹੋ ਪਰਮਾਤਮਾ ਦਾ ਸ਼ਰੀਕ ਕੋਈ ਨਹੀਂ ਰੱਬ ਦਾ ਸ਼ਰੀਕ ਦੁਨੀਆ ਵਿੱਚ ਕੋਈ ਨਹੀਂ ਜੇ ਕਿਤੇ ਭਗਵਾਨ ਤੋਂ ਬਾਅਦ ਸ਼ੈਤਾਨ ਪੈਦਾ ਹੁੰਦਾ ਹੈ ਉਹ ਸਿਰਫ ਬੰਦੇ ਦੇ ਅੰਦਰ ਪੈਦਾ ਹੁੰਦਾ ਹੈ ਮਾਈਂਡ ਵਿੱਚ ਸ਼ੈਤਾਨ ਬਾਹਰ ਕਿਤੇ ਕੋਈ ਨਹੀਂ ਕਰਨ ਕਾਰਨ ਪ੍ਰਭ ਇੱਕੋ ਹੀ ਪਰਮਾਤਮਾ ਹੈ ਸਾਰੇ ਪਾਸੇ ਦੂਸਰ ਹੋਰ ਕੋਈ ਨਹੀਂ ਇੱਥੇ ਸਾਹਿਬ ਮੇਰਾ ਇੱਥੇ ਦੂਜੀ ਸ਼ਕਤੀ ਨਹੀਂ ਕੋਈ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਬੋਲੋ ਜੀ ਤੁਝ ਬਿਨ ਦੂਜਾ ਸਭਨਾ ਜੀਆਂ ਕਾ
ਇੱਕ ਦਾਤਾ
ਇੱਕੋ ਹੀ ਹੈ ਇੱਥੇ ਦੱਦਾ ਦਾਤਾ ਸਭ ਕੋ ਬਾਹਰ ਕੋਈ ਦੂਜੀ ਸ਼ਕਤੀ ਸ਼ੈਤਾਨ ਨਹੀਂ ਸ਼ੈਤਾਨ ਇੱਕੇ ਥਾਂ ਤੇ ਪੈਦਾ ਹੁੰਦਾ ਬੰਦੇ ਦੇ ਮਾਈਂਡ ਵਿੱਚ ਨਾ ਜੀ ਕੁੱਤੇ ਦੇ ਮਾਈਂਡ 'ਚ ਪੈਦਾ ਨਹੀਂ ਹੁੰਦਾ ਬਾਂਦਰ ਦੇ ਮਾਈਂਡ 'ਚ ਪੈਦਾ ਨਹੀਂ ਹੁੰਦਾ ਕਿਸੇ ਪਸ਼ੂ ਪੰਛੀ ਦੇ ਮਾਈਂਡ ਵਿੱਚ ਸ਼ੈਤਾਨ ਪੈਦਾ ਨਹੀਂ ਹੁੰਦਾ ਇੱਕੋ ਹੀ ਜਗ੍ਹਾ ਸ਼ੈਤਾਨ ਪੈਦਾ ਹੁੰਦਾ ਉਹ ਹੈ ਬੰਦੇ ਦੇ ਦਿਮਾਗ 'ਚ ਹੁਣ ਗੁਰੂ ਜੀ ਕਹਿੰਦੇ ਓਏ ਸ਼ੈਤਾਨਾ ਜੇ ਤੇਰੇ ਅੰਦਰ ਸ਼ੈਤਾਨੀਅਤ ਆ ਗਈ ਓਏ ਕਮਲਿਆ ਤੂੰ ਆਪਣੇ ਅੰਦਰ ਜਿਹੜੀ ਮੈਲ ਸੀ ਤੇਰੇ ਅੰਦਰ ਮੈਲ ਮਾੜੇ ਖਿਆਲ ਵੇਖਿਓ ਜੀ ਮੈਲ ਕੀ ਹੈ ਮਾੜੇ ਖਿਆਲ ਤੇਰੇ ਅੰਦਰ ਮਾੜੇ ਖਿਆਲ ਆਏ ਸੀ ਓਏ ਮੈਲ ਆਪਣੇ ਅੰਦਰ ਰੱਖ ਲੈਂਦਾ ਤੈਂ ਕੀ ਕੀਤਾ ਤੈਂ ਉਹ ਮੈਲ ਸ਼ਾਹੀ ਕਲਮ ਲੈ ਕੇ ਕਾਗਜ਼ ਤੇ ਲਿਖਤੀ ਗੰਦ ਲਿਖਤਾ ਮੈਲ ਲਿਖਤੀ ਉਹ ਮੈਲ ਜਿਹੜੀ ਸੀ ਕਿਸੇ ਗਾਇਕ ਨੇ ਪੜ੍ਹ ਲਈ ਤੇ ਪੜ੍ਹ ਕੇ ਦਿਮਾਗ 'ਚ ਉਹਨੇ ਧੁਨੀ ਬਣਾਈ ਆ ਸਿਸਟਮ ਸਾਰਾ ਮਿਊਜ਼ਿਕ ਫਿੱਟ ਕਰਕੇ ਅਗਲੇ ਨੇ ਬੋਲਤਾ ਗਲਾ ਵਧੀਆ ਸੀ ਰੱਬ ਨੇ ਦਿੱਤਾ ਗਲਾ ਪਰਮਾਤਮਾ ਦਾ ਦਿੱਤਾ ਹੋਇਆ ਇਹਨੂੰ ਸਹੀ ਵਰਤਣਾ ਚਾਹੀਦਾ ਪਰਮਾਤਮਾ ਇਹ ਤੁਹਾਨੂੰ ਗਲਾ ਦਿੰਦਾ ਇਹਨੂੰ ਸਹੀ ਵਰਤਿਆ ਕਰੋ ਭਾਈ ਦਿਮਾਗ ਦਿੰਦਾ ਸੋਹਣੇ ਵਿਚਾਰ ਇਹਦੇ 'ਚੋਂ ਕੱਢੋ ਜੇ ਰੱਬ ਤੁਹਾਨੂੰ ਸਰੀਰ ਦਿੱਤਾ ਇਹਦੀ ਵਰਤੋਂ ਸਹੀ ਕਰੋ ਭਾਈ ਵਰਤੋਂ ਪਰਮਾਤਮਾ ਸਾਰਿਆਂ 'ਚ ਵਰਤਦਾ ਇੱਥੇ ਇੱਕ ਗੱਲ ਰੁਕ ਕੇ ਹੋਰ ਕਹਿਦੇ ਆ ਚਲੋ ਗੱਲ 'ਚੋਂ ਗੱਲ ਨਿਕਲਦੀ ਹੈ ਕਿਉਂਕਿ ਗੱਲ ਜਿੰਨੀ ਸਮਝ 'ਚ ਆ ਜਾਵੇ ਓਨੀ ਹੀ ਥੋੜ੍ਹੀ ਹੈ ਗੱਲ ਪਕੜ ਲਈਦੀ ਹੈ ਕਈ ਬੰਦੇ ਕਹਿੰਦੇ ਹੈ ਰੱਬ ਹੀ ਕਰਦਾ ਸਾਰਾ ਕੁਛ ਕਹਿੰਦੇ ਨਹੀਂ ਕਈ ਵੀ ਰੱਬ ਹੀ ਕਰਦਾ ਉਹ ਵੀ ਕਰੀ ਜਾਂਦਾ ਮਾੜਾ ਵੀ ਉਹੀ ਕਰਦਾ ਚੰਗਾ ਵੀ ਉਹੀ ਕਰਦਾ ਭਾਈ ਇਹ ਧਿਆਨ 'ਚ ਰੱਖਿਓ ਪਰਮਾਤਮਾ ਦੀ ਸ਼ਕਤੀ ਸਾਰਿਆਂ ਵਿੱਚ ਵਰਤਦੀ ਹੈ ਵਜੀਦੇ ਵਿੱਚ ਵੀ ਰੱਬ ਸੀ ਤੇ ਸਾਹਿਬਜ਼ਾਦਿਆਂ ਵਿੱਚ ਵੀ ਰੱਬ ਸੀ ਇਹ ਚੇਤਾ ਰੱਖਿਓ ਫਰੋਕਸੀਅਰ ਖਾਨ ਵਿੱਚ ਵੀ ਪਰਮਾਤਮਾ ਸੀ ਜ਼ਕਰੀਆ ਖਾਨ ਵਿੱਚ ਵੀ ਪਰਮਾਤਮਾ ਸੀ ਭਾਈ ਤਾਰੂ ਸਿੰਘ ਵਿੱਚ ਵੀ ਪਰਮਾਤਮਾ ਹੀ ਸੀ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਵਿੱਚ ਵੀ ਪਰਮਾਤਮਾ ਹੀ ਸੀ ਫਿਰ ਗੱਲ ਕੀ ਹੋਈ ਇਹ ਤਾਂ ਹੈ ਸ਼ਕਤੀ ਪਰਮਾਤਮਾ ਦੀ ਹੈ ਸਾਹ ਮਾਲਕ ਚਲਾਉਂਦਾ ਹੈ, ਦਿਮਾਗ ਮਾਲਕ ਦਾ ਦਿੱਤਾ ਹੈ, ਸਰੀਰ ਮਾਲਕ ਦਾ ਦਿੱਤਾ ਹੈ, ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੁੰਦਾ ਹੈ। ਪਰ ਕੁਝ ਬੰਦੇ ਵਰਤੋਂ ਗਲਤ ਕਰਦੇ ਹੈ, ਕੁਝ ਬੰਦੇ ਪਰਮਾਤਮਾ ਦੀ ਦਿੱਤੀ ਦਾਤ ਦੀ ਵਰਤੋਂ ਸਹੀ ਕਰਦੇ ਹੈ। ਸਾਹਿਬਜ਼ਾਦੇ ਵਰਤੋਂ ਸਹੀ ਕਰ ਗਏ, ਵਜੀਦਾ ਵਰਤੋਂ ਸਹੀ ਨਹੀਂ ਕਰ ਸਕਿਆ, ਔਰੰਗਜ਼ੇਬ ਵਰਤੋਂ ਸਹੀ ਨਹੀਂ ਕਰ ਸਕਿਆ। ਸਰੀਰ ਤੁਹਾਨੂੰ ਸਾਰਿਆਂ ਨੂੰ ਮਿਲਣਾ ਹੈ, ਦਿਮਾਗ ਮਿਲਣਾ ਹੈ, ਇਹਦੀ ਵਰਤੋਂ ਸਹੀ ਅਸੀਂ ਕਰਨੀ ਸੀ। ਜਿਹੜਾ ਸਹੀ ਵਰਤੋਂ ਕਰ ਗਿਆ ਇਹਦੇ ਤੋਂ ਲਾਭ ਲੈ ਗਿਆ, ਬਸ ਠੀਕ ਹੈ। ਹੁਣ ਵੇਖਿਓ ਜਿਹੜੇ ਬੰਦੇ ਨੇ ਕਲਮ ਵਰਤੀ, ਆ ਵਿਚਾਰ ਐਦਾਂ ਨਾ ਜੀ ਵੇਖਿਓ, ਐਦਾਂ ਗਾਇਕ ਵੀ ਤੇ ਇਦਾਂ ਹੀ ਬਹਿੰਦੇ ਹੋਣਗੇ। ਹੁਣ ਗੁਰੂ ਅਰਜਨ ਦੇਵ ਜੀ ਐ ਬਹਿ ਜਾਂਦੇ ਹੋਣਗੇ, ਲਓ ਬਈ ਤੁਰ ਕੀ ਬਾਣੀ ਆ ਗਈ, ਬਾਣੀ ਤੁਰ ਕੀ ਬਾਣੀ ਆਈ, ਸੱਚ ਆਇਆ ਸੱਚ। ਲਓ ਇਹ ਵੀ ਐਂ ਆਉਣਾ ਹੈ ਅੰਦਰੋਂ ਹੀ। ਤੇ ਜਿਹੜੇ ਗਾਇਕ ਨੇ ਉਹ ਵੀ ਐ ਕਲਮ ਜੀ ਲੈ ਕੇ ਐ ਬਹਿ ਜਾਂਦੇ ਨੇ, ਉਹ ਆਉਂਦਾ ਫਿਰ ਅੰਦਰੋਂ, ਹਾਏ 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 ਕਿੰਨਾ ਗੰਦ ਕੱਢਤਾ ਅੰਦਰੋਂ। ਓਏ ਵੇਖੋ ਜਿਹਨੇ ਇੰਨਾ ਗੰਦ ਕੱਢਤਾ ਇਹਦੇ ਅੰਦਰ ਕਿੰਨਾ ਕੁ ਹੋਊ, ਆਖੋ ਸਤਨਾਮ। ਤੇ ਜਿਹਨੇ ਸੱਚ ਕੱਢਿਆ ਅੰਦਰੋਂ ਉਹਦੇ ਅੰਦਰ ਕਿੰਨਾ ਕੁ ਹੋਊ, ਆ ਜਿਹਨੇ ਆਹ ਵਿਚਾਰ ਕੱਢੇ ਆ ਉਹਦੇ ਅੰਦਰ ਕਿੰਨੇ ਕੁ ਹੋਣਗੇ। ਧੰਨ ਕਬੀਰ ਸਾਹਿਬ, ਧੰਨ ਬਾਬਾ ਫਰੀਦ ਸਾਹਿਬ, ਧੰਨ ਭਗਤ ਰਵਿਦਾਸ ਜੀ, ਕਿੰਨਾ ਇਹਨਾਂ ਦੇ ਅੰਦਰ ਸੱਚ ਹੋਣਾ ਜਿਹੜਾ ਆਹ ਕੱਢਿਆ, ਜਿਹੜਾ ਇਹਨਾਂ ਨੇ ਕਮਾਲ ਕਰਤੀ, ਅੰਦਰੋਂ ਕਿੰਨਾ ਕੁਝ ਕੱਢੀ ਜਾਂਦੇ ਨੇ। ਹੀਰੇ ਕਿੰਨੇ ਕੁ ਹੋਣਗੇ, ਚੁਣ ਚੁਣ ਕੱਢਤੇ ਸਾਡੇ ਲਈ, ਸੁਣਿਓ ਬਈ ਚੁਣ ਚੁਣ ਹੀਰੇ ਕੱਢੇ ਸਾਡੇ ਲਈ, ਕਿੰਨੇ ਕਿੰਨੇ ਇਹ ਵੇਖੋ ਕੈਸੇ ਹੋਣਗੇ। ਆ ਕਈਆਂ ਨੇ ਗੰਦ ਕੱਢ ਕੇ ਫੜਾਤਾ, ਉਹ ਉੱਥੇ ਨਹੀਂ ਰੁਕੀ ਗੱਲ, ਉਹ ਨਿਕਲਿਆ ਇੱਕ ਬੰਦੇ ਚੋਂ, ਕਿੰਨਿਆਂ ਦੇ ਦਿਮਾਗ ਚ ਵੜ ਗਿਆ, ਕਿੰਨਿਆਂ ਨੂੰ ਗੰਦੇ ਕਰ ਗਿਆ। ਆ ਸੱਚ ਨਿਕਲਿਆ ਤੇ ਗੁਰੂ ਨਾਨਕ ਦੇ ਅੰਦਰੋਂ ਚਸ਼ਮਾ ਫੁੱਟਿਆ, ਫਿਰ ਗੁਰੂ ਅੰਗਦ ਸਾਹਿਬ ਚੋਂ, ਫਿਰ ਗੁਰੂ ਅਮਰ, ਫਿਰ ਵੇਖੋ ਕਿੱਥੋਂ ਨਿਕਲਿਆ, ਆ ਕਿੰਨੇ ਪਿਉਂਦ ਕਰਤੇ ਆਖੋ
ਸਤਿਨਾਮ।
ਵੇਖੋ ਵੇਖੋ ਬਈ ਹੁਣ ਸਿਰ ਦੇਣਾ ਕਿੱਥੇ ਹੈ, ਆ ਸਿਰ ਦੇਣਾ ਵੀ ਪਾ ਦਿਓ ਜੀ ਇਹਦੇ ਵਿੱਚ, ਜੇ ਇੱਦਾਂ ਕਰਦੇ ਨੇ ਕਿ ਦਾਲ ਵਾਲੇ ਪਾ ਦੇ ਭਾਈ, ਆ ਪਾ ਦੇ ਭਾਈ ਪ੍ਰਸ਼ਾਦ ਪਾ ਦੇ, ਆ ਪਾ ਦੇ ਭਾਈ ਇੱਦਾਂ, ਤੇ ਹੁਣ ਵੇਖ ਇਹਨੂੰ ਕਰਦਾ ਕਿੰਨੇ, ਕੀ ਖੋਪੜੀ ਕਰਦਾ ਕਿਹਦੇ ਅੱਗੇ, ਆਪਣੀ ਖੋਪੜੀ ਕਿਹਦੇ ਅੱਗੇ ਕਰਦਾ ਹੈ। ਲੈ ਉਹ ਸਾਰੇ ਅੰਦਰੋਂ ਕੱਢ ਕੇ ਬੈਠੇ, ਵੇਖ ਹੁਣ ਮਰਜ਼ੀ ਤੇਰੀ ਹੈ ਕਿੱਥੇ ਖੜਦਾ, ਹੁਣ ਕਰ ਖੋਪੜੀ ਕਿਹਦੇ ਅੱਗੇ ਕਰੇਗਾ, ਪਵਾ ਕੀ ਪਵਾਉਣਾ ਹੈ, ਫੇਰ ਨਾ ਦੋਸ਼ ਦੇਈ। ਆ ਮਾੜੇ ਭਾਗ ਲਿਖਤੇ ਜੀ, ਮਾੜੇ ਭਾਗ ਲਿਖਤੇ, ਹੋਰ ਗੱਲ ਕਰਾਂ ਇਹਦੇ ਵਿੱਚੋਂ, ਉਹ ਆਪਾਂ ਫੇਰ ਸੁਣਦੇ ਹਾਂ, ਅਗਲੀ ਗੱਲ ਸੁਣ ਲਓ। ਵੇਖੋ ਜਦੋਂ ਆਪਾਂ ਕਹਿੰਦੇ ਹਾਂ ਨਾ ਵੀ ਮੇਰੇ ਭਾਈ ਸਾਡੇ ਤੇ ਭਾਗ ਹੀ ਮਾੜੇ ਨੇ, ਨਾ ਤੂੰ ਖੋਪੜੀ ਉਹਨਾਂ ਅੱਗੇ ਕੀਤੀ ਹੋਣੀ ਹੈ ਜਿਨ੍ਹਾਂ ਨੇ ਮੈਲ ਪਾਈ ਹੈ ਤੇਰੇ ਅੰਦਰ, ਭਾਗ ਤੇਰੇ ਤਾਂ ਮਾੜੇ ਨੇ, ਤੇਰੇ ਅੰਦਰ ਗੰਦ ਪਾਇਆ ਤੂੰ ਪਵਾਇਆ ਹੈ, ਚੇਤਾ ਰੱਖਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਾਈ ਲੇਖ ਪਰਮਾਤਮਾ ਨੇ ਨਹੀਂ ਲਿਖੇ, ਬੰਦਾ ਲਿਖਦਾ। ਆਪਾਂ ਕਹਿੰਦੇ ਨੇ ਨਾ ਵੀ ਸਾਡੇ ਤੇ ਭਾਈ ਭਾਗਾਂ 'ਚ ਹੀ ਨਹੀਂ ਲਿਖਿਆ, ਸਾਡੇ ਤੇ ਕਰਮਾਂ 'ਚ ਹੀ ਨਹੀਂ ਲਿਖਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਭਾਗ ਬੰਦਾ ਲਿਖਦਾ। ਹੁਣ ਧਿਆਨ ਨਾਲ ਸਮਝਿਓ ਗੱਲ, ਭਾਗ ਕਿਵੇਂ ਲਿਖੇ ਜਾਂਦੇ ਹੈ, ਕਿਵੇਂ ਲਿਖੇ ਜਾਂਦੇ ਹੈ। ਕਈ ਬੰਦੇ ਪਿਛਲੇ ਸਾਲ ਪੁੜਾਣੀ ਆਏ ਹੋਣਗੇ ਦੀਵਾਨ ਵਿੱਚ, ਤੇ ਇੱਥੇ ਦੀਵਾਨ ਸੁਣਿਆ ਹੋਏਗਾ, ਉਦਣ ਹੀ ਮਨ 'ਚ ਆ ਗਿਆ ਸੀ ਵੀ ਯਾਰ ਜਦੋਂ ਅਗਲੀ ਵਾਰੀ ਲੱਗਣਗੇ ਆਪਾਂ ਜ਼ਰੂਰ ਚੱਲਾਂਗੇ। ਉਸ ਵੇਲੇ ਦੇ ਕਰਮ ਨੇ, ਜਦੋਂ ਆਪਾਂ ਫਿਜ਼ੀਕਲੀ ਕਰਦੇ ਹਾਂ ਉਹ ਸਾਡਾ ਕਰਮ ਹੈ, ਜਦੋਂ ਆਪਾਂ ਕਰਦੇ ਹਾਂ ਉਹ ਕਰਮ ਹੈ, ਜਿਹੜਾ ਸੋਚਦੇ ਹਾਂ ਪਲਾਨ ਬਣਾਉਂਦੇ ਹਾਂ ਉਹ ਭਾਗ ਹੈ। ਇੱਥੇ ਬੈਠਿਆਂ ਦੇ ਕਰਮ ਜਾ ਗਿਆ ਨਾ, ਕਰਮ ਕੀਤਾ ਜਦੋਂ ਆ ਗਏ ਬਹਿ ਗਏ, ਐ ਪਲਾਨ ਬਣ ਗਿਆ ਦਿਮਾਗ 'ਚ ਵੀ ਯਾਰ ਫਿਰ ਦੀਵਾਨ ਲੱਗੇ ਜ਼ਰੂਰ ਆਵਾਂਗੇ, ਉਦੋਂ ਹੀ ਭਾਗ ਬਣ ਗਿਆ ਸੀ, ਉਦੋਂ ਹੀ ਉਦੋਂ ਬਾਅਦ ਅੱਜ ਆ ਗਏ, ਇਹ ਕੀ ਬਣ ਗਿਆ ਕਰਮ। ਲੈ ਅੱਜ ਆ ਕੇ ਕਰਮ ਬਣ ਗਿਆ, ਅੱਜ ਫਿਰ ਸੋਚ ਲਈਏ ਵੀ ਲੈ ਹੁਣ ਮਲੌਦ ਦੀਵਾਨ ਆਉਣਗੇ ਫਿਰ ਚੱਲਾਂਗੇ, ਲੈ ਫਿਰ ਭਾਗ ਤਿਆਰ ਹੈ, ਆਖੋ ਸਤਨਾਮ। ਅੱਜ ਆਪਾਂ ਇੱਥੇ ਬੈਠੇ ਹਾਂ, ਚੰਗਾ ਕਰਮ ਕਰ ਰਹੇ ਹਾਂ, ਚੰਗਾ ਭਾਗ ਤਿਆਰ ਹੈ। ਜੇ ਆਪਾਂ ਬੈਠੇ ਹੁੰਦੇ ਕਿਤੇ ਇਕੱਠੇ ਪੰਜ ਚਾਰ ਜਣੇ ਪੀ ਰਹੇ ਆ ਬੈਠੇ, ਤੇ ਬੈਠਿਆਂ ਬੈਠਿਆਂ ਪਤਾ ਕੀ ਪਲਾਨ ਬਣ ਗਿਆ ਵੀ ਯਾਰ ਜਿਵੇਂ ਅੱਜ ਬੈਠੇ ਆ ਨਾ ਬੁੱਧਵਾਰ ਅੱਜ ਪੀਤੀ ਹੈ, ਅਗਲੇ ਬੁੱਧਵਾਰ ਯਾਰ ਆਪਾਂ ਫਿਰ ਬੋਤਲ ਲਿਆਵਾਂਗੇ। ਅੱਜ ਵਾਲੇ ਮਾੜੇ ਕਰਮ ਨੇ ਕੀ ਬਣਾਤਾ, ਮਾੜਾ ਭਾਗ, ਮਾੜਾ ਪਲਾਨ ਬਣਾਤਾ। ਮਾੜਾ ਪਲੈਨ ਬਣ ਗਿਆ, ਮਾੜੇ ਕਰਮਾਂ ਤੋਂ ਮਾੜੇ ਪਲੈਨ ਬਣੀ ਜਾਂਦੇ ਐ, ਚੰਗੇ ਕਰਮਾਂ ਤੋਂ ਚੰਗੇ ਪਲੈਨ ਚੰਗੇ ਭਾਗ ਬਣੀ ਜਾਂਦੇ ਐ। ਲੈ ਹੁਣ ਬਾਣੀ ਚੋਂ ਪੜ੍ਹਦੇ ਆ, ਮਹਾਰਾਜ ਕਹਿੰਦੇ ਐ ਕਰ ਕਰ ਕਰਨਾ, ਜਿਹੜਾ ਤੁਸੀਂ ਕੰਮ ਕਰਦੇ ਹੋ ਆਪਣੇ ਭਾਗ ਬਣਾ ਲੈਂਦੇ ਹੋ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਜਿਹੜਾ ਬੀਜੋਗੇ ਵੱਢੋਗੇ, ਜੋ ਕਰਦੇ ਹੋ ਲਿਖਿਆ ਜਾਂਦਾ ਹੈ, ਜੋ ਕਰੀ ਜਾਂਦੇ ਹੋ ਭਾਈ ਉਹ ਲਿਖਿਆ ਜਾਂਦਾ ਹੈ। ਹੋਰ ਸੁਣੋ, ਦਿਨ ਰਾਤ ਕਮਾਏ ਅੜੋ, ਜਿਹੜੇ ਆਪਾਂ ਦਿਨ ਰਾਤ ਕੰਮ ਕਰਦੇ ਹਾਂ ਸੋ ਆਇਓ ਮੱਥੇ, ਜਿੱਦਾਂ ਦੇ ਕੰਮ ਕਰੋਗੇ ਉਹ ਤੁਹਾਡੇ ਮੱਥੇ ਦੇ ਭਾਗ ਬਣਨਗੇ। ਹੋਰ ਸੁਣੋ, ਰੱਬ ਲਿਖਦਾ, ਪਰਮਾਤਮਾ ਲਿਖਦਾ। ਆ ਬਾਬਾ ਫਰੀਦ ਸਾਹਿਬ ਦੀ ਪੰਕਤੀ ਹੈ, ਵੇਖਿਓ ਗੁਰੂ ਸਾਹਿਬ ਬਾਬਾ ਫਰੀਦ ਸਾਹਿਬ ਕੀ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਪੜ੍ਹ
ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ।
ਹੁਣ ਇੱਥੇ ਦੱਸੋ ਵੀ ਰੱਬ ਨੂੰ ਲਿਖਿਆ ਵੀ ਮਾੜੇ ਲੇਖ ਨਾ ਲਿਖ, ਕਿਹਨੂੰ ਲਿਖਿਆ? ਸਾਨੂੰ, ਸਾਨੂੰ ਲਿਖਿਆ ਨਾ। ਹੁਣ ਕਈ ਵਾਰੀ ਨਾ ਹੁਣ ਗਾਂਹ ਸਵਾਲ ਗੁੰਝਲਦਾਲ ਬਣ ਜਾਂਦੇ ਜਦੋਂ ਬਾਣੀ ਚ ਇਦਾਂ ਲਿਖਿਆ ਮਿਲਦਾ ਵੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਉਦੋਂ ਕੁਐਸਚਨ ਖੜਾ ਹੁੰਦਾ ਵੀ ਇੱਥੇ ਤੇ ਲਿਖਿਆ ਰੱਬ ਲਿਖਦਾ ਪਰਮਾਤਮਾ ਦਾ। ਵੇਖਿਓ ਕਾਨੂੰਨ ਸਰਕਾਰ ਨੇ ਲਿਖਿਆ, ਜਿਹੜਾ ਕਾਨੂੰਨ ਹੈ ਉਹ ਸਰਕਾਰ ਨੇ ਲਿਖਿਆ, ਉਹ ਤੂੰ ਨਹੀਂ ਲਿਖ ਸਕਦਾ। ਇੱਥੋਂ ਦਾ ਭਾਰਤ ਦਾ ਕਾਨੂੰਨ ਸੰਵਿਧਾਨ ਜਿਹੜਾ ਬਣਿਆ ਹੈ ਉਹ ਸਰਕਾਰ ਦਾ ਲਿਖਿਆ ਹੈ, ਪਰ ਸਟੇਰਿੰਗ ਸਹੀ ਚਲਾਉਣਾ ਹੈ ਇਹ ਤੂੰ ਲਿਖਣਾ ਹੈ। ਆਖੋ ਸਤਨਾਮ ਗੁਰੂ ਵਾਹਿਗੁਰੂ। ਯਾਨੀ ਕਿ ਜਿਹੜਾ ਉੱਪਰ ਸਾਰੇ ਦਾ ਸਾਰਾ ਸਿਸਟਮ ਹੈ ਉਹ ਪਰਮਾਤਮਾ ਦਾ ਅਸਲ ਕਾਨੂੰਨ, ਪਰਮਾਤਮਾ ਦਾ ਕਾਨੂੰਨ ਬਣਾ ਦਿੱਤਾ ਉਹ ਨਹੀਂ ਤੂੰ ਲਿਖ ਸਕਦਾ, ਪਰ ਗੱਡੀ ਸਹੀ ਚਲਾਉਣੀ ਹੈ ਇਹ ਤੂੰ ਲਿਖਣਾ। ਪੜ੍ਹਾਈ ਕਰਨੀ ਹੈ ਕਿ ਜੇਲ੍ਹ 'ਚ ਜਾਣਾ ਹੈ, ਪੜ੍ਹਾਈ ਕਰੇਗਾ ਤਾਂ ਵੀ ਸਰਕਾਰ ਦੇ ਅੰਡਰ ਹੀ ਹੈ, ਜੇ ਜੇਲ੍ਹ ਚਲਿਆ ਜਾਏਗਾ, ਜੇਲ੍ਹ ਕਿਹੜਾ ਸਰਕਾਰ ਤੋਂ ਹੁਕਮ ਤੋਂ ਬਾਹਰ ਹੈ, ਜੇਲ੍ਹ ਵੀ ਅੰਡਰ ਹੀ ਆਉਂਦੀ ਹੈ। ਪਰਮਾਤਮਾ ਦਾ ਉੱਪਰ ਹੁਕਮ ਵਰਤਦਾ ਹੈ, ਉਹ ਰੱਬ ਦਾ ਲਿਖਿਆ, ਰੱਬ ਦੇ ਲਿਖੇ ਮੁਤਾਬਕ ਹੁਣ ਤੂੰ ਵੇਖ ਵੀ ਤੂੰ ਕੀ ਲਿਖ ਕੇ ਕਿੱਧਰ ਨੂੰ ਜਾਣਾ। ਆਖੋ ਸਤਨਾਮ। ਜੇਲ੍ਹ ਰੱਬ ਦੀ ਬਣਾਈ ਹੈ, ਕਾਲਜ ਵੀ ਰੱਬ ਦਾ ਬਣਾਇਆ ਹੈ, ਕਾਲਜ ਵਿੱਚ ਜਾਣਾ ਹੈ ਇਹ ਵੇਖ ਲੈ, ਇਹ ਲਿਖ ਲੈ ਆਪਣੇ ਭਾਗ ਵੀ ਕਾਲਜ 'ਚ ਪੜ੍ਹਨਾ ਹੈ, ਇਹ ਲਿਖ ਲੈ ਵੀ ਜੇਲ੍ਹ 'ਚ ਜਾਣਾ, ਹੁਣ ਮਰਜ਼ੀ ਤੇਰੀ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਸੰਗਤ ਨੇ ਉੱਠਣਾ ਨਹੀਂ ਕਿਸੇ ਨੇ, ਭਾਈ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਉੱਠਣਾ ਕਿਸੇ ਨੇ ਨਹੀਂ। ਜੀ ਆਇਆਂ ਨੂੰ ਕਹੀਏ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ, ਜਿਹੜੇ ਗੁਰੂ ਵਾਲੇ ਬਣ ਕੇ ਆਏ ਹੈ, ਹਿਲਜੁਲ ਨਾ ਕਰਿਓ ਬਿਲਕੁਲ, ਮਾੜਾ ਮਾੜਾ ਥਾਂ ਦੇ ਦਿਓ ਵੀ ਵਿੱਚ ਦੀ ਜਿਹੜਾ ਰਾਹ ਬਣਿਆ ਨਾ, ਬਿਲਕੁਲ ਥੋੜਾ ਥੋੜਾ ਕੋਈ ਨਹੀਂ ਬਹੁਤਾ ਨਹੀਂ, ਬੀਬੀਆਂ ਬੀਬੀਆਂ ਵਾਲੇ ਪਾਸੇ ਥੋੜਾ ਥੋੜਾ ਹੋਵੋ, ਸਿੰਘ ਸਿੰਘਾਂ ਵਾਲੇ ਪਾਸੇ ਹੋਵੋ, ਥੋੜੀ ਥੋੜੀ ਜਗ੍ਹਾ ਛੱਡ ਦਿਓ ਬਸ। ਪੰਜ ਪਿਆਰੇ ਔਰ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਜੀ ਆਇਆਂ ਨੂੰ ਕਹਿ ਦਈਏ, ਫਿਰ ਅੱਗੇ ਗੱਲ ਕਰਦੇ ਹਾਂ ਭਾਈ ਆ, ਸਮਝ ਲਿਓ ਧਿਆਨ ਨਾਲ, ਨੁਕਤੇ ਜਿਹੜੇ ਨੇ ਧਿਆਨ ਨਾਲ ਸਮਝੀ ਚੱਲੀਏ।
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ, ਲੜ ਲੱਗਿਆ ਗੁਰੂ ਜੀ ਤੇਰੇ।
ਗਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖਿਓ
ਵਾ 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 ਪੱਲੇ ਨਾਲ ਲਾਈ ਰੱਖਿਓ ਵਾ 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 ਪੱਲੇ ਨਾਲ ਲਾਈ ਰੱਖਿਓ
ਪੱਲੇ ਨਾਲ ਲਾਈ ਰੱਖਿਓ ਵਾ 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 ਪੱਲੇ ਨਾਲ ਲਾਈ ਰੱਖਿਓ
ਵਾ 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 ਵਾ
ਪੱਲੇ ਨਾਲ ਲਾਈ ਰੱਖਿਓ ਵਾ 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 ਪੱਲੇ ਨਾਲ ਲਾਈ ਰੱਖਿਓ
ਸਾਡੇ ਲੱਗਿਆ ਗੁਰੂ ਜੀ ਤੇਰੇ
ਪੱਲੇ ਨਾਲ ਲਾਈ ਰੱਖਿਓ
ਸਾਡੇ ਲੱਗਿਆ ਗੁਰੂ ਜੀ ਤੇਰੇ
ਪੱਲੇ ਨਾਲ ਲਾਈ ਰੱਖਿਓ
ਲੜ ਲੱਗਿਆ ਗੁਰੂ ਜੀ ਤੇਰੇ
ਨਾਲ ਲਾਈ ਰੱਖਿਓ
ਲੜ ਲੱਗਿਆ ਗੁਰੂ ਜੀ ਤੇ
ਨਾਲ ਲਾਈ ਰੱਖਿਓ
ਲੜ ਲੱਗਿਆ ਗੁਰੂ ਜੀ ਤੇ
ਨਾਲ ਲਾਈ ਰੱਖਿਓ
ਜਿਨ੍ਹਾਂ ਨੂੰ ਸਮਾਗਮ ਦਾ ਚਾਹ ਤੇ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ ਸੰਗਿਓ ਨਾ ਜਦੋਂ ਜਕਾਰੇ ਲੱਗਣ ਬਾਹਾਂ ਸਿੱਧੀਆਂ ਹੀ ਰੱਖਿਓ ਪਿਆਰਿਓ ਕਿਰਪਾ ਕਰਿਓ ਸਾਰੇ ਬੋਲੇ ਸੋ ਨਿਹਾਲ
ਸਤਿ ਅਕਾਲ
ਰਾਜ ਕਰੇਗਾ
ਹਾਲ ਸਵਾਲ
ਬੰਦਗੀ ਬੋਲੇ ਸੋ ਨਿਹਾਲ
ਸਤਿ ਅਕਾਲ
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 ਰਾਜ ਕਰੇਗਾ
ਹਾਲ ਸੁਣਾ
ਦੇਖਦੇ
ਭਗਤੇ ਹੈ
ਬੰਦਗੀ
ਗੀਤ
ਆ ਗਿਆ ਭਈ
ਅਕਾਲ ਵੀ
ਤਵੇ ਚਲਾਇਓ ਸਭ ਸਿੱਖ
ਹੁਕਮ ਹੈ
ਗੁਰੂ ਮੰਨਿਓ
ਗ੍ਰੰਥ
ਗੁਰੂ ਮੰਨਿਓ
ਗ੍ਰੰਥ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਸਾਰੇ 141 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧਾਈ ਬਈ ਪਿਆਰਿਓ ਮੇਰਾ ਇਹ ਤਜਰਬਾ ਹੈ ਜਦੋਂ ਐਂ ਕਹਿੰਦੇ ਆ ਨਾ ਕਈ ਵਾਰੀ ਝੋਲੀਆਂ ਭਰ ਜਾਣਗੀਆਂ ਘਾਟੇ ਹੀ ਨਹੀਂ ਰਹਿਣੇ ਸਭ ਇਛਾਵਾਂ ਪੂਰੀਆਂ ਹੋ ਜਾਣਗੀਆਂ ਅੰਮ੍ਰਿਤ ਛਕ ਲਓ ਉਦੋਂ ਕਈ ਕਹਿੰਦੇ ਅੱਛਾ ਬਾਲਾ ਸਭ ਕੁਛ ਹੀ ਛਕ ਲਓ ਵੀ ਛਕ ਲਓ ਤੇ ਜਦੋਂ ਕਹਿੰਦੇ ਆ ਵੀ ਆ ਪੜ੍ਹਾਈ ਕਿਵੇਂ ਦੀ ਹੈ ਕਹਿੰਦੇ ਠੀਕ ਹੈ ਜੇ ਪੜ੍ਹਾਈ ਚੰਗੀ ਹੈ ਫਿਰ ਦਾਖਲਾ ਲਓ ਅੱਜ ਤੋਂ ਬਾਅਦ ਫਿਰ ਪੜ੍ਹਾਈ ਸ਼ੁਰੂ ਕਰੀਏ ਇਹਦੇ ਲਈ ਕੋਈ ਕੋਈ ਨਿੱਤਰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ ਐਂ ਕਹਿ ਦਈਏ ਵੀ ਲਓ ਵੀ ਮੁਕਤੀ ਮਿਲ ਜਾਣੀ ਜਿਹਨੇ ਅੰਮ੍ਰਿਤ ਛਕ ਲਿਆ ਤਰ ਗਿਆ ਮੈਂ ਕਹਿੰਦਾ ਵੀ ਇਹ ਐਡਮਿਸ਼ਨ ਹੈ ਇਹ ਡਿਗਰੀ ਨਹੀਂ ਇਹ ਦਾਖਲਾ ਹੈ ਇਹ ਪਹਿਲੇ ਡੰਡੇ ਤੇ ਪੈ ਰਹੇ ਸਿਰੇ ਵਾਲੇ ਡੰਡੇ ਤੇ ਨਹੀਂ ਉਦੋਂ ਫਿਰ ਮਾਫ ਕਰਨਾ ਵਿਰਲੇ ਵਿਰਲੇ ਰਹਿ ਜਾਂਦੇ ਆ ਜਿਹੜੇ ਗੱਲ ਪਕੜਦੇ ਆ ਪਰ ਮੈਨੂੰ ਹੁਣ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜੇ ਹੁਣ ਦੀਵਾਨ ਸੁਣ ਕੇ ਅੰਮ੍ਰਿਤ ਛਕਦੇ ਆ ਉਹ ਸੁਣਨਗੇ ਵੀ ਸਮਝਣਗੇ ਵੀ ਪੜ੍ਹਨਗੇ ਵੀ ਉਹ ਲਾਲਚ ਚਾ ਕੇ ਨਹੀਂ ਛਕਦੇ ਵੀ ਲੈ ਵੀ ਹੁਣ ਤੇ ਬੀਜੇ ਲੱਗ ਜਾਣਗੇ ਜੇ ਅੰਮ੍ਰਿਤ ਛਕ ਲਿਆ ਹੁਣ ਤੇ ਮੌਜਾਂ ਲੱਗ ਜਾਣਗੀਆਂ ਜੇ ਅੰਮ੍ਰਿਤ ਛਕ ਲਿਆ। ਮਾਫ ਕਰਨਾ, ਅੰਮ੍ਰਿਤ ਛਕ ਕੇ ਜਦੋਂ ਬੰਦੇ ਦਾ ਜੀਵਨ ਸੁਧਰ ਗਿਆ, ਬਾਕੀ ਸਾਰਾ ਕੁਝ ਤੇ ਆਪੇ ਹੀ ਮਗਰ ਮਗਰ ਭੱਜੂ, ਫਿਰ ਭੱਜਿਆ ਫਿਰਨਾ ਆਪੇ ਹੀ ਮਗਰ ਮਗਰ ਆਉਣਾ ਹੈ। ਪਰ ਲਾਲਚ ਦੇ ਕੇ ਨਹੀਂ, ਸਮਝ ਕੇ ਸਮਝਾ ਕੇ ਫਿਰ ਵੀ ਹਾਂ ਪੜ੍ਹਾਈ ਬਹੁਤ ਚੰਗੀ ਹੈ, ਸਕੂਲ ਬਹੁਤ ਵਧੀਆ ਹੈ, ਇੱਥੋਂ ਦੇ ਬੜੇ ਮਨੀ ਸਿੰਘ ਦੀਪ ਸਿੰਘ ਵਰਗੇ ਰਹੇ ਆ ਭਾਈ ਮਨੀ ਸਿੰਘ ਵਰਗੇ, ਲੈ ਮਨਾ ਇਸ ਸਕੂਲ ਦਾ ਤੂੰ ਵੀ ਵਿਦਿਆਰਥੀ ਬਣ ਜਾ, ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਵੀ ਅੱਜ ਤੋਂ ਪੜ੍ਹਿਆ ਕਰਾਂਗੇ, ਇਹ ਪੜ੍ਹਾਈ ਕਰਾਂਗੇ ਫਿਰ ਪਾਸ ਵੀ ਹੋਵਾਂਗੇ। ਇਹ ਚੈਪਟਰ ਹੋ ਰਹੇ, ਇਹ ਗੱਲ ਹੀ ਕੋਈ ਹੋ ਰਹੀ। ਹੁਣ ਉਹਨਾਂ ਨੇ ਇਸ ਰਾਹ ਤੇ ਤੁਰਨਾ ਜਿਹੜੇ ਪੜ੍ਹਾਈ ਪੜ੍ਹਨਗੇ। ਭਾਈ ਆਓ ਹੁਣ ਜਿਹੜੀ ਗੱਲ ਆਪਾਂ ਕਰਦੇ ਸੀ ਵੀ ਪਰਮਾਤਮਾ ਲੇਖ ਲਿਖਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ
ਆਪੇ ਹੀ ਖਾਓ
ਆਪੇ ਹੀ ਖਾਓ। ਮੇਰਿਓ ਵੀਰੋ ਮੇਰਿਓ ਭਾਈਓ, ਹੁਣ ਵੇਖਿਓ ਵੀ ਖੋਪੜੀ ਕੀਤੀ ਕਿਹਦੇ ਅੱਗੇ ਹੈ। ਗੱਲ ਇਹ ਚੱਲਦੀ ਸੀ ਵੀ ਜਦੋਂ ਤੂੰ ਐ ਅਗਲੇ ਨੇ ਤੇ ਪਾ ਦੇਣੇ ਨੇ ਵਿਚਾਰ, ਇੱਥੇ ਮੈਲ ਵੀ ਵਰਤ ਰਹੀ ਹੈ ਪਿਆਰਿਓ, ਝੂਠ ਵੀ ਵਰਤਦਾ ਸੱਚ ਵੀ ਵਰਤਦਾ, ਹੁਣ ਪਵਾਇਆ ਕੀ ਹੈ ਦਿਮਾਗ ਵਿੱਚ? ਵੇਖਿਓ ਇੱਕ ਵਾਰੀ ਸਰੀਰ ਮਿਲਿਆ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇੱਕੋ ਹੀ ਵਾਰੀ ਹੈ। ਜਿਹੋ ਜੇ ਵਿਚਾਰ ਬਣੇ ਸੁਣੇਗਾ ਪੜ੍ਹੇਗਾ ਸਮਝੇਗਾ ਉਹੋ ਜਿਹੀ ਬਣ ਜਾਏਗਾ। ਹੁਣ ਮਰਜ਼ੀ ਤੇਰੀ ਹੈ ਵੀ ਇੱਧਰੋਂ ਪਿਉਂਦ ਹੋਣਾ ਹੈ ਕਿ ਦੂਜੇ ਪਾਸੇ ਲੱਗਣਾ, ਇਹ ਸਾਡੀ ਮਰਜ਼ੀ ਹੈ ਜੀ। ਕਿਸੇ ਦੀ ਧੌਣ ਤੇ ਤਲਵਾਰ ਧਰ ਕੇ ਇੱਧਰ ਵਾਲੇ ਪਾਸੇ ਜੋੜਿਆ ਨਹੀਂ ਜਾ ਸਕਦਾ, ਨਾ ਹੀ ਕੋਈ ਆਗਿਆ ਇੱਥੇ ਵੀ ਬੰਦਾ ਧੱਕੇ ਨਾਲ ਕਿਸੇ ਨੂੰ ਮਨਾਵੇ ਵੀ ਇੱਧਰ ਨੂੰ ਆ ਜਾ। ਧੱਕੇ ਨਾਲ ਕਿਸੇ ਨੂੰ ਨਹੀਂ ਮਨਾਇਆ ਜਾਂਦਾ, ਅੰਮ੍ਰਿਤ ਛਕਣ ਲਈ ਆ ਜਾਓ, 10 ਸਾਲ ਦੀ ਉਮਰ ਤੋਂ ਵੱਧ ਹੈ ਤਾਂ ਅੰਮ੍ਰਿਤ ਛਕਾਉਂਦੇ ਨੇ ਪੰਜ ਪਿਆਰੇ, ਨਾ ਭਾਈ ਨਾ ਐਦਾਂ ਨਹੀਂ। ਪਹਿਲਾਂ ਸਮਝ ਆ ਗਈ ਕੁਛ ਮਾੜੀ ਮੋਟੀ ਫੇਰ ਛਕਾਵਾਂ, ਫੇਰ ਆ ਜਾ ਇੱਧਰਲੇ ਪਾਸੇ ਜੇ ਲੱਗਣਾ ਹੈ ਤੇ। ਤਾਂ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਕਿਰਪਾ ਕਰਕੇ ਸਮਝੋ ਇਸ ਗੱਲ ਨੂੰ ਵੀ ਖੋਪੜੀ ਕਿਹਦੇ ਅੱਗੇ ਕਰਦਾ ਹੈ, ਹੁਣ ਗੱਲ ਇੱਥੇ ਨਿਬੜੂ ਆ ਕੇ। ਤੇ ਜਿਹੜੇ ਮਾੜੇ ਲਿਖਦੇ ਆ, ਲੋ ਵੀਰੋ ਭਾਈਓ ਸੁਣਿਓ, ਕਈ ਵਾਰੀ ਆਉਂਦਾ ਉਹ ਫਲਾਣਾ ਉੱਥੇ ਵਾਲਾ ਬਾਹਲੇ ਵਧੀਆ ਗੀਤ ਲਿਖਦਾ ਹੈ, ਓਏ ਉੱਥੇ ਵਾਲਾ ਬਹੁਤ ਵਧੀਆ ਲਿਖਦਾ ਹੈ। ਇਹ ਲੁਧਿਆਣੇ ਇਲਾਕੇ 'ਚ 2-3 ਵਾਰੀ ਦੀਵਾਨਾਂ 'ਚ ਗੱਲ ਹੋਈ ਹੈ ਪਹਿਲਾਂ, ਪਰ ਅੱਜ ਫੇਰ ਸੁਣੋ ਆਪਣੇ ਗੁਰੂ ਬਾਬਾ ਜੀ ਆ ਗੁਰੂ ਗ੍ਰੰਥ ਸਾਹਿਬ ਜਦੋਂ ਨਾ ਏਦਾਂ ਏਦਾਂ ਕੈਸਟ ਜੀ ਏਦਾਂ ਕਹਿੰਦੇ ਰਿਲੀਜ਼ ਕਰਨੀ ਹੈ, ਪਹਿਲਾਂ ਮੱਥਾ ਟੇਕਣ ਆਏ ਆ ਕਿਤੇ, ਉਧਰੋਂ ਰਾਗੀ ਪੜ੍ਹਦੇ ਨਾ ਸ਼ਬਦ ਉੱਥੇ ਖੜਾ ਹੋਵੇ ਮੱਥਾ ਫੋਟੋ ਖਿਚਾਉਣ ਵਾਲਾ, ਉਹਨੂੰ ਪਤਾ ਲੱਗ ਜੇ ਵੀ ਬਾਬਾ ਸਾਡੇ ਵਾਲਾ ਤੇ ਆਹ ਕਹਿੰਦਾ ਤੇਰੇ ਲਈ ਮਾੜਾ ਲਿਖਣ ਵਾਲਿਆ, ਆਹ ਸੁਣ ਕੇ ਜਾਈ ਜਰਾ, ਸੁਣ ਕੇ ਜਾਈ ਜਰਾ, ਮੱਥਾ ਟੇਕ ਕੇ ਨਾ ਮੁੜੀ ਗੱਲਾਂ, ਰਮਾਲਾ ਚੜਾ ਕੇ ਦੇਖ ਕਰਾ ਕੇ ਨਾ ਮੁੜੀ, ਆਹ ਸੁਣ ਕੇ ਜਾਈ ਤੇਰੇ ਵਾਸਤੇ ਗੁਰੂ ਜੀ ਕਹਿੰਦੇ ਕੀ ਹੈ। ਕਲਮ
ਕਲਮ ਜਲੋ ਸਣ ਬਸੂ ਵਾਣੀ ਐ, ਕਾਗਦ ਪੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ।
ਸੜ ਜਾਓ ਲਿਖਣ ਵਾਲਾ, ਜਿਹਨੇ ਦੂਜਾ ਪਾਓ, ਹੋਰ ਚੀਜ਼ਾਂ ਨਾਲ ਪਿਆਰ ਪਾਤਾ ਰੱਬ ਨੂੰ ਛੱਡ ਕੇ, ਪਰਮਾਤਮਾ ਨਾਲੋਂ ਤੋੜੀ ਜਾਂਦੇ ਨੇ ਜਿਹੜੇ। ਸੜ ਜਾ ਕਲਮ, ਸੜ ਜਾ ਤੇਰੀ ਦਵਾਤ, ਸੜ ਜਾ ਤੇਰਾ ਕਾਗਜ਼, ਲਿਖਣ ਵਾਲਿਆ ਤੂੰ ਸੜ ਜਾ। ਵੇਖੋ ਹੁਣ ਮਾੜੇ ਗੀਤ ਲਿਖਣ ਵਾਲਿਆਂ ਨੂੰ ਇਹ ਕਹਿੰਦੇ ਆ, ਸਾਡੇ ਵਰਗਾ ਸਟੇਜ ਤੇ ਬੋਲ ਦਿੰਦਾ ਹੈ ਲਓ ਜੀ ਗਾਇਕਾਂ ਤੇ ਤਵਾ ਲਾਤਾ, ਐ ਕਹਿਤਾ, ਓਏ ਅਸੀਂ ਕੌਣ ਆ ਲਾਉਣ ਵਾਲੇ, ਸਾਡੀ ਔਕਾਤ ਕੀ ਹੈ ਕਿਸੇ ਬੰਦੇ ਬਾਰੇ ਅਸੀਂ ਬੋਲ ਦਈਏ, ਸਾਡੀ ਕੀ ਔਕਾਤ ਹੈ? ਪਰ ਦੱਸਿਓ ਜਰਾ ਬਈ, ਜਦੋਂ ਗੁਰੂ ਗ੍ਰੰਥ ਸਾਹਿਬ ਬੋਲਦੇ ਐ ਫਿਰ ਤੇ ਪੜ੍ਹ ਕੇ ਸੁਣਾਉਣਾ ਚਾਹੀਦਾ ਕਿ ਨਹੀਂ? ਦੱਸੋ, ਇੰਨੀ ਕੁ ਦਲੇਰੀ ਤੇ ਚਾਹੀਦੀ ਵੀ ਪੜ੍ਹ ਕੇ ਤੇ ਸੁਣਾ ਦਈਏ ਯਾਰ, ਅਸੀਂ ਕਿਹੜਾ ਆਪ ਲਿਖਿਆ? ਇੰਨੀ ਕੁ ਹਿੰਮਤ ਤੇ ਚਾਹੀਦੀ ਹੈ ਸਾਡੇ 'ਚ, ਪੜ੍ਹ ਕੇ ਸੁਣਾਈਏ। ਹੁਣ ਅਗਲਾ ਰੌਲਾ ਪਾਏਗਾ, ਵਿਰੋਧ ਹੋਏਗਾ, ਚੱਲ ਫਿਰ ਜੋ ਹੁੰਦਾ ਹੋਣ ਦਿਓ। ਜੇ ਉਹ ਜਿਹੜੇ ਲਿਖ ਕੇ ਗਏ ਐ, ਜੇ ਉਹ ਤਵੀਆਂ ਤੇ ਬਹਿ ਸਕਦੇ ਐ ਤੇ ਅਸੀਂ ਲੋਕਾਂ ਦੀਆਂ ਗੱਲਾਂ ਨਹੀਂ ਸੁਣ ਸਕਦੇ, ਫਿਰ ਕੀ ਗੱਲ? ਸੁਣ ਲਓ, ਗਾਲਾਂ ਹੀ ਕੱਢ ਲੈਣਗੇ ਗਾਇਕਾਂ ਦੇ ਫੈਨ, ਹੋਰ ਕੀ ਕਰ ਲੈਣਗੇ? ਮਾੜੇ ਕਮੈਂਟ ਕਰ ਦੇਣਗੇ, ਕਰ ਲੈਣ ਦਿਓ। ਮਾੜਾ ਲਿਖ ਲੈਣਗੇ, ਲਿਖ ਲੈਣ ਦਿਓ। ਪੰਜ ਗਾਲਾਂ ਕੱਢ ਦੇਣਗੇ, ਕੱਢ ਲੈਣ ਦਿਓ। ਵੱਧ ਤੋਂ ਵੱਧ ਗੋਲੀਆਂ ਮਾਰ ਦੇਣਗੇ, ਇਹਨਾਂ ਨੇ ਮਾਰ ਕੇ ਵੀ ਵੇਖ ਲਈਆਂ, ਗੋਲੀ ਮਾਰ ਦੇਣਗੇ, ਫਿਰ ਕੀ ਹੋ ਜਾਏਗਾ? ਤੂੰ ਵੱਧ ਤੇ ਨਹੀਂ ਕੁਝ ਕਰ ਦੇਣਗੇ, ਇਦੂ ਅੱਗੇ ਤੇ ਨਹੀਂ ਜਾਣਗੇ ਕਿ ਇਦੂ ਅੱਗੇ ਜਾਣਗੇ, ਇਦੂ ਗਾਂ ਕੀ ਕਰਨਗੇ? ਫਿਰ ਸਿਰੇ ਵਾਲੀ ਗੱਲ ਹੋ ਜਾਂਦੀ ਹੈ ਨਾ ਫਿਰ। ਤਾਂ ਕਰਕੇ ਜੋ ਲਿਖਿਆ ਉਹ ਅੱਗੇ ਆਪ ਜੀ ਤੱਕ ਦੱਸਦੇ ਆ, ਉਹਨੂੰ ਸਮਝ ਲਓ ਕਿਰਪਾ ਕਰ। ਹੁਣ ਜਦੋਂ ਸਾਡੇ ਵਰਗੇ ਭਾਈ ਤੇਰੇ ਤੇ ਭਾਗਾਂ ਚ ਨਹੀਂ, ਸਾਡੇ ਭਾਗ ਤੇ ਬਾਹਲੇ ਚੰਗੇ ਐ ਹੁਣ ਮੇਰੇ ਵਰਗਾ ਸਟੇਜ ਤੇ ਬਹਿ ਕੇ ਕਵੇ ਪਿਛਲੇ ਜਨਮਾਂ ਚ ਭਗਤੀ ਕਰਕੇ ਆਇਆ ਮੈਂ ਫਲਾਣੇ ਇੱਥੇ ਭਗਤੀ ਕੀਤੀ ਮੈਂ ਉੱਥੇ ਬਹਿ ਕੇ ਭਗਤੀ ਪਿਛਲੇ ਜਨਮ ਚ ਕੀਤੀ ਤੁਹਾਡੇ ਵਰਗਾ ਬੰਦਾ ਐ ਹਾ 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 ਬਾਬਾ ਜੀ ਅਸੀਂ ਤੇ ਫਿਰ ਐਵੇਂ ਹੀ ਰਹਿ ਗਏ ਹੁਣ ਮੈਂ ਤੇ ਮੂੰਹ ਹੀ ਹਿਲਾ ਦੇਣਾ ਤੁਸੀਂ ਕਿਹੜਾ ਵੇਖਿਆ ਤੁਸੀਂ ਕਿਹੜਾ ਵੇਖਿਆ ਮੈਂ ਐ ਕਹਿ ਹੀ ਦੇਣਾ ਮਾੜਾ ਜਿਹਾ ਬਸ ਤੇ ਜਿਹੜਾ ਸ਼ਰਧਾਲੂ ਹੁੰਦਾ ਹੈ ਉਹ ਤੇ ਬਸ ਐਂ ਮੰਨ ਲੈਂਦਾ ਸੱਚ ਸਾਰਾ ਕੁਝ ਤੇ ਜਿਹੜਾ ਲਿਖਦਾ ਚੰਗਾ ਜਿਹੜੇ ਬੰਦੇ ਨੇ ਗੰਦ ਸਾਫ਼ ਕੀਤਾ ਲੋਕਾਂ ਦੇ ਦਿਮਾਗ ਚੋਂ ਉਹਦੀ ਬਾਬਤ ਸੁਣੋ ਸਾਡਾ ਬਾਬਾ ਕੀ ਕਹਿੰਦਾ ਹੈ ਮੇਰੇ ਗੁਰੂ ਜੀ ਉਹਨੂੰ ਸ਼ਾਬਾਸ਼ ਵੇਖੋ ਕਿੰਨੀ ਵੱਡੀ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਜਿਹਨੂੰ ਧੰਨ ਕਹਿੰਦੇ ਆ ਮੇਰੇ ਵਰਗਾ ਉਸ ਲਿਖਾਰੀ ਨੂੰ ਉਸ ਗਾਇਕ ਨੂੰ ਉਸ ਕਲੇ ਨੂੰ ਉਸ ਬਾਜੇ ਨੂੰ ਉਹਦੇ ਹੱਥ ਨੂੰ ਕਿਉਂ ਨਹੀਂ ਧੰਨ ਕਵਾਂਗੇ ਅਸੀਂ ਕਿਉਂ ਨਹੀਂ ਮੱਥੇ ਨਾਲ ਲਾਵਾਂਗੇ ਹੱਥ ਫੜ ਕੇ ਉਹਦਾ ਵੀ ਲਿਆ ਫੜਾ ਲੈ ਤੇਰਾ ਹੱਥ ਮੱਥੇ ਤੇ ਲਾਵਾਂ ਮੈਂ ਆਪਣੇ ਆ ਧੰਨ ਹੈ ਵੀ ਕਮਾਲ ਕਰਦੀ ਆ ਕਿਆ ਲਿਖਦਾ ਤੂੰ ਹੈ ਤੂੰ ਗੁਰਬਾਣੀ ਨੂੰ ਐਕਸਪਲੇਨ ਕਰਦਾ ਤੇਰਾ ਗਲਾ ਧੰਨ ਹੈ ਯਾਰ ਕਮਾਲ ਕਰ ਦਿੰਦਾ ਖੋਲ ਕੇ ਰੱਖ ਦੇਣਾ ਯਾਰ ਗੱਲ ਤੇ ਕਿਉਂ ਨਹੀਂ ਜੀ ਕਰੂ ਮੇਰਾ ਧੰਨ ਧੰਨ ਕਰਨ ਜਦੋਂ ਮੇਰੇ ਗੁਰੂ ਜੀ ਨੇ ਉਹਨੂੰ ਅੱਜ ਧੰਨ ਕਿਹਾ ਪੜੋ
ਧਨ ਸੋ ਕਾਗਦ ਕਲਮ ਧਨ
ਕਿੱਥੇ ਵੇਖ ਲਓ ਮਾੜੇ ਬੰਦੇ ਨੇ ਕਲਮ ਵੀ ਮਾੜੀ ਕਰਤੀ ਸੀ ਕਾਗਜ਼ ਵੀ ਮਾੜਾ ਕਰਤਾ ਸੀ ਸ਼ਾਹੀ ਵੀ ਗਲਤ ਹੋ ਗਈ ਸੀ ਦੁਆਤ ਵੀ ਗਲਤ ਹੋ ਗਈ ਸੀ ਦੂਜੇ ਪਾਸੇ ਜਦੋਂ ਬੰਦਾ ਪਲਟਦਾ ਹੈ ਫਿਰਦਾ ਹੈ ਜਦੋਂ ਮਨ ਬਦਲਦਾ ਹੈ ਫਿਰ ਵੇਖੋ ਗੁਰੂ ਜੀ ਕਿਆ ਕਿਆ ਬਖਸ਼ਿਸ਼ ਕਰਦੇ ਆ ਉਹਦੇ ਪੜੋ
ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਧਨ ਮਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ
ਵੇਖੋ ਜੀ ਆ ਧਨਤਾ ਦੇ ਪਾਤਰ ਬਣੋ ਪਿੱਛੇ ਲੱਗਣ ਵਾਲੇ ਤੇ ਪਿੱਛੇ ਹੀ ਲੱਗ ਜਾਂਦੇ ਆ ਜੀ ਮਾਫ਼ ਕਰਨਾ ਪਰ ਲੱਗਣਾ ਤੇ ਜੇ ਪਿੱਛੇ ਹੀ ਹੈ ਵੈਸੇ ਤੇ ਅੱਗੇ ਲੱਗਣਾ ਚਾਹੀਦਾ ਲਿਖਣ ਵਾਲਿਆਂ ਚਾਓ ਪਰ ਜੇ ਪਿੱਛੇ ਵੀ ਲੱਗਣਾ ਹੈ ਸਹੀ ਦੇ ਬੰਦੇ ਦੇ ਪਿੱਛੇ ਸਾਡੇ ਅੱਗੇ ਤੇ 10 ਪਾਤਸ਼ਾਹੀਆਂ ਆ 35 ਨੇ ਅੱਗੇ ਲੱਗੇ ਹੋਏ ਵੇਖੋ ਜਿਨ੍ਹਾਂ ਦੀ ਬਾਣੀ ਦਰਜ ਹੈ ਪਰ ਪਿੱਛੇ ਹੀ ਲੱਗਣਾ ਹੈ ਅੱਖਾਂ ਬੰਦ ਕਰਕੇ ਲੱਗ ਜਾਓ ਗੁਰੂ ਗੋਬਿੰਦ ਸਿੰਘ ਕਹਿੰਦੇ ਖਤਰਾ ਕੋਈ ਨਹੀਂ ਗੁਰਗੱਦੀ ਦੇ ਕੇ ਚੱਲਿਆ ਆਖੋ ਸਤਨਾਮ
ਸ੍ਰੀ ਵਾਹਿ
ਅੱਖਾਂ ਬੰਦ ਕਰਕੇ ਲੱਗ ਜੀ ਪਿੱਛੇ ਸਵਾਲ ਹੀ ਨਹੀਂ ਪੈਦਾ ਹੁੰਦਾ ਤੇਰਾ ਬੇੜਾ ਬੰਨੇ ਨਾਲ ਤੈਨੂੰ ਤਰੇ ਨਾ ਤੇਰਾ ਮਾਈਂਡ ਡਿਵੈਲਪ ਨਾ ਹੋਵੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਖਾਂ ਬੰਦ ਕਰਕੇ ਲੱਗ ਜਾ ਇੱਥੇ ਭਰੋਸਾ ਕਰਕੇ ਲੱਗ ਜਾ ਵੀ ਠੀਕ ਹੈ ਪੜਿਆ ਕਰ ਮੱਥਾ ਟੇਕਣ ਦੀ ਗੱਲ ਨਹੀਂ ਪੜਨ ਤੇ ਸਮਝਣ ਦੀ ਗੱਲ ਹੈ ਪੜਿਆ ਕਰ ਸਮਝਿਆ ਕਰ ਇੱਕ ਵਾਰੀ ਹਰ ਗੱਲ ਨੂੰ ਸਮਝ ਵੀ ਲਿਖਿਆ ਕੀ ਹੈ ਖੋਲ ਖੋਲ ਕੇ ਰੱਖ ਦੇਣਗੇ ਹਰ ਗੱਲ ਦਿਮਾਗ ਨਾ ਖੁੱਲਿਆ ਫਿਰ ਕਹਿ ਦਿਓ ਕਿਸੇ ਸਵਾਲ ਦਾ ਜਵਾਬ ਨਾ ਮਿਲੇ ਤਾਂ ਦੱਸਿਆ ਵੀ ਆਹ ਸਵਾਲ ਸਾਡਾ ਹੱਲ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਹੋਇਆ ਹਰ ਗੱਲ ਦਾ ਤੁਹਾਡੀ ਦਾ ਅਨਸਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਬਦਕਿਸਮਤੀ ਸਾਡੀ ਹੈ ਸਾਡੇ ਸਾਡਾ ਚਿੰਤ ਖਟੋਲਾ ਹਰ ਵੇਲੇ ਜੀ ਦੁਖੀ ਆ ਬੈੱਡ ਘਰਾਂ ਚ ਬਹੁਤ ਸੋਹਣੇ ਆ ਦੱਸਿਓ ਬੈੱਡ ਤੇ ਬਹੁਤੀ ਦੁਨੀਆ ਸੌਂਦੀ ਹੈ ਕਿ ਚਿੰਤਾ ਤੇ ਬੋਲੋ ਚਿੰਤਾ ਤੇ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਤੇ ਪਏ ਨੇ ਲੋਕ ਵੀ ਬਾਹਲਾ ਸੋਹਣਾ ਬੈੱਡ ਹੈ ਬਹੁਤ ਵਧੀਆ ਗਦੈਲਾ ਬਹੁਤ ਵਧੀਆ ਯਾਰ ਆ ਵੇਖੋ ਕਿਆ ਕਿਆ ਕਮਾਲ ਹੈ ਪਰ ਇੱਥੇ ਗੁਰੂ ਜੀ ਕਹਿੰਦੇ ਐ ਬਚਨ ਪੜ੍ਹਦੇ ਆ ਚਿੰਤ ਖਟੋਲਾ ਵਾਣ ਦੁੱਖ ਪੜੋ ਫਿਰ ਹੈ ਵਿਸ਼ਾਵਣ ਲੇਫ ਆ ਲੇਫ ਵੇਖੋ ਕਾਹਦਾ ਹੈ ਆ ਵੇਖੋ ਹਾਲ ਸਾਡਾ ਕੀ ਹੈ ਮਾਲਕਾ ਤੇਰੇ ਨਾਲੋਂ ਟੁੱਟ ਕੇ ਮੈਂ ਮੰਜੀ ਤੇ ਨਹੀਂ ਸੌਂਦਾ ਮੈਂ ਚਿੰਤਾ ਤੇ ਸੌਂਦਾ ਹਰ ਵੇਲੇ ਚਿੰਤਾ ਚ ਡੁੱਬਿਆ ਪਿਆ ਅੱਜ ਕੱਲ ਐਦਾਂ ਮਨੁੱਖਾ ਜਨਮ ਸਾਨੂੰ ਮਿਲਿਆ ਮੈਂ ਕਹਿੰਦਾ ਸੂਰ ਨਹੀਂ ਕਹਿੰਦਾ ਵੀ ਮੈਂ ਆਤਮ ਹੱਤਿਆ ਕਰਨੀ ਹੈ ਮੈਂ ਗੰਦਗੀ ਚ ਬੈਠਾ ਆਪਾਂ ਤਿਆਰ ਆ ਮਰਨ ਨੂੰ ਅੱਜ ਜਿਹਨੂੰ ਮਰਜ਼ੀ ਪੁੱਛ ਲਓ ਵੀ ਹਾਲ ਕੀ ਹੈ ਤੇਰਾ ਬਸ ਜੀ ਦਿਨ ਕੱਟੀ ਕਰਦੇ ਆ ਟਾਈਮ ਜਿਹਾ ਪਾਸ ਕਰਦੇ ਆ ਐ ਐ ਐ ਹਾਲ ਹੈ ਬੁਰਾ ਹੀ ਹਾਲ ਹੈ ਜੀ ਟਾਈਮ ਜਿਹਾ ਪਾਸ ਕਰਦੇ ਆ ਐ ਨਹੀਂ ਸਰੀਰ ਮਿਲਿਆ ਹੋਵੇ ਜਿਹਨੂੰ ਬੰਦਾ ਬਣਾਇਆ ਹੋਵੇ ਰੱਬ ਨੇ ਉਹ ਐ ਨਹੀਂ ਹੈ ਤੁਸੀਂ ਗਧੇ ਨੂੰ ਕਹੋ ਵੀ ਚੱਲ ਤੈਨੂੰ ਧੱਕਾ ਮਾਰੀਏ ਸਮੁੰਦਰ ਛਾਲ ਮਾਰ ਤੂੰ ਦਰਿਆ 'ਚ ਉਹ ਕਹਿੰਦਾ ਮੈਂ ਨਹੀਂ ਮਰਨਾ ਨਜ਼ਾਰੇ ਲੈਨੇ ਆ ਕੋ ਸਤਨਾਮ ਆਪਾਂ ਹੀ ਔਖੇ ਆ ਇੱਥੇ ਕਿਹੜਾ ਮਰਨਾ ਕਹਿੰਦਾ ਆਪਾਂ ਹੀ ਆ ਸਭ ਤੋਂ ਉੱਪਰ ਬੰਦਾ ਹੈ ਪਰ ਕਸੂਰ ਸਾਡਾ ਹੈ ਅਸੀਂ ਗੰਦ ਪਾਇਆ ਇੱਥੇ ਗੰਦ ਪਿਆ ਹੈ ਉਹ ਸਿਰਦਰਦੀ ਬਣਿਆ ਪਿਆ ਜੀ ਸਿਰਦਰਦੀ ਜਦੋਂ ਹੁੰਦੀ ਹੈ ਨਾ ਜੀ ਜਦੋਂ ਕਈਆਂ ਨੂੰ ਨਾ ਕਈਆਂ ਦਾ ਸਿਰਦਰਦ ਹੁੰਦਾ ਹੈ ਉਹ ਕੀ ਹੋ ਜਾਂਦਾ ਕਈਆਂ ਦਾ ਮਾਈਗ੍ਰੇਨ ਨਹੀਂ ਹੁੰਦਾ ਕਈਆਂ ਨੂੰ ਮਾਈਗ੍ਰੇਨ ਕਈਆਂ ਬੰਦਿਆਂ ਨੂੰ ਹੁੰਦਾ ਹੈ ਜਿਹੜਾ ਬੰਦੇ ਨੂੰ ਮਾਈਗ੍ਰੇਨ ਹੁੰਦਾ ਤਿੰਨ ਤਿੰਨ ਦਿਨ ਸਿਰ ਦੁਖਦਾ ਤਿੰਨ ਤਿੰਨ ਦਿਨ ਸਿਰ ਦੁਖਦਾ ਜੀ ਕਈਆਂ ਦਾ ਤੇ ਤਿੰਨ ਤਿੰਨ ਦਿਨ ਦਰਦ ਨਹੀਂ ਬੰਦ ਹੁੰਦਾ ਉਹ ਫਿਰ ਕਈ ਤੇ ਕੰਧਾਂ 'ਚ ਟੱਕਰਾਂ ਮਾਰਦੇ ਇੰਨਾ ਭੈੜਾ ਦਰਦ ਉੱਠਦਾ ਮਾਈਗ੍ਰੇਨ ਤਿੰਨ ਤਿੰਨ ਦਿਨ ਦਰਦ ਨਹੀਂ ਮੇਰੇ ਵੀ ਹੋਇਆ ਇੱਕ ਵਾਰੀ ਅਮਰੀਕਾ 'ਚ ਸੀ ਉਦੋਂ ਮੇਰੇ ਵੀ ਮਾਈਗ੍ਰੇਨ ਮੈਂ ਕਿਹਾ ਤਿੰਨ ਦਿਨ ਹੋ ਗਏ ਸਿਰ ਹੀ ਨਹੀਂ ਹਟਦਾ ਉਧਰੋਂ ਦੀਵਾਨ ਚੱਲਦੇ ਸੀ ਵੀ ਹਟੇ ਨਾ ਉਦੋਂ ਪਤਾ ਲੱਗਿਆ ਵੀ ਮਾਈਗ੍ਰੇਨ ਕੀ ਹੁੰਦਾ ਵੇਖੋ ਸੁਣਿਓ ਜਦੋਂ ਬੰਦੇ ਨੂੰ ਮਾਈਗ੍ਰੇਨ ਹੋਵੇ ਨਾ ਧਿਆਨ ਨਾ ਹਲਾਓ ਨਾ ਧਿਆਨ ਜਦੋਂ ਮਾਈਗ੍ਰੇਨ ਹੋਵੇ ਫਿਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਸਿਰ ਦਰਦ ਹੁੰਦਾ ਨਾ ਜਦੋਂ ਭੈੜਾ ਸਿਰ ਦਰਦ ਕਹਿੰਦਾ ਭੈੜਾ ਫਿਰ ਉਹਨੂੰ ਕਹੋ ਵੇਖ ਨਜ਼ਾਰੇ ਵੇਖ ਸਾ ਕਹਿੰਦਾ ਪਰੇ ਮਾਰੋ ਯਾਰ ਦੁਖੀ ਸਿਰ ਦੁਖਦਾ ਜਿਹਨੂੰ ਪੱਥਰੀ ਦਾ ਦਰਦ ਛਿੜਿਆ ਹੋਵੇ ਪਿੱਤੇ 'ਚ ਹੋਵੇ ਪੱਥਰੀ ਫਿਰ ਵੇਖੇ ਜਿਹਦੀ ਪੂਰੀ ਜਾੜ ਦੁਖਦੀ ਹੋਵੇ ਜਾੜ ਫਿਰ ਉਹਨੂੰ ਕਹੇ ਵੀ ਵੇਖ 36 ਪ੍ਰਕਾਰ ਦਾ ਭੋਜਨ ਵੇਖ ਪਹਾੜੀਆਂ ਵੇਖ ਬਰਫਾਂ ਪੈਂਦੀਆਂ ਕਹਿੰਦਾ ਪਰੇ ਕਰੋ ਯਾਰ ਦਰਦ ਨੇ ਖਾ ਲਿਆ ਅਸਲ 'ਚ ਸਾਡੇ ਅੰਦਰ ਪਿਆ ਗੰਦ ਮਾਫ ਕਰਨਾ ਲਫ਼ਜ਼ ਵਰਤਣੇ ਪੈਂਦੇ ਨੇ ਸਿੱਧੀ ਜੀ ਭਾਸ਼ਾ ਆਪਣੀ ਸਾਡੇ ਅੰਦਰ ਜਿਹੜਾ ਇੱਥੇ ਪਈ ਹੈ ਨਾ ਗੰਦਗੀ ਇਹ ਸਿਰਦਰਦੀ ਬਣੀ ਪਈ ਹੈ ਇਹਨੇ ਤੈਨੂੰ ਜ਼ਿੰਦਗੀ ਦਾ ਸਵਾਦ ਹੀ ਕਿਰਕਰਾ ਕੀਤਾ ਸਵਾਦ ਜਿਹੜੀ ਜ਼ਿੰਦਗੀ ਦਾ ਕਿਰਕਰਾ ਹੋਇਆ ਪਿਆ ਨਾ ਸਾਡਾ ਇਹ ਸਿਰਦਰਦੀ ਕਰਕੇ ਇੱਥੇ ਪਈ ਹੈ ਮੈਲ ਸੁਣਿਆ ਮਾੜਾ ਵੇਖਿਆ ਮਾੜਾ ਬੋਲਿਆ ਮਾੜਾ ਅੰਦਰ ਵਿਚਾਰ ਵੀ ਮਾੜੇ ਕਿਉਂ ਜੀ ਸੁਣਿਓ ਮਨ ਅੱਖਾਂ ਨਾਲ ਵੀ ਖੁਰਾਕ ਖਾਂਦਾ ਹੈ ਮਨ ਕੰਨਾਂ ਨਾਲ ਵੀ ਖੁਰਾਕ ਖਾਂਦਾ ਹੈ ਮਨ ਜੀਭ ਨਾਲ ਵੀ ਖੁਰਾਕ ਖਾਂਦਾ ਹੈ ਮਨ ਨੱਕ ਰਾਹੀਂ ਜਦੋਂ ਸੁੰਘਦਾ ਹੈ ਉਦੋਂ ਵੀ ਖੁਰਾਕ ਖਾਂਦਾ ਹੈ ਇਹ ਜਦੋਂ ਟੱਚ ਕਰਦਾ ਏਦਾਂ ਸਪਰਸ਼ ਕਰਦਾ ਟੱਚ ਕਰਦਾ ਹੈ ਉਸ ਵੇਲੇ ਵੀ ਖੁਰਾਕ ਖਾਂਦਾ ਹੈ ਇਹਨੂੰ ਨਾ ਜੀ ਅੰਦਰ ਖੁਰਾਕ ਇਹਦੇ ਮਾੜੀ ਹੋਈ ਗਈ ਹੈ ਮਾੜਾ ਸੁਣਨਾ ਮਾੜਾ ਬੋਲਣਾ ਮਾੜਾ ਵੇਖਣਾ ਮਾੜਾ ਹੀ ਟੱਚ ਕਰਨਾ ਮਾੜਾ ਹੀ ਸੁੰਘਣਾ ਉਹ ਕਹਿੰਦੇ ਖੁਰਾਕ ਹੀ ਇਦਾਂ ਦੀ ਖਾਧੀ ਹੈ ਵੀ ਅੰਦਰ ਬਹੁਤ ਗੰਦਗੀ ਇਕੱਠੀ ਹੋਈ ਫਿਰ ਤਰੀਕਾ ਕੀ ਹੈ ਏਦਾਂ ਕਿਹਾ ਕਰੋ ਹਮ ਮੈਲੇ ਮਹਿਲਾ ਮੇਰ ਕੌਣ ਕਰਦਾ ਜੀ ਤੁਮ ਉਜਲ ਕਰਤੇ ਕੱਢ ਮੈਲ ਸਾਡੀ ਹੁਣ ਗੰਦ ਪਾ ਲਿਆ ਸੀ ਤੇ ਮੂਰਖਾਂ ਨੇ ਪਾ ਲਿਆ ਹੁਣ ਕੱਢੋ ਸਾਡੇ ਅੰਦਰੋਂ ਇਹ ਗੰਦ ਕੱਢੋ ਸਿਰਦਰਦੀ ਬੰਦ ਹੋਵੇ ਮੇਰੀ ਮੈਨੂੰ ਵੀ ਦੁਨੀਆ ਸੋਹਣੀ ਲੱਗੇ ਮੇਰੇ ਕਲਗੀਆਂ ਵਾਲਿਆ ਸੱਚਿਆ ਪਾਤਸ਼ਾਹ ਉਹ ਹੈ ਕੀ ਸੀ ਤੁਹਾਡੇ ਕੋਲ ਕੰਡਿਆਂ ਤੇ ਪੈ ਕੇ ਵੀ ਤੁਹਾਨੂੰ ਕੰਡੇ ਦੁਖੀ ਨਹੀਂ ਹੋਏ ਤੁਸੀਂ ਕੰਡਿਆਂ ਦੀ ਸੇਜ ਸੀ ਟਿੰਡ ਦਾ ਸਰਾਣਾ ਸੀ ਵੱਡੇ ਸ਼ਹੀਦ ਹੋ ਗਏ ਸੀ ਪਜਾਮੀ ਪਾਟੀ ਪਈ ਸੀ ਚੋਲਾ ਪਾਟਿਆ ਪਿਆ ਸੀ ਕੰਡੇ ਵਜੇ ਹੋਏ ਸੀ ਤੁਸੀਂ ਫਿਰ ਵੀ ਕਹਿੰਦੇ ਸੀ ਆਪਾਂ ਆਨੰਦ ਚਾਂਦੀ ਦੁੱਖ ਨਹੀਂ ਸੀ ਕਿਉਂ ਉਹ ਅੰਦਰ ਨਹੀਂ ਸੀ ਕੁਛ ਹੋਣਾ ਅਸੀਂ ਬੈੱਡ ਤੇ ਪਏ ਆ ਸਭ ਕੁਝ ਬਹੁਤ ਸੋਹਣਾ ਹੈ ਇੱਥੇ ਗੰਦਗੀ ਹੈ ਮੈਂ ਫਿਰ ਗੱਲ ਬਣੂ ਕਿਵੇਂ ਭਾਈ ਗੱਲ ਬਣੇਗੀ ਅੰਦਰ ਤੇ ਮੈਂ ਤੇ ਜਿਹੜਾ ਬੰਦਾ ਇਸ ਨੁਕਤੇ ਨੂੰ ਸਮਝ ਗਿਆ ਆ ਗੱਲ ਹੁਣ ਅਗਲੀ ਗੱਲ ਧਿਆਨ ਨਾਲ ਸੁਣੋ ਜਿਹੜਾ ਬੰਦਾ ਇਸ ਨੁਕਤੇ ਨੂੰ ਸਮਝ ਗਿਆ ਨਾ ਮੈਂ ਸ਼ਨੀਵਾਰ ਦੇ ਦੀਵਾਨ ਤੇ ਪਰਮੇਸ਼ਰ ਦੁਆਰੇ ਇਹ ਬੇਨਤੀ ਕੀਤੀ ਹੈ ਪਹਿਲਾਂ ਦੁਬਾਰਾ ਕਰਦਾ ਜਿਹੜੇ ਬੰਦੇ ਨੂੰ ਆਪਣੇ ਅੰਦਰੋਂ ਸੱਚ ਲੱਭ ਗਿਆ ਧੁਰਕੀ ਬਾਣੀ ਨਾਲ ਕਨੈਕਟ ਹੋ ਗਿਆ ਕਨੈਕਸ਼ਨ ਬਣ ਗਿਆ ਜਿਹਦਾ ਕਨੈਕਸ਼ਨ ਬਣ ਗਿਆ ਧੁਰੇ ਨਾਲ ਆਪਣੇ ਨਾਲ ਆਪੇ ਨਾਲ ਜੁੜ ਗਿਆ ਜਿਹੜਾ ਚੇਤੇ ਰੱਖਿਓ ਜੀ ਉਹ ਆਨੰਦ 'ਚ ਰਹਿਣ ਲੱਗ ਪੈਂਦਾ ਹੈ ਖੁਸ਼ ਰਹਿੰਦਾ ਹੈ ਆਨੰਦ 'ਚ ਰਹਿਣਾ ਇੱਕ ਕਲਾ ਹੈ ਆਨੰਦ 'ਚ ਰਹਿਣਾ ਇੱਕ ਕਲਾ ਹੈ ਬੰਸਰੀ ਵਜਾਉਣੀ ਇੱਕ ਬੋਲਿਆ ਕਰੋ ਵਾਜਾ ਵਜਾਉਣਾ ਇੱਕ ਆ ਢੋਲਕ ਵਜਾਉਣੀ ਇੱਕ ਕਲਾ ਹੈ ਇਹ ਕਲਾ ਹੈ ਜੀ ਕਲਾ ਹੈ ਨਾ ਗਾਉਣਾ ਵੀ ਇੱਕ ਕਲਾ ਕਲਾ ਹੈ ਇੱਕ ਅੱਛਾ ਸੁਣੋ ਜੀ ਜਿਹੜੇ ਬੰਦੇ ਨੂੰ ਇੱਕ ਵਾਰੀ ਇਹ ਕਲਾ ਆ ਗਈ ਆਨੰਦ 'ਚ ਰਹਿਣਾ ਸਿੱਖ ਲਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਤੋਂ ਜਿਹੜਾ ਉਸਤਾਦ ਤੋਂ ਸਿੱਖ ਗਿਆ ਨਾ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆਉਂਦੀ ਹੈ ਦੱਸਿਓ ਭਲਾ ਜਵਾਬ ਦਿਓ ਜੀ ਤੁਹਾਡੇ ਚੋਂ ਬੰਸਰੀ ਇੱਥੇ ਸਟੇਜ ਤੇ ਵਜਾ ਸਕਦਾ ਨਾ ਬੋਲੋ ਜਿਹੜਾ ਸਿੱਖਿਆ ਉਸਤਾਦ ਤੋਂ ਵਜਾ ਸਕਦਾ ਹੈ ਜੇ ਉਸ ਬੰਦੇ ਨੂੰ ਅੱਜ ਜੇਲ੍ਹ 'ਚ ਲੈ ਜਾਈਏ ਤੇ ਜੇਲ੍ਹ 'ਚ ਜਾ ਕੇ ਭੁੱਲ ਜੂ ਉਹਨੂੰ ਕਿ ਹੁਣ ਵਜਾ ਉੱਥੇ ਵੀ ਵਜਾ ਲੂ ਕਿ ਨਹੀਂ ਵਜਾ ਲੂ ਜਿਹਨੂੰ ਆ ਗਈ ਵਜਾਉਣੀ ਜੇਲ੍ਹ 'ਚ ਵੀ ਵਜਾ ਲੂ ਅੱਛਾ ਜੀ ਸੁਣਿਓ ਜੀ ਉਹ ਬੰਦਾ ਮਖਮਲੀ ਆਸਣ ਤੇ ਬਾ ਦਿਓ ਵੀ ਇੱਥੇ ਵਜਾ ਦੱਸਿਓ ਉੱਥੇ ਵਜਾ ਲੂ ਕਿ ਨਹੀਂ ਜੇ ਸਿੱਖਿਆ ਉਸਤਾਦ ਤੋਂ ਵਜਾ ਲੂ ਉਹਨੂੰ ਕੰਨਿਆਂ ਤੇ ਪਾਓ ਫਿਰ ਵਜਾ ਭੁੱਲ ਜੂ ਉੱਥੇ ਵੀ ਵਜਾ ਲੂ ਜਿਹਨੂੰ ਇੱਕ ਵਾਰੀ ਬੰਸਰੀ ਵਜਾਉਣੀ ਆ ਗਈ ਜਿੱਥੇ ਮਰਜ਼ੀ ਜੇ ਮੈਨੂੰ ਜਿੰਨਾ ਕੁ ਮਾੜਾ ਮੋਟਾ ਵਾਜਾ ਆਉਂਦਾ ਹੈ ਇੱਥੇ ਵੀ ਵਜਾ ਦੂੰ ਜੇਲ੍ਹ 'ਚ ਬੈਠਾ ਹੋਇਆ ਉੱਥੇ ਵੀ ਵਜਾ ਲੂੰ ਕਿਉਂਕਿ ਭੁੱਲਦਾ ਨਹੀਂ ਨਾ ਜਿਹੜੇ ਬੰਦੇ ਨੂੰ ਪਰਮਾਤਮਾ ਨਾਲ ਕਨੈਕਸ਼ਨ ਬਣਾਉਣਾ ਆਉਂਦਾ ਹੈ ਤੇ ਆਨੰਦ 'ਚ ਰਹਿਣਾ ਸਿੱਖ ਗਿਆ ਜਿਹੜਾ ਉਹ ਮਖਮਲੀ ਸੇਜਾ ਤੇ ਵੀ ਆਨੰਦ 'ਚ ਰਹਿ ਸਕਦਾ ਹੈ ਜਿਹਨੂੰ ਆ ਗਿਆ ਜਿਹਨੂੰ ਕੰਡਿਆਂ ਤੇ ਪਿਆ ਹੋਇਆ ਉਹਨੇ ਉਦਣ ਵੀ ਆਨੰਦ 'ਚ ਰਹਿ ਲੈਣਾ ਹੈ ਆਖੋ
ਸਤਿਗੁਰ
ਇੱਕ ਗੱਲ ਹੋਰ ਸੁਣੋ ਜੀ ਜਿਹੜੀ ਬੰਸਰੀ ਕੰਡਿਆਂ ਤੇ ਭੁੱਲ ਜੂ ਫਿਰ ਮੰਨਾਂਗੇ ਆਪਾਂ ਵੀ ਉਸ ਸਿੱਖਿਆ ਹੋਇਆ ਸੀ ਤੂੰ ਜਿਹੜੀ ਬੰਸਰੀ ਕੰਡਿਆਂ ਤੇ ਭੁੱਲ ਜੇ ਆਪਾਂ ਮੰਨਾਂਗੇ ਤੂੰ ਆਉਂਦੀ ਸੀ ਜਿਹੜਾ ਸਾਜ ਤੁਹਾਨੂੰ ਤੁਹਾਨੂੰ ਮਖਮਲੀ ਸੇਜਾ ਤੇ ਵਜਾ ਸਕਦੇ ਹੋਵੋ ਉੱਥੇ ਵੱਜੇ ਹੀ ਨਾ ਜਾ ਕੇ ਫਿਰ ਮਤਲਬ ਆਉਂਦਾ ਹੀ ਨਹੀਂ ਸੀ ਤੇਰਾ ਉਸਤਾਦ ਕਿਹੜਾ ਸੀ ਛੰਡਿਆ ਹੋਇਆ ਜਿਹੜਾ ਗੁਰੂ ਦਾ ਉਹਨੂੰ ਆਨੰਦ 'ਚ ਰਹਿਣਾ ਆਉਂਦਾ ਹੈ ਜੀ ਹਰ ਸਿਚੁਏਸ਼ਨ ਵਿੱਚ ਕਈ ਕਹਿਣਗੇ ਲੈ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਬੰਦਾ ਕਿਵੇਂ ਖੁਸ਼ ਰਹਿ ਸਕਦਾ ਲੈ ਇਦਾਂ ਕਿਵੇਂ ਗੁਰੂ ਗੋਬਿੰਦ ਸਿੰਘ ਦਾ ਹਾਲਾਤ ਵੇਖ ਫਿਰ ਸਾਡੇ ਪਤਾ ਕੀ ਕਹਿਣਗੇ ਉਹ ਤੇ ਯਾਰ ਗੁਰੂ ਸੀ ਅਸੀਂ ਆਮ ਬੰਦੇ ਲੈ ਅਗਲਾ ਸਵਾਲ ਨਿਬੜਦੇ ਥੋੜਾ ਨੇ ਕੁਐਸਚਨ ਹੋਰ ਖੜਾ ਹੋ ਜਾਂਦਾ ਉਹ ਗੁਰੂ ਅਸੀਂ ਆਮ ਬੰਦੇ ਓਏ ਸੱਚ ਹੈ ਉਹ ਬੜੇ ਮਹਾਨ ਆਤਮਾ ਸੀ ਮਹਾਨ ਵਿਚਾਰ ਸੀ ਉਹਨਾਂ ਦੇ ਪਰ ਆਮ ਬੰਦਿਆਂ ਵਾਂਗੂ ਰਹਿ ਕੇ ਵਿਖਾਇਆ ਸਾਨੂੰ ਆਮ ਬੰਦੇ ਦੀ ਜ਼ਿੰਦਗੀ ਜਿਉ ਕੇ ਵਿਖਾਇਆ ਇਹ ਨਹੀਂ ਵੀ ਫੂਕ ਮਾਰ ਦਿੰਦੇ ਸਾਰੇ ਕੰਡੇ ਉੱਡ ਜਾਂਦੇ ਐ ਨਹੀਂ ਕੀਤਾ ਵੀ ਧੁੰਦ ਉਡਾ ਦਿੰਦੇ ਸਾਰੀ ਸਰਸਾ ਪਾਰ ਕਰਨ ਲੱਗਿਆਂ ਪਾਰ ਕੀਤਾ ਰੁੜੇ ਨੇ ਵਿੱਚ ਸਭ ਪ੍ਰਾਣਾਂ ਤੋਂ ਪਿਆਰੇ ਸਿੰਘ ਰੁੜੇ ਐ ਇਹ ਨਹੀਂ ਕਿਹਾ ਸਰਸਾ ਸੁੱਕ ਜਾ ਇਹਦੇ ਸਾਡੇ ਬਾਬੇ ਦੇ ਕਰਾਮਾਤਾਂ ਐਂ ਕਰਦੇ ਨੇ ਨਾ ਵੀ ਕਹਿਤਾ ਵੀ ਮੀਂਹ ਪੈ ਗਿਆ ਬੱਦਲ ਆ ਗਏ ਕਦੇ ਸੋਚਿਆ ਕਰੋ ਇਹ ਭੋਲਿਓ ਸਿੱਖੋ ਕਦੇ ਸੋਚਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਨੇ ਕਿਉਂ ਨਹੀਂ ਕਿਹਾ ਸਰਸਾ ਸੁੱਕ ਜਾ ਉਹਨਾਂ ਨੇ ਨਹੀਂ ਕਿਹਾ ਸਰਸਾ ਸੁੱਕ ਜਾ ਨਹੀਂ ਕਿਹਾ ਕਹਿੰਦੇ ਭਾਣੇ 'ਚ ਰਹਿਣਾ ਹੈ ਹੁਕਮ 'ਚ ਰਹਿਣਾ ਹੈ ਇੱਥੇ ਸਾਰਾ ਹੀ ਸਿਸਟਮ ਪਲਟਾਈ ਜਾਂਦੇ ਨੇ ਸਾਰਾ ਹੀ ਕਹਿੰਦੇ ਮਰ ਜਾਣੀ ਸੀ ਸਾਰੀ ਦੁਨੀਆ 2012 ਵਿੱਚ ਕਹਿੰਦੇ ਮਹਾਪਰਲੋ ਆ ਜਾਣੀ ਸੀ ਇਹਦੇ ਸਾਡੇ ਬਾਬਿਆਂ ਨੇ ਸਾਰਿਆਂ ਨੂੰ ਕਿਹਾ ਜਾਪ ਕਰੋ ਤਾਂ ਬਚ ਗਏ ਨਹੀਂ ਤੇ ਕਹਿੰਦੇ ਮਰ ਜਾਣਾ ਸੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸੀ ਕੋਈ ਜਾਪ ਆਉਂਦਾ ਆਨੰਦਪੁਰ ਛੱਡਣ ਵੇਲੇ ਉਹਨਾਂ ਨੂੰ ਨਹੀਂ ਸੀ ਪਤਾ ਕਿਸੇ ਬਾਣੀ ਦਾ ਵੀ ਆਹ ਬਾਣੀ ਪੜ ਲਓਗੇ ਤੇ ਸਰਸਾ ਪਾਰ ਕਰ ਹੋ ਜਾਊਗਾ ਗੜੀ 'ਚ ਸ਼ਹੀਦ ਨਹੀਂ ਹੋਣਗੇ ਉਹਨਾਂ ਨੂੰ ਨਹੀਂ ਸੀ ਪਤਾ ਵੀ ਮਾਛੀਵਾੜ ਦੇ ਕੰਡਿਆਂ ਤੇ ਪੈਣਾ ਪੈਣਾ ਮੇਰੇ ਨਿੱਕੇ ਨਿੱਕੇ ਪਿਆਰੇ ਪਿਆਰੇ ਪੁੱਤ ਸ਼ਹੀਦ ਹੋਣਗੇ ਵੀ ਆਹ ਇਹਨਾਂ ਨੂੰ ਜਾਪਦੇ ਆ ਵੀ ਪੜ੍ਹੀ ਚੱਲਿਓ ਬਈ ਤੁਸੀਂ ਉਹਨਾਂ ਨੂੰ ਨਹੀਂ ਸੀ ਪਤਾ ਕਿਸੇ ਗੱਲ ਦਾ ਇਹਨਾਂ ਨੂੰ ਜ਼ਿਆਦਾ ਸ਼ਬਦ ਆਉਂਦੇ ਨੇ ਆਖੇ ਮੈਂ ਤੁਹਾਨੂੰ ਸੰਕਟ ਮੋਚਨ ਸ਼ਬਦ ਦਿਆਂਗੇ ਵੀ ਸੰਕਟ ਕੱਟੇ ਜਾਣਗੇ ਉਦੋਂ ਵੱਡੇ ਸੰਕਟ ਕਿਹੜੇ ਨੇ ਦੱਸੋ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿੰਦੇ ਏਡੂ ਵੱਡਾ ਸੰਕਟ ਦੱਸੋ ਕਿਹਦੇ ਤੇ ਆਇਆ ਉੱਬਲਦੀ ਦੇਗ 'ਚ ਸਿੰਘ ਉੱਬਲੇ ਖੋਪਰੀਆਂ ਲਵਾ ਗਏ ਅਗਲੇ ਸੰਕਟ ਦੀਆਂ ਗੱਲਾਂ ਕਰਦੇ ਆ ਅਸੀਂ ਅਖੇ ਜੀ ਸੰਕਟ ਖਤਮ ਹੋ ਜਾਂਦੇ ਨੇ ਜੀ ਆਹ ਆਹ ਸ਼ਬਦ ਆਹ ਪਾਠ ਆਹ ਸੰਪਟ ਪਾਠ ਗੁਰੂ ਗੋਬਿੰਦ ਸਿੰਘ ਨੂੰ ਸੰਪਟ ਪਾਠਾਂ ਦਾ ਪਤਾ ਨਹੀਂ ਸੀ ਕਿੱਥੇ ਖੜ ਗਏ ਅਸੀਂ ਆ ਕੇ ਖਿਲਾਰਿਆ ਕਿੱਥੇ ਇਹਨਾਂ ਨੇ ਸਾਨੂੰ ਲਿਆ ਕੇ ਗੱਲ ਹੋਰ ਸੀ ਹੋਰ ਹੀ ਸਮਝਾ ਦਿੱਤੀ ਚੱਕਰੀ ਘੁਮਾ ਕੇ ਰੱਖ ਦਿੱਤੀ ਸਾਰੀ ਪੁੱਠਾ ਗੇੜਾ ਦੇ ਦਿੱਤਾ ਹਰ ਗੱਲ ਪੁੱਠੀ ਸਮਝਾ ਦਿੱਤੀ ਸਾਡੇ ਵਰਗਾ ਭੋਲਾ ਨੌਜਵਾਨ ਕੋਈ ਬੰਦਾ ਬੈਠਾ ਐਂ ਡਰੀ ਜਾਂਦਾ ਵੀ ਯਾਰ ਇਹਨਾਂ ਨੂੰ ਤੇ ਬਾਹਲਾ ਪਾਠ ਆਉਂਦੇ ਨੇ ਸਾਨੂੰ ਤੇ ਅਸੀਂ ਤੇ ਕਰ ਹੀ ਨਹੀਂ ਸਕਦੇ ਡਰਾ ਕੇ ਰੱਖਿਆ ਸਾਨੂੰ ਚੱਕਰੀ ਘੁਮਾ ਦਿੱਤੀ ਪਿਆਰਿਓ ਰੱਬ ਦੇ ਭਾਣੇ ਵਿੱਚ ਰਹਿਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈ ਕੇ ਸਮਝਦਾਰ ਬਣਨਾ ਆਨੰਦ 'ਚ ਰਹਿਣਾ ਹੈ ਤੇ ਜਿਹੜੇ ਬੰਦੇ ਨੂੰ ਆਨੰਦ 'ਚ ਰਹਿਣਾ ਸਿੱਖ ਗਿਆ ਜਿਹੜਾ ਉਹ ਕੰਡਿਆਂ ਦੀ ਸੇਜ ਤੇ ਵੀ ਮਹਾਰਾਜ ਕਹਿੰਦੇ ਹੁਣ ਜੇ ਕੋਈ ਸਿੱਖ ਕਹਿੰਦਾ ਮਹਾਰਾਜ ਸਰਸਾ ਸੁਕਾ ਦਿਓ ਉਹਨਾਂ ਨੇ ਕਹਿਣਾ ਨਹੀਂ ਮੇਰੇ ਸਿੱਖ ਆਨੰਦ ਜੀ ਨੇ ਸੁੱਕ ਗਿਆ ਤਾਂ ਫਰਕ ਨਹੀਂ, ਲੰਘਣਾ ਪੈ ਗਿਆ ਤਾਂ ਫਰਕ ਨਹੀਂ। ਮਹਾਰਾਜ ਦੁਸ਼ਮਣ ਚੜ ਕੇ ਆਇਆ ਮੜ ਜਾ ਨਿਗਾਹ ਮਾਰੋ ਵੀ ਸਾਰੇ ਮਰ ਜਾਣ। ਮਹਾਰਾਜ ਨੇ ਕਹਿਣਾ ਨਾ ਨਾ ਨਾ, ਇਹ ਮੇਰੇ ਵਾਲੇ ਤੇ ਆਨੰਦ ਜੀ ਨੇ ਭਾਵੇਂ ਜਿਉਂਦੇ ਰਹੇ ਭਾਵੇਂ ਤੀਰ ਵੱਜੇ ਹੋਏ, ਇਹਨਾਂ ਨੂੰ ਤੀਰ ਵੱਜਦਿਆਂ ਨੂੰ ਵੀ ਵੇਖ ਲਿਓ, ਉੱਥੇ ਵੀ ਇਹਨਾਂ ਨੇ ਬੰਸਰੀ ਵਜਾ ਹੀ ਦੇਣੀ ਹੈ। ਆਖੋ ਸਤਨਾਮ। ਇਹ ਚੰਡੇ ਹੋਏ ਗੁਰੂ ਨਾਨਕ ਦੇ ਪਿਆਰਿਓ, ਚੰਡੇ ਹੋਏ ਆ ਗੁਰੂ ਨਾਨਕ ਦੇ, ਇਹ ਗੁਰੂ ਗ੍ਰੰਥ ਸਾਹਿਬ ਦੇ ਚੰਡੇ ਹੋਏ ਆ। ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਵੱਡੀਆਂ ਵੱਡੀਆਂ ਬਿਪਤਾਵਾਂ ਸਿੰਘਾਂ ਉੱਤੇ ਆਉਂਦੀਆਂ ਰਹੀਆਂ, ਗੁਰੂ ਸਾਹਿਬਾਨਾਂ ਤੇ ਆਈਆਂ, ਸਾਡੇ ਤੇ ਵੀ ਆਉਣਗੀਆਂ, ਚੇਤਾ ਰੱਖਿਓ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਪਰ ਜੇ ਤੈਨੂੰ ਕਲਾ ਸਿੱਖ ਗਿਆ ਤੂੰ, ਅਕਲ ਆ ਗਈ ਤੈਨੂੰ, ਦੁੱਖ ਆਏਗਾ ਤੇਰੇ ਪਿੰਡ ਚ, ਤੇਰੇ ਘਰ ਚ, ਤੇਰੇ ਸਰੀਰ ਤੇ, ਸਰੀਰ ਤੱਕ ਆਜੂ ਸਰੀਰ ਤੱਕ, ਪਰ ਸੁਰਤ ਤੱਕ ਟੱਚ ਨਹੀਂ ਕਰੇਗਾ। ਮਾਲਕ ਵਿੱਚ ਖੜਾ ਹੋਏਗਾ, ਪਰਮਾਤਮਾ ਨਾਲ ਕਨੈਕਸ਼ਨ ਬਣਿਆ ਹੋਏਗਾ। ਔਖੀ ਘੜੀ ਨਾ ਦੇਖਣ ਦੇਈ, ਉਹਨੇ ਤੈਨੂੰ ਔਖੀ ਘੜੀ ਵੇਖਣ ਨਹੀਂ ਦੇਣੀ, ਔਖੀਆਂ ਆਉਣਗੀਆਂ ਵੇਖਣ ਨਹੀਂ ਦੇਗਾ। ਇਹ ਗੱਲ, ਇਸ ਗੱਲ ਦੀ ਗਰੰਟੀ ਗੁਰੂ ਗ੍ਰੰਥ ਸਾਹਿਬ ਦਿੰਦੇ ਆ, ਇਸ ਗੱਲ ਦੀ ਗਰੰਟੀ ਹੈ ਵੀ ਆਏਗੀ। ਇਹਦਾ ਅਰਥ ਏਦਾਂ ਨਾ ਪੜ੍ਹਦੇ ਤੇ ਔਖੀ ਘੜੀ ਨਾ ਦੇਖਣ ਦੇਈ, ਇਹ ਨਹੀਂ ਦੇਈ ਪਰਮਾਤਮਾ। ਔਖੀ ਘੜੀ ਆਪਣੇ ਪਿਆਰੇ ਨੂੰ ਵੇਖਣ ਨਹੀਂ ਦਿੰਦਾ, ਉਹ ਆਪਣਾ ਬਿਰਧ ਸੰਭਾਲਦਾ, ਉਹਦੀ ਡਿਊਟੀ ਹੈ। ਜਿਹੜਾ ਪਰਮਾਤਮਾ ਨਾਲ ਜੁੜਿਆ ਪਰਮਾਤਮਾ ਉਹਨੂੰ ਹੌਸਲੇ ਚ ਰੱਖਦਾ ਹੈ, ਮਾਲਕ ਉਹਨੂੰ ਚੜ੍ਹਦੀ ਕਲਾ ਚ ਰੱਖਦਾ ਹੈ। ਇਸ ਗੱਲ ਨੂੰ ਸਮਝੋ, ਇਹਨਾਂ ਨੁਕਤਿਆਂ ਨੂੰ ਕਲਿੱਕ ਕਰੇ ਤੁਹਾਡਾ ਦਿਮਾਗ 'ਚ, ਨੁਕਤੇ ਕਲਿੱਕ ਹੋਣੇ ਚਾਹੀਦੇ ਹੈ, ਤਾਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪਏਗਾ। ਅੱਛਾ ਯਾਰ, ਜੇ ਬੰਸਰੀ ਵਜਾਉਣੀ ਸਿਖਾ ਸਕਦੇ ਹੈ ਆਨੰਦ 'ਚ ਰਹਿਣਾ, ਬੰਸਰੀ ਵਜਾਉਣੀ ਵੀ ਕਿਸੇ ਉਸਤਾਦ ਤੋਂ ਸਿੱਖੀ ਜਾਂਦੀ ਹੈ, ਬਾਜਾ ਵਜਾਉਣਾ ਵੀ ਕਿਸੇ ਉਸਤਾਦ ਤੋਂ ਸਿੱਖਿਆ ਜਾਂਦਾ ਹੈ, ਆਨੰਦ 'ਚ ਰਹਿਣਾ ਉਸਤਾਦ ਕਿਹੜਾ ਸਿਖਾਵੇਗਾ? ਗੁਰੂ ਗ੍ਰੰਥ ਸਾਹਿਬ ਲੈ ਵੀ ਅੱਜ ਤੋਂ ਹੀ ਸਹਿਜ ਪਾਠ ਕਰਿਆ ਕਰਾਂਗੇ। ਆਖੋ ਸਤਨਾਮ। ਮਨਾ ਪੜ ਲੈ ਯਾਰ, ਪੜ ਲੈ, ਪੜੋ ਮਨਾ, ਕਿਉਂ ਰੁਲਦਾ ਫਿਰਦਾ ਹੈ? ਇਹ ਨੇ ਜਿਨ੍ਹਾਂ ਨੇ ਭੂਲੇ ਮਾਰਗ ਜਿਨ੍ਹਾਂ ਹੈ ਬਤਾਇਆ। ਪੜਿਓ ਹੁਣ ਆਹ ਸ਼ਬਦ ਜਿਹੜਾ ਆਪਾਂ ਪੜਿਆ ਸੀ, ਉਹ ਟੁੱਟ ਕੇ ਆਹ ਪੜ੍ਹਦੀ ਹੈ ਚਿੰਤ ਖਟੋਲਾ ਦੇ ਵਿੱਚ ਰਹਿ ਗਈ ਗੱਲ। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਪ, ਮੇਰਿਆ ਰੱਬਾ ਮੇਰਿਆ ਮਾਲਕਾ, ਤੇਰੇ ਨਾਲੋਂ ਟੁੱਟ ਕੇ ਤੈਨੂੰ ਭੁੱਲ ਕੇ, ਤੈਨੂੰ ਭੁੱਲ ਕੇ ਮੈਂ ਮੰਜੀ ਤੇ ਨਹੀਂ ਸੌਂਦਾ, ਦੁੱਖਾਂ ਦਾ ਵਾਣ ਹੈ ਹਾਲ ਵੇਖ ਸਾਡਾ, ਜੇ ਤੇਰੇ ਨਾਲੋਂ ਟੁੱਟੇ ਅੱਜ ਸਾਡਾ ਹਾਲ ਵੇਖ। ਆ ਵੱਡੀਆਂ ਵੱਡੀਆਂ ਕੋਠੀਆਂ ਸੁੱਖ ਨਹੀਂ ਦੇ ਰਹੀਆਂ, ਵਧੀਆ ਵਧੀਆ ਬੈੱਡ ਸਾਨੂੰ ਸੁੱਖ ਨਹੀਂ ਦੇ ਰਹੇ, ਮੇਰੇ ਰੱਬ ਜੀ ਮੇਰੇ ਮਾਲਕ ਜੀ, ਤੇਰੇ ਨਾਲੋਂ ਟੁੱਟ ਕੇ ਦੁਖੀ ਸਾਂ, ਦੁਖੀ ਹਾਂ, ਤੇ ਜੇ ਟੁੱਟੇ ਰਹਾਂਗੇ ਤੇ ਦੁਖੀ ਰਵਾਂਗੇ, ਕਿਰਪਾ ਕਰਦੇ ਹਾਲ ਵੇਖ ਸਾਡਾ, ਤੇਰੇ ਨਾਲੋਂ ਟੁੱਟਿਆਂ ਦਾ ਹਾਲ ਕੀ ਹੈ। ਆ ਬਚਨ
ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਨੇ ਫੋ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ।
ਇਹ ਸਾਡੀ ਗੱਲ ਹੈ ਨਾ, ਸਾਡਾ ਹਾਲ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਵੀ ਰੋਂਦੇ ਹੀ ਹੈ, ਤੇ ਭੁੱਲਿਆਂ ਨੂੰ ਮਾਰਗ ਕੌਣ ਪਾਉਂਦਾ ਜੀ? ਇਹ ਸ਼ਬਦ ਅੱਜ ਆਪਾਂ ਗਾਇਨ ਕੀਤਾ ਸੀ, ਸ਼ੁਰੂ ਵਿੱਚ ਪੜ੍ਹਿਆ ਸੀ, ਭੁੱਲੇ ਜਿਹੜੇ ਭੁੱਲ ਗਏ ਮਾਰਗ ਜਿਨ੍ਹਾਂ ਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਵੱਡਿਆਂ ਭਾਗਾਂ ਵਾਲਿਆਂ ਨੇ ਉਹ ਗੁਰੂ ਪਾ ਲਿਆ। ਹੁਣ ਆਪਾਂ ਇੱਥੇ ਏਦਾਂ ਨਹੀਂ ਕਹਿ ਸਕਦੇ ਵੀ ਚੱਲ ਫਿਰ ਸਾਡੇ ਵੱਡੇ ਭਾਗ ਨਹੀਂ ਤਾਂ ਨਹੀਂ ਮਿਲਿਆ, ਵੱਡੇ ਭਾਗ ਅਸੀਂ ਬਣਾਉਣੇ ਨੇ, ਉਹ ਟੌਪਿਕ ਪਹਿਲਾਂ ਗੱਲ ਚੱਲ ਪਈ ਵੀ ਭਾਗ ਅਸੀਂ ਆਪ ਲਿਖਣੇ ਨੇ। ਇਸ ਟੌਪਿਕ ਤੇ ਆਪਾਂ ਪਹਿਲਾਂ ਗੱਲ ਕਰ ਲਈ ਵੀ ਭਾਗ ਵੀ ਲਿਖਣੇ ਨੇ, ਵੱਡੇ ਭਾਗਾਂ ਵਾਲਿਆਂ ਨੇ ਜਿਨ੍ਹਾਂ ਨੇ ਸੋਹਣੇ ਸੋਹਣੇ ਪਲਾਨ ਬਣਾਏ ਹੈ ਉਹਨਾਂ ਨੇ ਪਾ ਲਿਆ, ਬਾਕੀ ਰਹਿ ਗਏ। ਹੁਣ ਪਹਿਲੀ ਪੰਕਤੀ ਦੇ ਅਰਥ ਹੋ ਗਏ, ਪਰ ਸੁਣ ਲਓ।
ਭੁੱਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ,
ਐਸਾ ਗੁਰ ਵਡਭਾਗੀ ਪਾਇਆ, ਵੱਡਿਆਂ ਭਾਗਾਂ ਵਾਲਿਆਂ ਨੇ ਐਸਾ ਗੁਰੂ ਮਿਲ ਗਿਆ ਉਹਨਾਂ ਨੂੰ, ਵੱਡੇ ਭਾਗਾਂ ਵਾਲਿਆਂ ਨੇ। हां जी फिर मना मेरिया परमात्मा नाल जुड़ ओनू चितारिया कर चेते रखिया कर रब नू चेते रखिया कर पढ़ो
सिमर मना चेतारे बस रहे हृदय गुर चरण प्यारे
आ गल हुण फिर सुनियो जी ध्यान नाल पकड़ियो मेरिया मना उस परमात्मा परिपूर्ण परमात्मा नू सिमर चेते रख चितार बस रहे हिरदे गुर चरण प्यारे गुरु दे चरण हिरदे विच जिन्हां दे वसदे है उही रब नू चेते करदे है लो जी हुण आपां आ पंक्ति नू जे इदां अर्थाइए अर्थे दे इदां करिए सिद्धे ਵੀ ਗੁਰੂ ਦੇ ਚਰਨ ਜਿਹਦੇ ਹਿਰਦੇ 'ਚ ਵੱਸਦੇ ਐ ਉਹਦੇ ਅੰਦਰ ਹੀ ਭਾਈ ਪਰਮਾਤਮਾ ਵੱਸਦਾ ਹੈ ਲੈ ਹੁਣ ਗੁਰੂ ਦੇ ਚਰਨ ਅਸੀਂ ਵੇਖੇ ਨਹੀਂ ਹਿਰਦੇ 'ਚ ਕਿਵੇਂ ਵਸਾਈਏ ਜਿਹੜੇ ਸਰੀਰ ਦੇ ਚਰਨ ਹੁੰਦੇ ਆ ਜਿਵੇਂ ਆਪਣੇ ਹੱਡ ਤੇ ਚੰਮ ਦੇ ਚਰਨ ਨੇ ਨਾ ਪੈਰ ਤੁਹਾਡੇ ਤੇ ਮੇਰੇ ਹੱਡ ਚੰਮ ਦੇ ਨੇ ਹੁਣ ਜੇ ਤੇ ਆਪਾਂ ਇਹਨਾਂ ਚਰਨਾਂ ਦੀ ਗੱਲ ਕਰਦੇ ਆ ਤੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਚਰਨ ਨਹੀਂ ਵੇਖੇ ਅਸੀਂ ਗੁਰੂ ਨਾਨਕ ਦੇ ਚਰਨ ਨਹੀਂ ਵੇਖੇ ਕਈ ਸਾਡੇ ਨਾ ਜੀ ਬੰਦੇ ਕਹਿ ਦੇਣਗੇ ਸਵੇਰੇ ਭਾਈ ਨਾਮ ਜਪਿਆ ਕਰੋ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਲਿਆ ਕਰੋ ਜਿਹੜੀ ਚੀਜ਼ ਤੁਸੀਂ ਵੇਖੀ ਨਹੀਂ ਚਰਨਾਂ ਦਾ ਧਿਆਨ ਕਿਵੇਂ ਧਰੋਗੇ ਚਰਨ ਕੀ ਹੁੰਦੇ ਨੇ ਗੁਰ ਕੀ ਮੂਰਤ ਮਨ ਮਹਿ ਧਿਆਨ ਧਿਆਨ ਨਾਲ ਸੁਣਿਓ ਜੀ ਗੁਰ ਕੀ ਮੂਰਤ ਮਨ ਮਹਿ ਧਿਆਨ ਤੇ ਗੁਰੂ ਦੇ ਫਿਰ ਚਰਨ ਕੀ ਨੇ ਗੁਰ ਕਾ ਸ਼ਬਦ ਮੰਤਰ ਮਨ ਮਾਨ ਜਿਨੇ ਗੁਰੂ ਦੇ ਸ਼ਬਦ ਨੂੰ ਮੰਨ ਲਿਆ ਸਮਝ ਲਓ ਗੁਰੂ ਦੀ ਮੂਰਤ ਦਾ ਧਿਆਨ ਧਰ ਲਿਆ ਹੋਰ ਸੁਣੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਜਿਹੜੇ ਬੰਦੇ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ ਸਮਝ ਲਓ ਉਹਨੇ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਿਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਜਿਨੇ ਗੁਰੂ ਦੇ ਬਚਨਾਂ ਨੂੰ ਪੱਲੇ ਨਾਲ ਬੰਨ ਲਿਆ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲਿਆ ਚਰਨ ਵਸ ਗਏ ਜਿਹੜੇ ਮੇਰੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਅੱਜ ਐਦਾਂ ਸ਼ਬਦ ਮਨ 'ਚ ਵਸਾ ਲਿਆ ਸਮਝ ਲਓ ਚਰਨ ਉਹਦੇ ਹਿਰਦੇ 'ਚ ਵਸ ਗਏ ਇਹ ਚੇਤਾ ਰੱਖਿਓ ਕਿਉਂਕਿ ਬਾਣੀ 'ਚ ਲਿਖਿਆ ਮਾਈ ਚਰਨ ਗੁਰ ਮਿੱਠੇ ਹੁਣ ਕਿਹੜੇ ਚਰਨ ਮਿੱਠੇ ਜੇ ਹੁਣ ਐਦਾਂ ਆਪਾਂ ਹੁਣ ਚਰਨ ਗੁਰੂ ਦੇ ਬੜੇ ਚਰਨ ਮਿੱਠੇ ਹੈ ਹੁਣ ਚਰਨ ਮਿੱਠੇ ਕਿਵੇਂ ਵੀ ਭਾਈ ਮਾਸ ਦੇ ਚਰਨ ਚਰਨ ਮਿੱਠੇ ਹੈ ਚਰਨਾਂ ਦਾ ਅਰਥ ਹੈ ਗੁਰੂ ਦੇ ਬਚਨ ਬਹੁਤ ਮਿੱਠੇ ਮਿੱਠੇ ਹੈ ਆਖੋ ਸਤਨਾਮ ਗੁਰੂ ਦੀ ਗੁਰੂ ਦੇ ਸ਼ਬਦ ਹੀ ਗੁਰੂ ਦੀ ਮੂਰਤ ਹੈ ਗੁਰੂ ਦੇ ਸ਼ਬਦ ਹੀ ਗੁਰੂ ਦੀ ਚਰਨ ਨੇ ਗੁਰਬਾਣੀ ਵਿੱਚ ਚਰਨਾਂ ਦਾ ਕਨਸੈਪਟ ਏਦਾਂ ਖੋਲਣਾ ਹੈ ਤੇ ਗੁਰੂ ਦੇ ਸ਼ਬਦਾਂ ਦੀ ਨਿਕਲਿਆ ਮੀਨਿੰਗ ਜਿਹੜਾ ਅਰਥ ਆਪਾਂ ਕਰ ਰਹੇ ਹਾਂ ਏਦਾਂ ਆਪਾਂ ਅਰਥ ਜਦੋਂ ਸੁਣਦੇ ਹਾਂ ਉਹੀ ਗੁਰੂ ਦੇ ਚਰਨਾਂ ਦੀ ਧੂੜ ਹੈ ਜਿਹੜੇ ਅਰਥ ਸਾਡੇ ਦਿਮਾਗ 'ਚ ਆ ਰਹੇ ਨੇ ਇਹਨੂੰ ਕਹਿੰਦੇ ਨੇ ਚਰਨਾਂ ਦੀ ਧੂੜ ਆਖੋ ਸਤਨਾਮ ਮੈਂ ਨਾ ਜੀ ਇਦਾਂ ਦੇ ਬੰਦੇ ਵੇਖੇ ਹੈ ਸਾਰੇ ਗੁਰਦੁਆਰੇ ਵਿੱਚੋਂ ਇਦਾਂ ਨਾ ਝਾੜੂ ਲਾਉਂਦੇ ਆ ਜਿੰਨੀ ਮਿੱਟੀ ਇਕੱਠੀ ਹੋ ਗਈ ਇਦਾਂ ਬਾਹਰ ਇਦਾਂ ਢੇਰ ਲਾ ਲਿਆ ਇਦਾਂ ਫਿਰ ਉਹਨੂੰ ਨਾ ਜੀ ਇਦਾਂ ਹੱਥ ਤੇ ਧਰ ਕੇ ਇਦਾਂ ਬੁੱਕ ਭਰ ਕੇ ਇਦਾਂ ਰਗੜਦੇ ਮੱਥੇ ਤੇ ਜ਼ੋਰ ਜ਼ੋਰ ਕਹਿੰਦੇ ਕੀ ਕਰਦੇ ਹੋ ਕਹਿੰਦੇ ਭਾਈ ਮਾੜੇ ਲੇਖ ਸਿੱਧੇ ਹੋ ਜਾਣਗੇ ਆਖੋ ਸਤਨਾਮ ਜੇ ਇਦਾਂ ਰਗੜ ਰਗੜ ਕੇ ਇਹ ਤੇ ਪਲਾਸਟਿਕ ਸਰਜਰੀ ਕਰਾ ਲੈ ਜੇ ਤੇਰੇ ਲੀਕਾਂ ਲੂਕਾਂ ਬਦਲ ਕੇ ਹੋ ਜਾਂਦਾ ਅੱਜ ਕੱਲ੍ਹ ਤੇ ਪਲਾਸਟਿਕ ਸਰਜਰੀਆਂ ਹੋ ਜਾਂਦੀਆਂ ਇਦਾਂ ਵੀ ਹੁੰਦਾ ਕਿਤੇ ਹੁਣ ਗੁਰਬਾਣੀ ਵਿੱਚ ਲਿਖਿਆ ਜਰਾ ਜਵਾਬ ਦਿਓ ਜੀ ਜਿਹੜੇ ਬੰਦੇ ਮਿੱਟੀ ਨੂੰ ਧੂੜ ਸਮਝਦੇ ਐ ਮਿੱਟੀ ਨੂੰ ਧੂੜ ਸਮਝਦੇ ਐ ਆ ਸੁਣਿਓ ਧਿਆਨ ਨਾਲ ਗੱਲ ਗੁਰਬਾਣੀ ਦੇ ਮੁਤਾਬਕ ਗੱਲ ਕਰੀਏ ਆਪਾਂ ਸਾਰੇ ਵੇਖਿਓ ਬਾਣੀ 'ਚ ਪੜ ਲਿਖਿਆ ਸਾਧ ਕੀ ਧੂੜ ਕਰੋ ਸਾਧ ਉੱਪਰ ਜਾਈਏ
ਗੁਰਬਾਣ
ਲਿਖਿਆ ਨਾ ਜੀ ਇੱਥੇ ਲਿਖਿਆ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰੀਏ ਇਹਦਾ ਲਿਖਿਆ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਲਿਖਿਆ ਤੁਹਾਡੇ ਚੋਂ ਕਿਸੇ ਨੇ ਧੂੜੀ ਦਾ ਇਸ਼ਨਾਨ ਕੀਤਾ ਭਾਈ ਕਿਸੇ ਨੇ ਕੀਤਾ ਧੂੜੀ ਇਸ਼ਨਾਨ ਕੀਤਾ ਅੱਜ ਤੱਕ ਨਹੀਂ ਪਾਣੀ ਚ ਨਹਾਈਦਾ ਕਿਸੇ ਨੇ ਦੁੱਧ ਵਿੱਚ ਇਸ਼ਨਾਨ ਤੇ ਕੀਤਾ ਹੋਣਾ, ਪਾਣੀ ਵਿੱਚ ਇਸ਼ਨਾਨ ਕੀਤਾ, ਪਰ ਕਦੇ ਕਿਸੇ ਨੇ ਧੂੜੀ ਵਿੱਚ ਵੀ ਇਸ਼ਨਾਨ ਕੀਤਾ? ਫਿਰ ਬਾਣੀ 'ਚ ਲਿਖਿਆ ਧੂੜੀ ਵਿੱਚ ਇਸ਼ਨਾਨ ਕਰੋ, ਨਹਾਉਂਦੇ ਕਿਉਂ ਨਹੀਂ ਬਈ? ਸਾਡੇ ਵਰਗੇ ਬਾਬਿਆਂ ਨੇ ਇਹੀ ਸਮਝਾਇਆ ਵੀ ਧੂੜੀ ਵਿੱਚ ਇਸ਼ਨਾਨ ਕਰੋ। ਉਹਨਾਂ ਨੂੰ ਪੁੱਛੋ ਵੀ ਬਾਬਾ ਜੀ ਤੁਸੀਂ ਵੀ ਕਦੇ ਸੰਗਤਾਂ ਦੀ ਧੂੜੀ ਵਿੱਚ ਮੱਥੇ ਤੇ ਲਾ ਲਿਆ ਕਰੋ? ਆਪਣੀ ਹੀ ਮੱਥੇ ਤੇ ਲਵਾਉਂਦੇ ਹੋ, ਆਖੋ ਸਤਨਾਮ, ਆਪ ਦੇ ਪੈਰ ਜਾਗੇ ਨੂੰ ਕੱਢ ਕੇ ਬਹਿ ਜਾਂਦੇ ਵੀ ਇੱਥੇ ਟੇਕ ਮੱਥਾ, ਵੀ ਕਦੇ ਤੂੰ ਵੀ ਲਾਇਆ ਸੰਗਤਾਂ ਦੀ ਧੂੜੀ? ਤੁਸੀਂ ਵੀ ਕਦੇ ਮੱਥੇ ਨੂੰ ਲਾਈ ਹੈ? ਮਿੱਟੀ ਨੂੰ ਇਹਨਾਂ ਨੇ ਧੂੜੀ ਦੇ ਅਰਥ ਕਰ ਦਿੱਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧਿਆਨ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਜੀ ਦੇ ਚਰਨ ਨੇ ਤੇ ਉਹਨਾਂ ਸ਼ਬਦਾਂ ਦੇ ਨਿਕਲਣ ਵਾਲੇ ਅਰਥ ਉਹ ਧੂੜ ਨੇ। ਇੱਥੇ ਸੁਣਿਓ, ਆ ਸ਼ਬਦ ਚੱਲਦਾ ਹੈ, ਲਓ ਜੀ ਚਰਨ ਆ ਗਿਆ ਸਾਹਮਣੇ, ਤੇ ਜਦੋਂ ਉਸ ਸ਼ਬਦ ਦੀ ਜਦੋਂ ਅਰਥ ਸਾਡੇ ਮੇਰੇ ਦਿਮਾਗ 'ਚ ਆਇਆ, ਅਰਥ ਮੇਰੇ ਦਿਮਾਗ 'ਚ ਆਇਆ ਤੇ ਧੂੜੀ ਲੱਗ ਗਈ, ਤੇ ਉਦੋਂ ਬਾਅਦ ਮੇਰੇ ਨਾ ਪਲਾਨ ਬਦਲ ਗਏ ਵੀ ਲੈ ਮਨਾ ਹੁਣ ਸੁਧਰ ਜਾ, ਸ਼ਰਾਬ ਛੱਡ ਦੇ, ਮਾੜੇ ਕੰਮ ਛੱਡ ਦੇ, ਗਲਤ ਕੰਮ ਛੱਡ ਦੇ। ਮੇਰੇ ਜੇ ਪਲਾਨ ਬਦਲ ਗਏ ਤੇ ਸਮਝ ਲਓ ਧੂੜੀ ਨੇ ਲੇਖ ਬਦਲ ਦਿੱਤੇ। ਆਖੋ ਸਤਨਾਮ, ਏਦਾਂ ਲੇਖ ਬਦਲਦੇ ਆ, ਏਦਾਂ ਲੇਖ ਧੂੜੀ ਬਦਲਦੀ ਹੈ। ਪਰ ਧੂੜੀ ਗੁਰੂ ਜੀ ਦੇ ਸ਼ਬਦ, ਆਪਣੇ ਗੁਰੂ ਜੀ ਦੇ ਸ਼ਬਦ, ਭਾਈ ਇਹ ਸ਼ਬਦ ਸ਼ਬਦ ਚਰਨ ਨੇ। ਜੇ ਸ਼ਬਦ ਜੇ ਧੂੜੀ ਇਹਨੂੰ ਕਹਿੰਦੇ ਹੋ ਫਿਰ ਇਸ਼ਨਾਨ ਵੀ ਕਰੋ, ਬਾਣੀ 'ਚ ਤੇ ਇਸ਼ਨਾਨ ਵੀ ਲਿਖਿਆ। ਆਪਾਂ ਇੱਦਾਂ ਕਰਾਂਗੇ ਜੀ, ਸੁਣਿਓ, ਆ ਸਾਰੇ ਮੈਟ ਇਕੱਠੇ ਕਰ ਲਾਂਗੇ ਜਿਹੜੇ ਪਏ ਨੇ ਇੱਥੇ, ਇੱਥੇ ਤੇ ਕੱਚਾ ਥਾਂ ਹੈ, ਵਾਧੂ ਧੂੜੀ ਲਵੇ, ਡਰੰਮ ਭਰ ਜੂ, ਡਰੰਮ ਭਰ ਕੇ ਉਹ ਉੱਥੇ ਰੱਖ ਦਿਆਂਗੇ, ਪਰ ਜਿਹੜਾ ਆਵੇ ਸਿਰ 'ਚ ਕੱਪ ਪਾ ਲਿਆ ਕਰੇ ਵੀ ਧੂੜੀ 'ਚ ਇਸ਼ਨਾਨ ਤੇ ਲਿਖਿਆ ਹੀ ਹੈ, ਕੋਈ ਨਹੀਂ ਪਾਉਂਦਾ। ਮੇਰੇ ਵਰਗਾ ਬਾਬਾ ਜਿਹੜਾ ਇਹਦੇ ਅਰਥ ਇਹ ਕਰਦਾ ਹੈ, ਉਹਦੇ ਨਾ ਜਦੋਂ ਐਂ ਬਹਿ ਜੇ ਉਹਦੇ ਸਿਰ 'ਚ ਪਾ ਦਿਓ ਕੱਪ ਵੀ ਆਹ ਚੱਕ ਬਾਬਾ ਜੀ, ਦੋ ਤਿੰਨ ਹੋਰ ਘਰ ਆਏ ਦੇ ਪਾ ਦਿਓ, ਸਾਂਭ ਕੇ ਰੱਖ ਲਿਓ। ਉਹ ਕਹੂਗਾ ਵੀ ਯਾਰ ਆਹ ਮਿੱਟੀ ਨਾਲ ਲਵੇੜਤਾ, ਤੁਸੀਂ ਕਹੋ ਇਹ ਮਿੱਟੀ ਨਹੀਂ, ਇਹ ਸੰਗਤਾਂ ਦੀ ਚਰਨ ਧੂੜ ਹੈ, ਬਾਬਾ ਜੀ ਪਵਾ ਲਓ। ਆਖੋ ਸਤਨਾਮ, ਉਦਣ ਸੁਣਿਓ ਇਹਨਾਂ ਤੋਂ ਅਰਥ, ਉਦਣ ਸੁਣਿਓ ਅਰਥ, ਉਦਣ ਦੱਸੂ ਵੀ ਇਹ ਅਰਥ ਕੀ ਨੇ। ਨਾਲੇ ਉਹਦੇ ਚੇਲਿਆਂ ਨੂੰ ਪੁੱਛ ਲਿਓ, ਬੰਦੂਕਾਂ ਲੈ ਕੇ ਤੇਰੇ ਕੰਨੀ ਨਾ ਪੈ ਗਏ ਤਾਂ ਕਹਿੰਦੀ ਵੀ ਸਾਡੇ ਬਾਬੇ ਦੇ ਕੱਪੜੇ ਲਪੇੜ ਦੇ, ਕਹਿ ਰਹੇ ਹੋ ਉਹ ਯਾਰ ਚਰਨ ਧੂੜ ਹੈ, ਕਰ ਲਓ ਇਸ਼ਨਾਨ ਚਰਨ ਧੂੜ ਵਿੱਚ। ਇਹ ਕਰ ਲੈਣਗੇ ਇਸ਼ਨਾਨ, ਇਹ ਲੋਕਾਂ ਨੂੰ ਹੀ ਮੱਥੇ ਟਿਕਾਉਣ ਜੋਗੇ ਹੈ, ਲੋਕਾਂ ਦੇ ਸਿਰ ਵਿੱਚ ਹੀ ਧੂੜਨ ਜੋਗੇ ਹੈ, ਆਪ ਨਹੀਂ ਕਰ ਸਕਦੇ। ਇਹ ਸੱਚ ਹੈ, ਇਹ ਸੱਚ ਹੈ ਪਿਆਰਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜ਼ਿੰਦਗੀ ਬਦਲਣੀ ਹੈ, ਇਹਨਾਂ ਨੇ ਬੰਦੇ ਬਣਾਉਣਾ ਹੈ ਸਾਨੂੰ, ਇਹਨਾਂ ਬਿਨਾਂ ਨਹੀਂ ਕੋਈ ਬੰਦੇ ਬਣਾ ਸਕਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਐ। ਜਦੋਂ ਆਪਾਂ ਏਦਾਂ ਸੁਣੋ ਜੀ, ਆਪਾਂ ਸਾਰੀ ਸੰਗਤ ਏਦਾਂ ਬਾਣੀ ਜਦੋਂ ਸੁਣ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਇਹ ਧੂੜੀ ਵਿੱਚ ਇਸ਼ਨਾਨ ਹੋ ਰਿਹਾ ਸਾਡਾ ਸਾਰਿਆਂ ਦਾ, ਮੈਲ ਲੈ ਰਹੀ ਹੈ, ਗੁਰਬਾਣੀ ਦੇ ਅਰਥ ਸਾਡੇ ਦਿਮਾਗ 'ਚ ਆਉਂਦੇ ਐ। ਜਿਵੇਂ ਜਿਵੇਂ ਬਾਣੀ ਸੁਣੀ ਜਾਂਦੇ ਹਾਂ, ਮਨ ਦੀ ਮੈਲ ਲੱਥੀ ਜਾਂਦੀ ਹੈ, ਇਹਨੂੰ ਧੂੜੀ ਇਸ਼ਨਾਨ ਕਹਿੰਦੇ ਆ। ਆਖੋ ਸਤਨਾਮ, ਏਦਾਂ ਰਲ ਕੇ ਬਹਿ ਜਾ ਕਰੋ ਭਾਈ, ਮਾਘ ਮੱਜਣ ਸੰਗ ਸਾਧੂਆਂ ਨਹਾਇਆ ਕਰੋ, ਧੂੜੀ ਕਰ ਇਸ਼ਨਾਨ, ਮਨ ਦੀ ਮੈਲ ਲਵਾਉਣੀ ਹੈ। ਇਸ਼ਨਾਨ ਤਨ ਦਾ ਕਰਨਾ ਕਿ ਮਨ ਦਾ ਕਰਨਾ ਬੋਲੋ, ਮੈਲ ਤਨ ਤੇ ਲੱਗੀ ਹੈ ਕਿ ਮਨ ਤੇ ਲੱਗੀ ਹੈ ਬੋਲੋ, ਮਨ ਤੇ ਲੱਗੀ ਹੈ ਤੇ ਮਨ ਦਾ ਇਸ਼ਨਾਨ। ਏਦਾਂ ਸਾਧ ਸੰਗਤ ਵਿੱਚ ਜਦੋਂ ਵਿਚਾਰਾਂ ਹੋਣੀਆਂ ਨੇ, ਇਹਨੇ ਮਨ ਦੀ ਮੈਲ ਲਾ ਦੇਣੀ ਹੈ ਸਾਰੀ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ, ਪਾਣੀ ਨਾਲ ਲੈਂਦੀ ਹੈ ਸਰੀਰ ਤੇ ਲੱਥੀ ਲੱਗੀ ਮੈਲ, ਮੂਤ ਪਲੀਤੀ ਕੱਪੜ ਹੋਏ, ਕੱਪੜਾ ਜਦੋਂ ਮੈਲਾ ਹੋ ਜਾਂਦਾ ਹੈ, ਦੇ ਸਾਬੂਨ ਲਈਏ ਉਹ ਧੋਏ, ਤੇ ਜਦੋਂ ਮੱਤ ਮੈਲੀ ਹੋ ਜਾਏ, ਭਰੀਏ ਮੱਤ ਪਾਪਾਂ ਕੈ ਸੰਗ, ਤੇ ਉਹ ਫਿਰ ਸੱਚ ਸੁਣਨਾ ਪੈਂਦਾ ਜੀ, ਏਦਾਂ ਸੱਚ ਸੱਚੀਆਂ ਸੱਚੀਆਂ ਵਿਚਾਰਾਂ ਸੁਣਨੀਆਂ ਪੈਂਦੀਆਂ। ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ, ਬਾਣੀ ਦਾ ਸੱਚ ਮਨ ਦੀ ਮੈਲ ਲਾਏਗਾ। ਇਹ ਕੱਟੂ ਮੈਲ ਫਿਰ ਸਾਡੀ, ਇਹਦੇ ਨਾਲ ਮੈਲ ਲੈਣੀ ਹੈ। ਉਦਾਂ ਤੇ ਨਹਾਉਂਦੀ ਬਥੇਰੀ ਦੁਨੀਆ ਫਿਰਦੀ ਹੈ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋ, ਇੱਕ ਭਉ ਲੱਥੀ ਨਾਤਿਆਂ ਦੋਏ ਪਾ ਚੜੀ ਇਸ ਹੋਰ, ਮੈਲ ਨਹੀਂ ਜੀ ਲੈਂਦੀ ਇਹਦੇ ਨਾਲ, ਮਨ ਦੀ ਮੈਲ ਇਦਾਂ ਲੈਣੀ ਹੈ ਸੰਗਤ ਵਿੱਚ ਆ ਕੇ, ਇਦਾਂ ਬਦਲਦਾ ਜੀ ਸਾਰਾ ਕੁਛ। ਤਾਂ ਕਰਕੇ ਇਸ ਗੱਲ ਨੂੰ ਕਿਰਪਾ ਕਰਕੇ ਸਮਝੋ, ਬਾਣੀ ਦੇ ਅਰਥ ਸਮਝੋ ਸਿੱਖੋ ਪਿਆਰਿਓ, ਮੇਰਿਓ ਵੀਰੋ ਮੇਰਿਓ ਭਰਾਵੋ ਨੌਜਵਾਨੋ ਬਾਣੀ ਨੂੰ ਸਮਝੋ। ਬਹੁਤ ਕੁਝ ਖਜ਼ਾਨਾ ਭਰਿਆ ਪਿਆ, ਢੱਕ ਢੱਕ ਕੇ ਰੱਖਿਆ, ਖੋਲਿਆ ਨਹੀਂ, ਖੋਲ ਖੋਲ ਕੇ ਸਮਝਾਇਆ ਨਹੀਂ, ਬੁੱਧੂ ਬਣਾ ਦਿੱਤਾ। ਸਾਡੇ ਵਰਗਿਆਂ ਨੂੰ ਤਾਂ ਕਹਿੰਦੇ ਨੇੜੇ ਨਾ ਲੱਗੋ। ਤੇ ਬਾਣੀ ਦੀ ਤੁਸੀਂ ਸੱਚੀ ਕਥਾ ਲਓ, ਤੁਸੀਂ ਕਈ ਵਾਰੀ ਮੇਰੇ ਵਿਰੋਧੀ ਸੁਣਦੇ ਹੋ ਨਾ ਲੋਕ, ਮੇਰੇ ਐਂਟੀ ਹੋਏ, ਤੁਸੀਂ ਆ ਬਾਣੀ ਦਾ ਸੱਚ ਸੁਣਾਇਓ, ਤੁਹਾਡੇ ਰਿਸ਼ਤੇਦਾਰ ਐਂਟੀ ਹੋ ਜਾਣਗੇ, ਤੁਹਾਡਾ ਪਿੰਡ ਐਂਟੀ ਹੋ ਜਾਏਗਾ ਵੀ ਆ ਨਵੀਆਂ ਹੀ ਗੱਲਾਂ ਲੱਗ ਪਿਆ ਕਰਨ। ਉਹਨੂੰ ਬਾਣੀ ਦੀ ਕਥਾ ਸੁਣਾਇਓ, ਫਿਰ ਲੱਗੂ ਪਤਾ। ਮੈਂ ਜਦੋਂ ਇਸ ਇਲਾਕੇ 'ਚ ਕਦੇ ਆਉਂਦਾ ਰਿਹਾ ਨਾ, ਚਾਹੇ ਲੁਧਿਆਣੇ ਵਿੱਚ, ਚਾਹੇ ਪਟਿਆਲੇ ਵਿੱਚ, ਚਾਹੇ ਬਠਿੰਡੇ ਵਿੱਚ, ਚਾਹੇ ਉੱਧਰ, ਜਿੰਨੇ ਬਾਬੇ ਉਸ ਇਲਾਕੇ ਦੇ ਹੁੰਦੇ ਸੀ ਉਹ ਮੇਰੇ ਨਾਲ ਬੈਠਦੇ ਸੀ ਆ ਕੇ। ਪਤਾ ਕਿਉਂ? ਉਹਨਾਂ ਨੂੰ ਪਤਾ ਸੀ ਵੀ ਇਹਨੇ ਸਾਡੀਆਂ ਗੱਲਾਂ ਬਹੁਤ ਕਰਨੀਆਂ ਨੇ। ਤੇ ਹੁਣ ਜਦੋਂ ਤੋਂ ਬਾਣੀ ਦੀ ਕਥਾ ਲੱਗ ਪਿਆ ਕਰਨ, ਫੇਰ ਨਹੀਂ ਬਹਿੰਦੇ। ਪਿਆਰਿਓ ਤੁਹਾਨੂੰ ਬਾਣੀ ਦੀ ਕਥਾ ਚੰਗੀ ਨਹੀਂ ਲੱਗਦੀ, ਆਖੋ ਸਤਨਾਮ, ਫੇਰ ਨਹੀਂ ਬਹਿਣਗੇ। ਉਹਨਾਂ ਨੂੰ ਬਾਣੀ ਦਾ ਸੱਚ ਨਹੀਂ ਚੰਗਾ ਲੱਗਦਾ, ਫਿੱਟ ਨਹੀਂ। ਗੁਰਬਾਣੀ ਦੀ ਸੱਚੀ ਕਥਾ ਸੁਣੀ ਨਾ ਜਾਈ, ਸੱਚ ਅੰਮ੍ਰਿਤ ਕਥਾ ਰਾਰ ਕਰਤ ਝੂਠੀ ਲੱਗ ਗਾਥਾ। ਝੂਠੀਆਂ ਕਹਾਣੀਆਂ ਤੇ ਲੋਕ ਭਰੋਸਾ ਕਰਦੇ ਆ, ਤੇ ਸੱਚ ਦੀ ਕਥਾ ਕਹਿੰਦੇ ਲੋਕਾਂ ਤੋਂ ਸੁਣੀ ਨਹੀਂ ਜਾਂਦੀ, ਸੁਣੀ ਨਹੀਂ ਜਾਂਦੀ ਜੀ ਸੱਚ ਦੀ ਕਥਾ। ਹਾਲਤ ਇਹ ਹੈ, ਤੁਸੀਂ ਅੱਜ ਨਾ ਬਾਬਿਆਂ ਦੀ ਕਥਾ ਸ਼ੁਰੂ ਕਰ ਦਿਓ, ਸਾਰੇ ਬਾਬੇ ਬਹਿ ਜਾਣਗੇ। ਜਦੋਂ ਗੁਰਬਾਣੀ ਦੀ ਕਥਾ ਕਰੋਗੇ ਫਿਰ ਭੱਜ ਜਾਣਗੇ। ਗੱਲ ਫਿਰ ਕਿੱਧਰ ਨੂੰ ਗਈ? ਅਸਲ ਵਿੱਚ ਇਹ ਲੋਕ ਬਾਬਿਆਂ ਨਾਲ ਜੁੜੇ ਹੋਏ ਹੈ, ਗੁਰੂ ਨਾਲ ਜੁੜੇ ਹੋਏ ਨਹੀਂ। ਆਖੋ ਸਤਨਾਮ, ਇਹਨਾਂ ਦੇ ਬਾਬੇ ਹੀ ਗੁਰੂ ਹੈ। ਜੋ ਬਾਬੇ ਕਹਿੰਦੇ ਆ ਉਹੀ ਸੱਚ ਹੈ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਨੂੰ ਨਹੀਂ ਮੰਨਦੇ। ਕਹਿੰਦੇ ਜਿੱਥੇ ਲਿਖਿਆ ਲਿਖਿਆ ਰਵੇ, ਸਾਡੇ ਬਾਬਾ ਜੀ ਨੇ ਤੇ ਇਦਾਂ ਸਮਝਾਇਆ ਐਂ ਮੰਨਾਂਗੇ। ਪਰ ਮੈਂ ਬੇਨਤੀ ਕਰਾਂਗਾ ਵੀਰੋ ਭਰਾਵੋ ਭੈਣੋ, ਅੜੀਆਂ ਨਹੀਂ ਕਰੀਦੀਆਂ, ਜਦੋਂ ਗੱਲ ਸਮਝ ਆਵੇ ਮੰਨ ਲੈਣੀ ਚਾਹੀਦੀ ਹੈ। ਆਖੋ ਸਤਨਾਮ, ਅੜੀਆਂ ਕਾਹਦੀਆਂ? ਦੋ ਤਰ੍ਹਾਂ ਦੇ ਬੰਦੇ ਨੇ ਜਿਹੜੇ ਬਾਣੀ ਦਾ ਸੱਚ ਨਹੀਂ ਮੰਨ ਸਕਦੇ, ਜਾਂ ਡਰੋਕਲ ਡਰੇ ਹੋਏ ਬੰਦੇ ਨਹੀਂ ਬਾਣੀ ਦਾ ਸੱਚ ਮੰਨ ਸਕਦੇ, ਤੇ ਜਾਂ ਨਹੀਂ ਮੰਨ ਸਕਦੇ ਜਿਹੜੇ ਹੰਕਾਰੀ ਹੁੰਦੇ ਨੇ। ਹੰਕਾਰੀਆਂ ਨੇ ਨਹੀਂ ਮੰਨਣਾ। ਜੇ ਤੁਸੀਂ ਆਹ ਗੱਲਾਂ ਜਾ ਕੇ ਕਿਸੇ ਬਾਬੇ ਨੂੰ ਸਮਝਾਓ, ਉਹ ਪਤਾ ਕੀ ਕਹੂ? ਇੰਨੇ ਚਿਰ ਤੋਂ ਤੇ ਐਂ ਕਹਿੰਦੇ ਆਏ ਆ, ਹੁਣ ਲੋਕੀ ਕੀ ਕਹਿਣਗੇ ਵੀ ਅਸੀਂ ਬਦਲ ਜੀਏ? ਐਂ ਕਿਵੇਂ ਹੋ ਜੂ? ਅੜੀ ਅੜੀ ਕਰ ਲੈਣਗੇ। ਹੰਕਾਰੀ ਬੰਦੇ ਨਹੀਂ ਬਦਲ ਸਕਦੇ, ਹੰਕਾਰੀ ਨਹੀਂ ਬਦਲ ਸਕਦੇ। ਤੇ ਜੇ ਤੁਸੀਂ ਕਿਸੇ ਨੂੰ ਕਹੋਗੇ, ਕਿਸੇ ਭੋਲੇ ਬੰਦੇ ਨੂੰ ਵੀ ਆ ਐਂ, ਉਹ ਡਰਦਾ ਨਹੀਂ ਮੰਨਦਾ, ਕਹਿੰਦੇ ਮੇ ਸਾਰੇ ਪੁੱਠੀ ਨਾ ਪੈ ਜੇ, ਪੁੱਠਾ ਚੱਕਰ ਨਾ ਚੱਲ ਜੇ, ਸਾਡਾ ਕੋਈ ਨੁਕਸਾਨ ਨਾ ਹੋ ਜੇ, ਜਾਂ ਤੇ ਬਾਣੀ ਦਾ ਸੱਚ ਡਰਦੇ ਹੋਏ ਬੰਦੇ ਜਿਹੜੇ ਐ ਉਹ ਨਹੀਂ ਮੰਨਦੇ, ਜਾਂ ਫਿਰ ਹੰਕਾਰੀ ਨਹੀਂ ਮੰਨਦੇ। ਤੇ ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਲਓ ਹੁਣ ਇੱਕ ਗੱਲ ਸਮਝਿਓ, ਜਰਾ ਇੱਧਰ ਸੁਣਿਓ ਬਈ। ਸਾਢੇ ਨੌ ਤੋਂ ਉੱਪਰ ਹੋ ਚੱਲਿਆ ਸਮਾਂ, 35 ਕੁ ਹੋ ਗਏ ਆਪਾਂ ਨੂੰ, ਸ਼ੁਰੂ ਕਹਿੰਦੇ ਨੂੰ 2 ਘੰਟੇ 5 ਮਿੰਟ ਹੋ ਗਏ। ਆਪਾਂ ਜਦਵਾਨ 7:30 ਸ਼ੁਰੂ ਕੀਤਾ ਸੀ, 2 ਘੰਟੇ 5 ਮਿੰਟ ਹੋ ਗਏ। ਪਰ ਅਜੇ ਬਹੁਤਾ ਕਵੇਲਾ ਨਹੀਂ ਹੋਇਆ ਵੀ 9:35 ਹੋਏ ਆ, ਆਪਾਂ 10 ਵਜੇ ਤੱਕ ਤੇ ਸਮਾਪਤੀ ਕਰ ਦੇਣੀ। ਸਬੱਬ ਨਾਲ ਕਦੀ ਕਦੀ ਬੈਠੀ ਦਾ, ਤਾਂ ਕਰਕੇ ਬੇਨਤੀ ਮੈਂ ਕਰਾਂਗਾ ਵੀ ਟਿਕ ਕੇ ਸੁਣੋ, ਕਿਰਪਾ ਕਰਕੇ ਟਿਕ ਕੇ ਸੁਣੋ। ਜਲਦੀ ਆਪਾਂ ਆਨੰਦ ਸਾਹਿਬ ਪੜ੍ਹ ਦੇਣਾ, ਆਹ ਗੱਲ ਕਲਿੱਕ ਹੋਣੀ ਚਾਹੀਦੀ, ਇੱਕ ਇੱਕ ਗੱਲ ਕਲਿੱਕ। ਅੱਗੇ ਤੇ ਵੇਖੋ ਜੀ, ਫਾਰਮੂਲਾ ਸਾਨੂੰ ਕੋਈ ਸਮਝਾ ਦੇ, ਸਵਾਲ ਤੇ ਆਪੇ ਹੱਲ ਕਰ ਲੈਂਦਾ ਹੁੰਦਾ ਬੰਦਾ। ਜਦੋਂ ਮੈਥ ਪੜ੍ਹਾਉਂਦੇ ਆ ਫਾਰਮੂਲਾ ਨਹੀਂ ਸਮਝਾਉਂਦੇ, ਜਦੋਂ ਫਾਰਮੂਲਾ ਸਮਝ ਆ ਜਾਂਦਾ ਬਾਕੀ ਤੇ ਬੰਦਾ ਆਪੇ ਕੱਢ ਲੈਂਦਾ। ਫਿਰ ਇੱਕ ਵਾਰੀ ਸਮਝਾ ਦਿਓ ਵੀ ਐ ਹੈ ਗੱਲ, ਪਕੜ 'ਚ ਆ ਜਾਂਦੀ। ਹੁਣ ਦੱਸਿਓ ਜੀ ਜਰਾ, ਸਾਰੇ ਮੇਰੇ ਵੀਰ ਭਰਾ ਭੈਣਾਂ ਸਾਰੇ ਜਰਾ ਜਵਾਬ ਦਿਓ, ਹੁਣ ਟਿਕ ਕੇ ਸੁਣਿਓ ਬਈ। ਜਦੋਂ ਆਪਾਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕ ਲੈਂਦੇ ਹਾਂ, ਸਾਡਾ ਧਰਮ ਦਾ ਪਿਤਾ ਬਣ ਜਾਂਦਾ ਹੈ। ਅਸੀਂ ਮੰਨਦੇ ਹਾਂ ਵੀ ਗੁਰੂ ਬਣ ਗਏ ਧੰਨ ਗੁਰੂ ਗ੍ਰੰਥ ਸਾਹਿਬ, ਅੱਜ ਤੋਂ ਬਾਅਦ ਧੰਨ ਗੁਰੂ ਢਿੱਲੇ ਪੈ ਗਏ ਗੁਰਮੁਖੋਂ, ਥੱਕ ਕੇ ਫਲਾ। ਮੈਨੂੰ ਤੇ ਲੱਗਦਾ ਕਿ ਕਾਇਮ ਤੁਸੀਂ, ਮੈਂ ਬੋਲ ਰਿਹਾ ਮੈਂ ਫਿਰ ਵੀ ਠੀਕ ਹਾਂ ਜੀ, ਅਜੇ ਤੇ ਥੱਕੇ ਨਹੀਂ ਆਪਾਂ, ਇੰਨਾ ਕੁ ਟਾਈਮ ਤੇ ਲੱਗ ਹੀ ਜਾਂਦਾ ਬਈ। ਜੇ ਦੀਵਾਨ ਹੀ ਸ਼ੁਰੂ 9 ਵਜੇ ਕੀਤਾ ਹੁੰਦਾ ਫਿਰ ਅਜੇ ਅੱਧਾ ਘੰਟਾ ਹੋਇਆ ਹੋਣਾ ਸੀ, ਫਿਰ ਤੇ 12 ਵਜ ਜਾਣੇ ਸੀ। ਜਰਾ ਕੋ ਕਾਇਮ ਹੋ ਕੇ ਜਵਾਬ ਦਿਓ। ਜਦੋਂ ਅਸੀਂ ਅੰਮ੍ਰਿਤ ਛਕ ਲਿਆ ਸਾਡੇ ਗੁਰੂ ਬਣ ਗਏ ਧੰਨ ਗੁਰੂ ਤੇ ਧਰਮ ਦੇ ਪਿਤਾ ਧੰਨ ਗੁਰੂ। ਮਾਤਾ ਸਾਹਿਬ ਕੌਰ ਜੀ ਵਾਸੀ ਕਿੱਥੋਂ ਦੇ ਬਣ ਗਏ ਜੀ? ਆਨੰਦਪੁਰ ਸਾਹਿਬ। ਪਿਛਲੇ ਸਾਲ ਵੀ ਮੈਂ ਕਹੀ ਸੀ ਗੱਲ। ਅੱਛਾ ਜੀ, ਹੁਣ ਜਦੋਂ ਅੰਮ੍ਰਿਤਧਾਰੀ ਜਿੰਨੇ ਮੇਰੇ ਵੀਰ ਨੇ, ਜਿੰਨੀਆਂ ਮੇਰੀਆਂ ਭੈਣਾਂ ਨੇ, ਆਪਾਂ ਸਾਰਿਆਂ ਨੇ ਇੱਕ ਬਾਟੇ ਚੋਂ ਅੰਮ੍ਰਿਤ ਛਕਿਆ ਨਾ ਜੀ, ਤੇ ਆਪਾਂ ਫਿਰ ਇੱਕ ਬਾਟੇ ਚੋਂ ਅੰਮ੍ਰਿਤ ਛਕਣ ਵਾਲੇ ਭੈਣ ਭਰਾ ਬਣ ਗਏ। ਬਿਲਕੁਲ ਠੀਕ ਨਾ ਹੋ ਗਈ ਨਾ ਗੱਲ? ਭੈਣ ਤੇ ਭਰਾ, ਉਹ ਮੇਰੀਆਂ ਭੈਣਾਂ, ਆਪਾਂ ਸਾਰੇ ਭਰਾ। ਭੈਣ ਭਰਾਵਾਂ ਨੇ ਇੱਕ ਬਾਟੇ ਚੋਂ ਅੰਮ੍ਰਿਤ ਛਕ ਲਿਆ, ਪਿਓ ਧਰਮ ਦਾ ਇੱਕ, ਮਾਂ ਇੱਕ, ਵਾਸੀ ਆਨੰਦਪੁਰ ਸਾਹਿਬ ਦੇ, ਜਨਮ ਕੇਸਗੜ੍ਹ ਸਾਹਿਬ ਦਾ, ਆਪਾਂ ਸਾਰੇ ਭੈਣ ਭਰਾ ਬਣ ਗਏ। ਕੋਈ ਵੱਡਾ ਛੋਟਾ ਤਾਂ ਨਹੀਂ, ਬੋਲੋ ਜਰਾ, ਵੱਡਾ ਛੋਟਾ ਤੇ ਕੋਈ ਨਹੀਂ। ਦੱਸਿਓ ਭਲਾ ਵੀ ਮੈਂ ਕਿਸੇ ਵੱਖਰੇ ਬਾਟੇ ਚੋਂ ਅੰਮ੍ਰਿਤ ਛਕਿਆ, ਮੈਂ ਵੱਡਾ ਹੋਇਆ ਫਿਰ ਨਹੀਂ ਨਾ ਹੋਇਆ? ਭਰਾ ਭਰਾ ਹੋਏ ਆਪਾਂ, ਭੈਣਾਂ ਸਾਰੀਆਂ ਭੈਣ ਭਰਾ ਹੀ ਹੋਏ ਆਪਾਂ, ਸਾਰੇ ਸਾਰੇ ਭੈਣ ਭਰਾ ਬਣ ਗਏ। ਚਲੋ ਜੀ, ਹੁਣ ਫਿਰ ਅਗਲੀ ਗੱਲ ਸੁਣੋ। ਹੁਣ ਕੋਈ ਨਾ ਬੰਦਾ ਇੱਥੇ ਆਵੇ, ਇੱਥੇ ਦੋ ਧਿਰਾਂ ਨੇ, ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਬਿਰਾਜਮਾਨ ਨੇ, ਇੱਕ ਇੱਥੇ ਸਾਧ ਸੰਗਤ, ਦੋ ਧਿਰਾਂ ਨੇ, ਤੀਜੀ ਧਿਰ ਕੋਈ ਨਹੀਂ। ਇੱਥੇ ਤੀਜੇ ਬੰਦੇ ਨੂੰ ਕੋਈ ਜਗ੍ਹਾ ਨਹੀਂ, ਚੇਤਾ ਰੱਖਿਓ, ਗੁਰੂ ਜੀ ਤੇ ਗੁਰੂ ਜੀ ਦੀ ਸਾਧ ਸੰਗਤ। ਸਾਧ ਸੰਗਤ ਦੇ ਵਿੱਚੋਂ ਉੱਠ ਕੇ ਹੀ ਸੁਣਿਓ, ਸਾਧ ਸੰਗਤ ਵਿੱਚੋਂ ਉੱਠ ਕੇ ਹੀ ਕੋਈ ਇੱਥੇ ਬਹਿ ਕੇ ਕੀਰਤਨ ਕਰਦਾ, ਉਹ ਵੀ ਸਾਧ ਸੰਗਤ ਦਾ ਹੀ ਹਿੱਸਾ ਹੈ। ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਸਾਜ ਵਜਾਉਂਦਾ ਹੈ, ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਉੱਥੇ ਅਰਦਾਸ ਕਰਦਾ ਹੈ, ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਲੰਗਰ ਵਰਤਾਉਂਦਾ ਹੈ, ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਪੈਰੇ ਤੇ ਖੜਦਾ ਹੈ, ਕੋਈ ਸਾਧ ਸੰਗਤ ਵਿੱਚੋਂ ਉੱਠ ਕੇ ਕੜਾਹ ਪ੍ਰਸ਼ਾਦ ਵਰਤਾਉਂਦਾ ਹੈ। ਇਦਾਂ ਹੀ ਜਾਣ ਕੇ ਸਾਰੇ ਦੇ ਸਾਰੇ ਕੀ ਨੇ? ਭਰਾ ਭਰਾ। ਇਦਾਂ ਹੀ ਗੱਲ ਹੈ, ਦੋ ਨੇ, ਇੱਕ ਗੁਰੂ ਜੀ ਤੇ ਇੱਕ ਗੁਰੂ ਜੀ ਦੀ ਪਿਆਰੀ ਸਾਧ ਸੰਗਤ। ਇਦਾਂ ਹੀ ਤੀਜੀ ਧਿਰ ਕੋਈ ਨਹੀਂ, ਇੱਥੇ ਤੀਜੀ ਧਿਰ ਕੋਈ ਨਹੀਂ, ਦੋ ਨੇ। ਹੁਣ ਵੇਖਿਓ, ਜਦੋਂ ਅਸੀਂ ਭਾਈ ਭਾਈ ਬਣ ਗਏ, ਅੰਮ੍ਰਿਤ ਇਕੱਠਿਆਂ ਨੇ ਛਕਿਆ, ਫਿਰ ਭਰਾ ਭਰਾ ਤੇ ਬਣ ਸਕਦੇ ਹਾਂ, ਭਾਈ ਭਾਈ ਤੇ ਬਣ ਸਕਦੇ ਹਾਂ, ਵੱਡਾ ਤੇ ਨਹੀਂ ਕਹਾ ਸਕਦਾ ਕੋਈ? ਕਿ ਕਹਾ ਸਕਦਾ? ਜਰਾ ਜਵਾਬ ਦੇ ਦਿਓ, ਵੱਡਾ ਕਹਾ ਸਕਦਾ ਕੋਈ? ਬਾਟਾ ਇੱਕ ਹੈ ਯਾਰ, ਤੂੰ ਵੱਖਰੇ ਬਾਟੇ ਚੋਂ ਅੰਮ੍ਰਿਤ ਛਕ ਕੇ ਆਇਆ। ਗੁਰੂ ਤੂੰ ਕਿਸੇ ਹੋਰ ਨੂੰ ਮੰਨਦਾ? ਇੱਕੋ ਨੂੰ ਮੰਨਦੇ ਆ ਆਪਾਂ। ਵੇਖਿਓ ਜਰਾ, ਆਪਣੀ ਛਾਤੀ ਚੌੜੀ ਹੁੰਦੀ ਹੈ ਜਦੋਂ ਗੱਲ ਕਰਦੇ ਆ, ਮਾਨ ਨਾਲ ਇਹ ਗੱਲ ਕਹਿੰਦੇ ਆ, ਜਦੋਂ ਖੁਸ਼ ਹੋ ਜਾਂਦਾ ਮਨ ਵੀ ਮੇਰਿਆ ਮਾਲਕਾ, ਆ ਵੇਖੋ ਸਿਧਾਂਤ ਸਾਡਾ, ਇੱਥੇ ਕੋਈ ਗੋਰਾ ਆ ਗਿਆ, ਬਾਹਰਲੇ ਦੇਸ਼ ਦਾ ਬੰਦਾ, ਕਹਿੰਦਾ ਆਹ ਕੀ ਚੱਲ ਰਿਹਾ ਬਈ, ਇੱਥੇ ਆ ਕੇ ਪੁੱਛਿਓ, ਉੱਥੇ ਖੜ ਕੇ ਆਹ ਕੀ ਚੱਲਦਾ? ਕਹਿੰਦੇ ਦੀਵਾਨ ਲੱਗਾ। ਦੀਵਾਨ ਕਿਹਦਾ ਹੈ? ਗੁਰੂ ਗ੍ਰੰਥ ਸਾਹਿਬ ਦਾ ਦੀਵਾਨ ਲੱਗਿਆ, ਭਾਵ ਬਾਣੀ ਸੁਣ ਰਹੇ ਨੇ ਸਾਰੇ, ਬਾਣੀ ਪੜ੍ਹ ਰਹੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ, ਤੇ ਬਾਕੀ ਸਾਰੀ ਸਾਧ ਸੰਗਤ ਜੁੜੀ ਬੈਠੀ ਹੈ। ਆ ਕੌਣ ਬੈਠੇ ਨੇ ਸਾਰੇ? ਆ ਕੌਣ ਨੇ? ਆ ਕੌਣ ਨੇ? ਕਹਿੰਦੇ ਸਾਰੇ ਭੈਣ ਭਰਾ ਬੈਠੇ ਐ, ਸਾਰੇ ਭੈਣ ਭਰਾ ਆਪਣੇ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ, ਸੁਣ ਰਹੇ। ਅੱਛਾ, ਫਿਰ ਉਹ ਅੱਗੇ ਨੂੰ ਤੁਰਿਆ ਆਵੇ ਜੀ, ਉਹ ਉੱਥੋਂ ਸ਼ੁਰੂ ਕਰ ਲਵੇ ਬਈ, ਆਹ ਜਿਹੜਾ ਪਹਿਰੇ ਤੇ ਖੜਾ ਇਹ ਕਿਹੜਾ ਹੈ, ਇਹਦਾ ਨਾਂ ਦੱਸੋ ਕੀ ਹੈ? ਆਪਾਂ ਫਿਰ ਪਤਾ ਕੀ ਦੱਸਿਆ, ਜਦੋਂ ਅੰਮ੍ਰਿਤ ਛਕਿਆ ਫਿਰ ਜਾਤ ਗੋਤ ਨਹੀਂ ਰਹੀ, ਸੁਣਿਓ, ਇਹ ਜਾਤ ਗੋਤ ਨਹੀਂ ਰਹੀ, ਫਿਰ ਬਣ ਗਿਆ ਸਿੰਘ ਖਾਲਸਾ। ਤੋ ਖੱਲਸ ਪਿੱਛੇ ਲੱਗ ਸਕਦਾ, ਖਾਲਸਾ ਭਰਾ ਭਰਾ ਬਣ ਗਏ। ਆਪਾਂ ਪੁੱਛ, ਇਹ ਕਿਹੜਾ ਖੜਾ ਯਾਰ ਪਹਿਰੇ ਤੇ, ਆ ਬੰਦਾ ਕਿਹੜਾ ਹੈ? ਉਹ ਪਤਾ ਕੀ ਆ, ਆਪਾਂ ਕੀ ਦੱਸਾਂਗੇ? ਇਹ ਖੜਾ ਹੈ ਜੀ ਭਾਈ ਸੁਰਿੰਦਰ ਸਿੰਘ ਖਾਲਸਾ।
ਅੱਛਾ,
ਭਾਈ ਸੁਰਿੰਦਰ ਸਿੰਘ ਖਾਲਸਾ, ਉਹ ਬੰਦਾ ਗਾਂਹ ਨੂੰ ਤੁਰਿਆ ਆਇਆ ਵੀ ਆਹ ਪਹਿਰੇ ਤੇ ਕਿਹੜਾ ਖੜਾ ਹੈ? ਇਹ ਭਾਈ ਸੁਖਦੇਵ ਸਿੰਘ ਜੀ ਖਾਲਸਾ। ਬੜਾ ਖੁਸ਼ ਹੋ ਰਿਹਾ, ਅੱਛਾ ਸਾਰੇ ਭਰਾ ਭਰਾ, ਤੇ ਬਈ ਆਹ ਜਿਹੜੀ ਬੀਬੀ ਪਹਿਰੇ ਤੇ ਖੜੀ ਹੈ ਵੀ ਇਹਦਾ ਕੀ ਨਾਂ ਹੈ? ਇਹ ਬੀਬਾ ਜਸਵਿੰਦਰ ਕੌਰ ਜੀ, ਧੀ ਹੈ ਗੁਰੂ ਸਾਹਿਬ ਦੀ, ਧੀ ਧੀਆਂ ਭਰਾ, ਇਹ ਬੀਬੀ ਏਦਾਂ। ਅੱਛਾ, ਉਦੋਂ ਬਾਅਦ ਉਹਦੀ ਨਿਗਾਹ ਪੈ ਗਈ, ਉਹ ਸਾਹਮਣੇ ਗ੍ਰੰਥੀ ਚੌਰ ਕਰਦਾ, ਉਹਨੇ ਪੁੱਛਿਆ ਵੀ ਉਹ ਕਿਹੜਾ ਬੈਠਾ? ਉਹ ਕਹਿੰਦੇ ਵੀ ਇਹ ਸਰਦਾਰ ਸੁਖਦੇਵ, ਭਾਈ ਸੁਖਦੇਵ ਸਿੰਘ ਜੀ ਖਾਲਸਾ, ਇਹ ਖਾਲਸਾ ਅੰਮ੍ਰਿਤਧਾਰੀ ਹੈ ਇਹ ਸਾਰੇ। ਅੱਛਾ, ਪੰਜ ਪਿਆਰਿਆਂ ਵਿੱਚ ਆਹ ਸਿੰਘ, ਆਹ ਭਾਈ ਕੇਸਰੀ, ਇਹ ਕੌਣ ਬੈਠਾ? ਇਹ ਭਾਈ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਪੰਜ ਪਿਆਰਿਆਂ ਵਿੱਚ ਸੇਵਾ ਕਰਦੇ ਅੱਛਾ ਅੱਛਾ ਆ ਕੌਣ ਹੈ ਭਾਈ ਇਹ ਭਾਈ ਇੰਦਰਪਾਲ ਸਿੰਘ ਖਾਲਸਾ ਜਾਨੀ ਕਿ ਇਦਾਂ ਨਾਮ ਅੱਛਾ ਜੀ ਭਰਾ ਭਰਾ ਨੇ ਜਦੋਂ ਸਵਾਦ ਆ ਗਿਆ ਨਾ ਉਹਨੇ ਫਿਰ ਐਂ ਵੇਖ ਲਿਆ ਵੀ ਆਹ ਕਿਹੜਾ ਬੈਠਾ ਇਹ ਭਾਈ ਗੁਰਪ੍ਰੀਤ ਸਿੰਘ ਖਾਲਸਾ ਹੈ ਭਾਈ ਆ ਮੈਨੂੰ ਮੇਰੇ ਕਹਿੰਦੇ ਵੀ ਆਹ ਕੌਣ ਹੈ ਇਹ ਭਾਈ ਰਣਜੀਤ ਸਿੰਘ ਖਾਲਸਾ ਹੈ ਬਣ ਗਈ ਗੱਲ ਆਹ ਕਿਹੜਾ ਹੈ ਭਾਈ ਸੁਖਮਨ ਸਿੰਘ ਖਾਲਸਾ ਆਹ ਭਾਈ ਜੀਵਨ ਸਿੰਘ ਖਾਲਸਾ ਜਾਨੀ ਕਿ ਐਂ ਤੁਰਦਾ ਗਿਆ ਉਹ ਅੱਛਾ ਵੀ ਉਹ ਕੌਣ ਹੈ ਬਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਵਾਦ ਆ ਗਿਆ ਨਾ ਵੇਖੋ ਵੀ ਉਹ ਤੋਂ ਬਾਅਦ ਕੜਾਹ ਪ੍ਰਸ਼ਾਦ ਵਰਤਦਾ ਹੈ ਬਈ ਆਹ ਕਿਹੜਾ ਵਰਤਾਉਂਦਾ ਹੈ ਆਹ ਇਹ ਭਾਈ ਜਸਪਾਲ ਸਿੰਘ ਖਾਲਸਾ ਅੱਛਾ ਇਹ ਪ੍ਰਸ਼ਾਦ ਵਰਤਾਉਣ ਵਾਲਾ ਵੀ ਉਹ ਫਿਰ ਲੰਗਰ ਕਿਹੜਾ ਵਰਤਾਉਂਦਾ ਹੈ ਲੰਗਰ ਭਾਈ ਕੇਰ ਸਿੰਘ ਜੀ ਖਾਲਸਾ ਕਮਾਲ ਹੋ ਗਈ ਉਹ ਬੰਦਾ ਐ ਅੱਛਾ ਇੱਥੇ ਸਾਰੇ ਹੀ ਭਾਈ ਭਾਈ ਨੇ ਆਖੋ ਸਤਨਾਮ ਕਮਾਲ ਹੋ ਗਈ ਕਮਾਲ ਹੋ ਗਈ ਹੁਣ ਦੂਜਾ ਬੰਦਾ ਵੇਖਿਓ ਉਹ ਕੌਣ ਹੈ ਇਹ ਭਾਈ ਫਲਾਣਾ ਸਿੰਘ ਖਾਲਸਾ ਆਹ ਭਾਈ ਫਲਾਣਾ ਸਿੰਘ ਖਾਲਸਾ ਆਹ ਭਾਈ ਅਮਰੀਕਨ ਜਦੋਂ ਆਹ ਕੌਣ ਹੈ ਇਹ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਕਹਿੰਦੇ ਕਿਉਂ ਬਕਵਾਸ ਕਰਦੇ ਹੋ ਭਾਈ ਭਾਈ ਆਹ ਤੇ ਹੋਰ ਹੀ ਕੁਝ ਬਣਿਆ ਫਿਰਦਾ ਆਖੋ ਸਤਨਾਮ ਕਿਉਂ ਬਕਵਾਸ ਕਰਦੇ ਹੋ ਜੇ ਭਾਈ ਭਾਈ ਆ ਤੇ ਫਿਰ ਆਹ ਫਰਕ ਕਿਉਂ ਹੈ ਬਈ ਤੁਸੀਂ ਕਹੋਗੇ ਜੀ ਇਹ ਤੇ ਸੰਤ ਨੇ ਸੰਤ ਤੇ ਬਿਰਤੀ ਹੁੰਦੀ ਹੈ ਜੀ ਕੋਈ ਵੀ ਹੋ ਸਕਦਾ ਹੈ ਆ ਸੰਗਤ ਵਿੱਚ ਬਹੁਤ ਸੰਤ ਬੈਠੇ ਹੋਣਗੇ ਭੈਣਾਂ ਵਿੱਚ ਬਹੁਤ ਬੈਠੇ ਹੋਣਗੇ ਅਸੀਂ ਬਿਰਤੀ ਕਰਕੇ ਬਹੁਤ ਉੱਚੇ ਚਲੇ ਜਾਈਏ ਕੋਈ ਫਰਕ ਨਹੀਂ ਗੁਰੂ ਸਾਹਿਬ ਵਰਗੀ ਬਿਰਤੀ ਬਣ ਜੇ ਸਾਡੀ ਭਾਵੇਂ ਗੁਰੂ ਸਾਹਿਬ ਵਰਗੀ ਸਾਡੀ ਬਿਰਤੀ ਬਣ ਜੇ ਇਹ ਵੱਖਰਾ ਚੈਪਟਰ ਹੈ ਕੋਈ ਭੈਣ ਕੋਈ ਮੇਰਾ ਵੀਰ ਗੁਰੂ ਸਾਹਿਬ ਵਾਲੀ ਬਿਰਤੀ ਵੀ ਬਣਾ ਲਵੇ ਭਾਵੇਂ ਇਹ ਸ਼ੁਕਰ ਹੈ ਮਾਲਕ ਦਾ ਉਹਦੇ ਤੇ ਤਰਸ ਕੀਤਾ ਹੈ ਪਰ ਸੰਗਤ ਦੇ ਵਿੱਚ ਅਸੀਂ ਭਾਈ ਭਾਈ ਹੋਈ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੰਗਤ ਵਿੱਚ ਅਸੀਂ ਭਾਈ ਭਾਈ ਆ ਇੱਥੇ ਕੋਈ ਵੱਡਾ ਛੋਟਾ ਨਹੀਂ ਇੱਥੇ ਭਰਾ ਭਰਾ ਆ ਸਾਰੇ ਅੱਛਾ ਜੀ ਹੋਰ ਸੁਣੋ ਜਦੋਂ ਅਸੀਂ ਭੈਣ ਭਰਾ ਆ ਜਦੋਂ ਅੰਮ੍ਰਿਤ ਛਕਦੇ ਆ ਦੱਸੋ ਭਲਾ ਫਿਰ ਮੇਰੀਆਂ ਭੈਣਾਂ ਜਵਾਬ ਦਿਓ ਜੀ ਵੀ ਕਦੇ ਭੈਣਾਂ ਨੇ ਆਪਣੇ ਭਰਾਵਾਂ ਨੂੰ ਮੱਥਾ ਟੇਕਿਆ ਕਿਸੇ ਬੀਬੀ ਨੇ ਆਪਣੇ ਭਰਾ ਨੂੰ ਮੱਥਾ ਟੇਕਿਆ ਬੋਲੋ ਜੀ ਵੱਡੀ ਉਮਰ ਦਾ ਹੋਵੇ ਫਿਰ ਵੀ ਮੱਥਾ ਟੇਕਿਆ ਛੋਟੀ ਉਮਰ ਦਾ ਹੋਵੇ ਮੱਥਾ ਟੇਕਿਆ ਨਹੀਂ ਟੇਕਿਆ ਕਦੇ ਮੱਥਾ ਭਲਾ ਮਾਂ ਆਪਣੇ ਪੁੱਤ ਨੂੰ ਮੱਥਾ ਟੇਕਦੀ ਹੈ ਕਦੇ ਨਹੀਂ ਟੇਕਦੀ ਜਦੋਂ ਤੁਸੀਂ ਆਪਾਂ ਅੰਮ੍ਰਿਤ ਛਕਿਆ ਮੈਂ ਤੁਹਾਡਾ ਭਰਾ ਆ ਫਿਰ ਅਸੀਂ ਫਤਿਹ ਬੁਲਾਵਾਂਗੇ ਕਿ ਮੱਥੇ ਟੇਕਾਂਗੇ ਫਤਿਹ ਬੁਲਾਵਾਂਗੇ ਭੈਣ ਭਰਾ ਬਣ ਗਏ ਅਸੀਂ ਏਦਾਂ ਅਸੀਂ ਬਰਾਬਰ ਹੁੰਦੇ ਹਾਂ ਅਸੀਂ ਉੱਚੇ ਉੱਠਦੇ ਹਾਂ ਅਸੀਂ ਮੇਰੇ ਜਿਸ ਦਿਨ ਤੋਂ ਇਹ ਗੱਲ ਸਮਝ ਵਿੱਚ ਆਈ ਹੈ ਮੈਂ ਉਦੋਂ ਹੀ ਇਸ਼ਤਿਹਾਰਾਂ ਤੋਂ ਸੰਤ ਕਟਾਤਾ ਸੀ ਮੈਂ ਕਿਹਾ ਕੱਟੋ ਕੋਈ ਨਹੀਂ ਲਿਖਣਾ ਭਾਈ ਸਿੱਧਾ ਲਿਖੋ ਭਾਈ ਜਾਂ ਤੇ ਇਕੱਲਾ ਹੀ ਰਣਜੀਤ ਸਿੰਘ ਲਿਖ ਦਿਓ ਸਾਰੇ ਇੱਕੋ ਜਿਹੇ ਹੀ ਰਹਿਣੇ ਚਾਹੀਦੇ ਨੇ ਇੱਥੇ ਕੋਈ ਵੱਡਾ ਨਹੀਂ ਆਖੋ
ਸਤਨਾਮ
ਕੋਈ ਵੱਡਾ ਅਸੀਂ ਸਾਰੇ ਭੈਣ ਭਰਾ ਬਣ ਕੇ ਰਹੀਏ ਉਸ ਦਿਨ ਤੋਂ ਹੀ ਇਹ ਸਾਰੇ ਬਾਬੇ ਮੇਰੇ ਵੈਰੀ ਬਣੇ ਐ ਕਹਿੰਦੇ ਹਾਏ ਆਹ ਕਿਉਂ ਕਟਾਤਾ ਵੀ ਮੇਰੀ ਮਰਜ਼ੀ ਮੈਂ ਕਟਾਤਾ ਤੇਰਾ ਢਿੱਡ ਦੁਖਦਾ ਤੇਰਾ ਢਿੱਡ ਦੁਖਦਾ ਤੂੰ ਨਹੀਂ ਭਰਾ ਬਣਨਾ ਚਾਹੁੰਦਾ ਨਾ ਬਣ ਤੂੰ ਰਹਿ ਮਹਾਂਪੁਰਸ਼ ਮੈਂ ਕਹਿੰਦਾ ਤੂੰ 108 ਕੀ 111 100 ਭਾਵੇਂ 420 ਬਣ ਜਾ ਯਾਰ ਸਾਨੂੰ ਸਾਡੇ ਸਾਨੂੰ ਗੋਲੀਆਂ ਲੈ ਕਿਉਂ ਆਉਂਦੇ ਹੋ ਤੁਹਾਨੂੰ ਜੋ ਚੰਗਾ ਲੱਗਦਾ ਕਰੀ ਚੱਲੋ ਯਾਰ ਤੁਹਾਨੂੰ ਕਿਹਨੇ ਰੋਕਿਆ ਪਰ ਜੇ ਮੇਰੇ ਗੱਲ ਸਮਝ ਚ ਆਊ ਮੈਂ ਮੰਨਾਂਗਾ ਮੈਂ ਸਿੱਖ ਗੁਰੂ ਗ੍ਰੰਥ ਸਾਹਿਬ ਨਾ ਮੈਂ ਬਾਬਿਆਂ ਦਾ ਸਿੱਖ ਨਹੀਂ ਫਿਰ ਮੰਨਣੀ ਹੈ ਮੰਨਣੀ ਫਿਰ ਨਹੀਂ ਮਨਾ ਸਕਦੇ ਤੁਸੀਂ ਜਿਹੜੀ ਗੱਲ ਮੇਰੇ ਪਕੜ ਚ ਆ ਗਈ ਜਿੱਦਣ ਵੱਡੇ ਬਾਬਿਆਂ ਵਾਲਾ ਕੰਮ ਕਰ ਗਏ ਨਾ ਸਾਡੇ ਬਾਬੇ ਉਦਣ ਕਿਹਾ ਕੌਮ ਨੇ ਆਹ ਹੈ ਜੀ ਬਾਬਾ ਇਹ ਕੌਮ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਦੋਂ ਬਾਬਿਆਂ ਵਾਲੀ ਗੱਲ ਕਰਕੇ ਵਿਖਾਈ ਕਰਕੇ ਵਿਖਾਇਆ ਉਦਣ ਨੇ ਬਾਬੇ ਜਿੱਦਣ ਮਰ ਜਾਗਾ ਨਾ ਗੁਰਮੁਖੋ ਸਹੀ ਕੰਮ ਕਰਦਾ ਰਿਹਾ ਆਪਣੀ ਜ਼ਿੰਦਗੀ ਵਿੱਚ ਫਿਰ ਸਾਰੇ ਇਕੱਠੇ ਹੋ ਕੇ ਲੰਘ ਜਾਣ 5-10 ਸਾਲ ਵੇਖ ਲਿਓ ਕੱਲਾ ਕੱਲਾ ਮੇਰਾ ਕੰਮ ਵੇਖ ਕੇ ਫਿਰ ਜੀ ਕਰੇਗਾ ਯਾਰ ਬਾਬਿਆਂ ਵਾਲੀ ਗੱਲ ਸੀ ਤੇ ਕਹਿ ਦਿਓ ਪਰ ਅੱਜ ਭਰਾ ਬਣਿਆ ਰਹਿਣ ਦਿਓ ਇੱਥੇ ਹੀ ਠੀਕ ਅੱਜ ਭਰਾ ਹੀ ਠੀਕ ਜਦੋਂ ਕੋਈ ਗੱਲ ਹੋਏਗੀ ਫਿਰ ਲੱਗ ਜੂ ਪਤਾ ਪਰ ਹੁਣੇ ਕਿਉਂ ਹੁਣੇ ਹੀ ਬੜੇ ਵੱਡੇ ਬਣ ਜੀ ਪਹਿਲਾਂ ਹੀ ਬਣ ਜੀਏ ਨਾ ਕੀਤਾ ਕੁੱਖ ਨਾ ਨਾ ਕੋਈ ਗੱਲ ਨਾ ਬਾਤ ਐਵੇਂ ਹੀ ਬਣ ਜੀਏ ਮਹਾਂਪੁਰਸ਼ ਸਾਨੂੰ ਨਹੀਂ ਲੋੜ ਸਿੱਧਾ ਤੇ ਕਲੀਅਰ ਇਸ ਗੱਲ ਤੇ ਮੈਂ ਮੇਰਾ ਸਟੈਂਡ ਬਿਲਕੁਲ ਕਲੀਅਰ ਹੈ ਜਿਹੜਾ ਨਹੀਂ ਮੰਨਣਾ ਚਾਹੁੰਦਾ ਨਾ ਮੰਨੇ ਪਰ ਮੈਂ ਰਣਜੀਤ ਸਿੰਘ ਹਾਂ ਕੱਲਾ ਭਾਈ ਰਣਜੀਤ ਸਿੰਘ ਲਿਖਣਾ ਲਿਖੋ ਨਹੀਂ ਤੇ ਭਾਈ ਵੀ ਨਾ ਲਿਖੋ ਕੋਈ ਫਰਕ ਨਹੀਂ ਮੈਨੂੰ ਪੈਂਦਾ ਪਰ ਮੈਂ ਕਿਸੇ ਦੇ ਦਬਾਅ ਹੇਠ ਆ ਕੇ ਵੀ ਬਾਬਾ ਪੁਣਾ ਛੱਡਤਾ ਬਾਬਾ ਲਖਾਣਾ ਛੱਡਤਾ ਛੱਡਤਾ ਆਪਣੀ ਮਰਜ਼ੀ ਨਾਲ ਛੱਡਿਆ ਗੁਰੂ ਸਾਹਿਬ ਤੋਂ ਅਕਲ ਲੈ ਕੇ ਕਿਸੇ ਦੇ ਦਬਾਅ ਹੇਠ ਨਹੀਂ ਛੱਡਿਆ ਨਾ ਕੋਈ ਮੈਨੂੰ ਮਨਾ ਸਕਦਾ ਅਸੀਂ ਮੰਨਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਦਾ ਗਿਆਨ ਸਾਰਿਆਂ ਲਈ ਇੱਕੋ ਜਿਹਾ ਇਹ ਸਾਨੂੰ ਭੁੱਲਿਆਂ ਨੂੰ ਰਸਤੇ ਪਾਉਂਦੇ ਆ ਲੋਕਾਂ ਨੇ ਨਹੀਂ ਬਦਲਣਾ ਅਸੀਂ ਵੀ ਬਦਲਣਾ ਹੈ ਅਸੀਂ ਵੀ ਬਦਲਣਾ ਹੈ ਸਮਝ ਆ ਜਾਣੀ ਚਾਹੀਦੀ ਹੈ ਗੱਲ ਪਕੜੋ ਕਿਰਪਾ ਕਰਕੇ ਸਮਝੋ ਭਾਈ ਸਮਝੋ ਕਿਰਪਾ ਕਰਕੇ ਇਹ ਗੁਰੂ ਸਾਹਿਬ ਦਾ ਸੱਚਾ ਗਿਆਨ ਸਾਡੀ ਜ਼ਿੰਦਗੀ ਬਦਲਦਾ ਹੈ ਸਾਡੇ ਤੇ ਕਿਰਪਾ ਕਰਦਾ ਹੈ ਸਾਰੇ ਭੈਣ ਭਰਾ ਬਣੋ ਤੇ ਗਿਆਨ ਲੈਣਾ ਸ਼ੁਰੂ ਕਰੋ ਕਿਰਪਾ ਕਰਕੇ ਪੜ੍ਹਨਾ ਸ਼ੁਰੂ ਕਰੋ ਇੱਥੇ ਨਾ ਬੇਨਤੀ ਪਹਿਲਾਂ ਹੀ ਕਰਦੇ ਆ ਜਰਾ ਵਿੱਚ ਦੀ ਇੱਥੇ ਬਾਹਰ ਸਾਡੇ ਵੀਰ ਆਏ ਹੋਏ ਐ ਉਹਨਾਂ ਕੋਲ ਸਹਿਜ ਪਾਠ ਵਾਲੀਆਂ ਪੋਥੀਆਂ ਨੇ ਪੈਸਾ ਕੋਈ ਨਹੀਂ ਲੈਂਦੇ ਤੁਹਾਨੂੰ ਦੋ ਭਾਗ ਦੇ ਦੇਣਗੇ ਜੇ ਸਹਿਜ ਪਾਠ ਕਰੋਗੇ ਪੜੋਗੇ ਜੇ ਨਾ ਭੁੱਲਿਓ ਇਹ ਨਹੀਂ ਵੀ ਚੱਕ ਕੇ ਪੋਥੀਆਂ ਲੈ ਜਾਓ ਚਾਹ ਨਾਲ ਘਰ ਚਲ ਜਾ ਕੇ ਮੁੜ ਕੇ ਵੇਖੋ ਹੀ ਨਾ ਵੀ ਲਿਖਿਆ ਕੀ ਹੈ ਜੇ ਤੁਸੀਂ ਕਰੋਗੇ ਅਰਥਾਂ ਸਮੇਤ ਦੋ ਪੋਥੀਆਂ ਲੈ ਜਾਓ ਦੋ ਤੁਹਾਡੇ ਘਰ ਪਹੁੰਚਣਗੀਆਂ ਕੋਈ ਪੈਸਾ ਆਪਣਾ ਆਈ ਕਾਰਡ ਐਡਰੈਸ ਆਪਣਾ ਦਿਓ ਵੀ ਆਹ ਮੇਰਾ ਨਾਂ ਹੈ ਆਹ ਮੇਰਾ ਆਈ ਕਾਰਡ ਹੈ ਕੋਈ ਮੇਰੀ ਭੈਣ ਸਹਿਜ ਪਾਠ ਕਰਨਾ ਚਾਹੁੰਦੀ ਹੈ ਦੋ ਭਾਗ ਹੁਣ ਲੈ ਜੇ ਦੋ ਘਰ ਪਹੁੰਚ ਜਾਣਗੇ ਟੈਲੀਫੋਨ ਕਰਕੇ ਪੁੱਛਣਗੇ ਵੀ ਪਾਠ ਚੱਲਦਾ ਭਾਈ ਤੁਹਾਡਾ ਸਹਿਜ ਪਾਠ ਕਰਦੇ ਹੋ ਗੁਰੂ ਨਾਲ ਜੁੜੇ ਹੋ ਭਾਈ ਗੁਰਬਾਣੀ ਪੜ੍ਹਨ ਲੱਗ ਗਏ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਵਾਹ ਤੁਹਾਡੇ ਘਰ ਚੱਲਦਾ ਹੈ ਖੁਦ ਬਾਣੀ ਪੜ੍ਹਨ ਲੱਗੇ ਹੋ ਤੁਸੀਂ ਕਹੋਗੇ ਹਾਂਜੀ ਪੜ੍ਹਦੇ ਆ ਫਿਰ ਰੱਖੋ ਫਿਰ ਦੂਜਾ ਸਹਿਜ ਪਾਠ ਕਰ ਲਓ ਫਿਰ ਤੀਜਾ ਚੌਥਾ ਪੰਜਵਾਂ ਸਾਰੀ ਜ਼ਿੰਦਗੀ ਪਾਠ ਚੱਲਦੇ ਰਹਿਣ ਪੋਥੀਆਂ ਤੇਰੇ ਘਰ ਰਹਿਣ ਤੇ ਬਾਹਰ ਸਟਾਲ ਲੱਗਿਆ ਹੋਇਆ ਉੱਥੇ ਬਾਹਰਲੇ ਪਾਸੇ ਨੇ ਮੇਰੇ ਵੀਰ ਆਏ ਹੋਏ ਆ ਉਹਨਾਂ ਤੋਂ ਤੁਸੀਂ ਨਾ ਆਪਣਾ ਫਾਰਮ ਭਰ ਦਿਓ ਫਾਰਮ ਭਰ ਕੇ ਪੋਥੀਆਂ ਲੈ ਲਓ ਕੋਈ ਪੈਸਾ ਨਹੀਂ ਜੀ ਪੜੋ ਬਸ ਕਰ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਨਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਜੇ ਤੁਹਾਨੂੰ ਚੇਤਾ ਹੋਵੇ ਵੀ ਕੁੜਾਣੀ ਵਿੱਚ ਅਸੀਂ ਬਾਹਰੋਂ ਕੀ ਸੁਣਾਤਾ ਇਹ ਉਹੀ ਸੁਣਾਉਂਦੇ ਆ ਜੋ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਤੁਹਾਡੇ ਪਿੰਡ 'ਚ ਗੁਰਦੁਆਰਾ ਹੈ ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦੇ ਵਿੱਚ ਸਾਰਾ ਕੁਝ ਲਿਖਿਆ ਹੈ ਪਰ ਬਦਕਿਸਮਤੀ ਇਹ ਹੈ ਵੀ ਸਾਨੂੰ ਪੜ੍ਹ ਕੇ ਨਹੀਂ ਕਿਸੇ ਨੇ ਸੁਣਾਇਆ ਆਪ ਪੜ੍ਹ ਲਓ ਫਿਰ ਹੁਣ ਜੇ ਸਾਨੂੰ ਕਿਸੇ ਨੇ ਨਹੀਂ ਸੁਣਾਇਆ ਇਹਦਾ ਮਤਲਬ ਸਾਰਿਆਂ ਨੂੰ ਦੋਸ਼ੀ ਨਾ ਮੰਨੀਏ ਆਪ ਕਿਉਂ ਨਹੀਂ ਪੜ੍ਹਦੇ ਆਪ ਵੇਖ ਲਈਏ ਪੜ੍ਹ ਕੇ ਹੁਣ ਬੈਠਾ ਐ ਸੋਏ ਮੈਨੂੰ ਕਿਸੇ ਨੇ ਅਖਬਾਰ ਹੀ ਨਹੀਂ ਸੁਣਾਈ ਅੱਜ ਮੈਨੂੰ ਤੇ ਅਖਬਾਰ ਹੀ ਨਹੀਂ ਸੁਣਾਈ ਤੇ ਤੂੰ ਆਪ ਪੜ੍ਹਦਾ ਫਿਰ ਐਦਾਂ ਬਾਹਰ ਬਹਿ ਜਾ ਕਰ ਮੂੰਹ ਸੁਜਾ ਕੇ ਹਾਏ ਮੈਨੂੰ ਤੇ ਕਿਸੇ ਨੇ ਦੱਸਿਆ ਹੀ ਨਹੀਂ ਵੀ ਟੀਵੀ 'ਚ ਖਬਰ ਕੀ ਆਈ ਐਦਾਂ ਬੈਠਾ ਰਿਹਾ ਬਾਹਰ ਮੂੰਹ ਸੁਜਾ ਕੇ ਵੀ ਤੂੰ ਆਪ ਪੜ੍ਹਦਾ ਜਾਂ ਆਪ ਵੇਖ ਲੈ ਵੀ ਕੀ ਚੱਲਦਾ ਜੇ ਆਪ ਕਿਉਂ ਨਹੀਂ ਵੇਖਦਾ ਫਿਰ ਤੂੰ ਜੇ ਤੈਨੂੰ ਸ਼ੌਂਕ ਹੈ ਤੂੰ ਖਬਰ ਜਾਣਨਾ ਚਾਹੁੰਦਾ ਹੈ ਤੇ ਪੜ੍ਹਦਾ ਫਿਰ ਆਪ ਜੇ ਆਪਾਂ ਚਾਹੁੰਦੇ ਆ ਵੀ ਸਾਡਾ ਬ੍ਰੇਨ ਵਾਸ਼ ਹੋਵੇ ਮਾੜਾ ਮੋਟਾ ਆ ਮੈਲ ਜੀ ਨਿਕਲੇ ਤੇ ਪੜੋ ਫਿਰ ਆਪ ਪੜੋ ਕੀ ਲਿਖਿਆ ਸਾਰੇ ਮੇਰੇ ਵੀਰ ਭਰਾ ਆਪ ਬਾਣੀ ਪੜ੍ਹਨ ਦੀ ਸ਼ੁਰੂ ਕਰੋ ਵੇਖਿਓ ਜੀ ਸਹਿਜ ਪਾਠ ਬੀਬੀਓ ਭੈਣੋ ਆਪ ਕਰਿਆ ਕਰੋ ਅਰਥਾਂ ਸਮੇਤ ਸਹਿਜ ਪਾਠ ਕਰਿਆ ਕਰੋ ਸਾਲ ਬਾਅਦ ਭੋਗ ਪਾ ਦਿਆ ਕਰੋ ਫਿਰ ਆਰੰਭ ਕਰ ਲਿਆ ਕਰੋ ਸਾਲ ਬਾਅਦ ਭੋਗ ਪਾ ਦਿਆ ਕਰੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਮਾਂ ਕਰੇ ਅਗਲੇ ਸਾਲ ਭੋਗ ਪਾਓ ਫਿਰ ਆਰੰਭ ਕਰ ਲਿਆ ਕਰੋ ਉੱਥੇ ਤੁਹਾਨੂੰ ਦੱਸਣਗੇ ਉਹਦੇ ਤੇ ਲਿਖਿਆ ਸਾਰਾ ਕੁਝ ਪੜ੍ਹ ਲਿਓ ਉਹਦੇ ਵੀ ਕਿਵੇਂ ਆਰੰਭ ਕਿਵੇਂ ਕਰਨਾ ਹੈ ਭੋਗ ਕਿਵੇਂ ਪਾਉਣਾ ਉਹਦੇ ਤੇ ਲਿਖਿਆ ਜਿਨ੍ਹਾਂ ਕੋਲ ਟਾਈਮ ਹੋਵੇ ਉਹ ਉਹ ਜਾਂਦੇ ਹੋਏ ਮਾੜਾ ਜਿਹਾ ਕਿਰਪਾ ਕਰਕੇ ਪੋਥੀਆਂ ਲੈ ਜਾਓ ਤੇ ਜਿਹੜੇ ਜਿਨ੍ਹਾਂ ਨੂੰ ਪੋਥੀਆਂ ਨਹੀਂ ਮਿਲਣਗੀਆਂ ਐਡਰੈਸ ਲਿਖਾਓ ਤੁਹਾਡੇ ਘਰ ਪਹੁੰਚਣਗੀਆਂ ਪਰ ਪੜਿਓ ਕਿਰਪਾ ਕਰ ਹਾਂਜੀ ਹੁਣ ਆਪਾਂ ਸ਼ਬਦ ਪੜ੍ਹੀਏ ਭੂਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਪਰਮਾਤਮਾ ਨੂੰ ਚੇਤੇ ਕਰ ਵਸਦੇ ਹਿਰਦੇ ਗੁਰ ਚਰਨ ਪਿਆਰੇ ਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਵਸਣ ਤਾਂ ਪਰਮਾਤਮਾ ਚੇਤੇ ਆਏਗਾ ਗੁਰੂ ਦੇ ਸ਼ਬਦ ਸਾਡੇ ਦਿਮਾਗ ਚ ਆਉਣਗੇ ਤਾਂ ਸਾਨੂੰ ਪਰਮਾਤਮਾ ਚੇਤੇ ਆਏਗਾ ਹਾਂਜੀ
ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਨਾ
ਲਓ ਜੀ ਕਾਮ ਕ੍ਰੋਧ ਲੋਭ ਇਹ ਮਨ ਨੂੰ ਲੱਗੇ ਹੋਏ ਨੇ ਮਨ ਇਹਨਾਂ ਵਿੱਚ ਲੀਨ ਸੀ ਪਰ ਗੁਰੂ ਨੇ ਕਿਰਪਾ ਕਰਕੇ ਸਾਰੇ ਹੀ ਬੰਧਨ ਕੱਟ ਦਿੱਤੇ ਮਨ ਕਾਮ ਵਿੱਚ ਜਾਂਦਾ ਸੀ ਕ੍ਰੋਧ ਵਿੱਚ ਜਾਂਦਾ ਸੀ ਮੋਹ ਵਿੱਚ ਫਸਿਆ ਪਿਆ ਸੀ ਗੁਰੂ ਜੀ ਨੇ ਗਿਆਨ ਦੇ ਕੇ ਸਾਰੇ ਹੀ ਬੰਧਨ ਕੱਟ ਦਿੱਤੇ ਕੱਟਦੇ ਜੀ ਬੰਧਨ ਕੱਟਦੇ ਹਾਂਜੀ
ਦੁੱਖ ਸੁੱਖ ਕਰ ਤੂੰ ਜਨਮ ਪੁਨ ਮੂਆ ਚਰਨ ਕਮਲ ਗੁਣ ਆਸ਼ਰਮ ਦੀਆ
ਕਹਿੰਦੇ ਕਦੇ ਦੁੱਖ ਕਦੇ ਸੁੱਖ ਏਦਾਂ ਹੀ ਜ਼ਿੰਦਗੀ ਚੱਲੀ ਜਾਂਦੀ ਸੀ ਹਰ ਵੇਲੇ ਪਰੇਸ਼ਾਨ ਰਹਿੰਦੇ ਸੀ ਗੁਰੂ ਨੇ ਬਸ ਅਕਲ ਦੇ ਕੇ ਐਸਾ ਆਸ਼ਰਮ ਐਸਾ ਟਿਕਾਣਾ ਦੇ ਦਿੱਤਾ ਨਾ ਹੁਣ ਹੁਣ ਮਨ ਇੱਕ ਥਾਂ ਤੇ ਟਿਕ ਗਿਆ ਹੁਣ ਦੁੱਖ ਸੁੱਖ ਉੱਤੋਂ ਹੀ ਲੰਘ ਜਾਂਦੇ ਐ ਬਸ ਆਨੰਦ ਚ ਰਹੀਦਾ ਹਾਂਜੀ
ਅਗਨ ਸਾਗਰ ਬੂਡਤ ਸੰਸਾਰ ਨਾਨਕ ਬਾਹਾਂ ਪਕੜ ਸਤਿਗੁਰ ਨਿਸਪਾਰਾ
ਤ੍ਰਿਸ਼ਨਾ ਦੀ ਅੱਗ ਵਿੱਚ ਈਰਖਾ ਦੀ ਅੱਗ ਵਿੱਚ ਚਿੰਤਾ ਦੀ ਅੱਗ ਵਿੱਚ ਡੁੱਬ ਰਿਹਾ ਸੀ ਸੰਸਾਰ ਡੁੱਬ ਰਹੇ ਸੀ ਅਸੀਂ ਪਰ ਸਤਿਗੁਰੂ ਨੇ ਬਾਹ ਫੜ ਕੇ ਕੱਢ ਲਿਆ ਜਦੋਂ ਪੜ੍ਹਨਾ ਸ਼ੁਰੂ ਕੀਤਾ ਸਮਝਣਾ ਸ਼ੁਰੂ ਕੀਤਾ ਗੁਰੂ ਜੀ ਨੇ ਬਾਹ ਫੜ ਕੇ ਨਰਕ ਦੇ ਵਿੱਚੋਂ ਕੱਢ ਲਿਆ ਅਕਲ ਆ ਗਈ ਸਮਝ ਆ ਗਈ ਸਾਰੀ ਸੰਗਤ ਨੂੰ ਬੇਨਤੀ ਹੈ ਗੁਰੂ ਜੀ ਜਾਂਦੇ ਨੇ ਜੀ ਆਪਾਂ ਚੱਲਦੇ ਹਾਂ ਗੁਰੂ ਜੀ ਜਾਂਦੇ ਨੇ ਆਪਾਂ ਚੱਲਦੇ ਹਾਂ ਏਦਾਂ ਨਾ ਏਦਾਂ ਪੜ੍ਹ ਲਓ ਏਦਾਂ ਪਰਸੋਂ ਪੜ੍ਹਿਆ ਸੀ ਬੋਲਿਓ ਜੀ ਸਾਰੇ
ਐਸਾ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਸਤਿਗੁਰ ਜੇ ਮਿਲੇ ਸਤਿਗੁਰ ਜੇ ਮਿਲੇ ਜਿਸ ਨੂੰ ਸੇਜ ਸੌਂਪੀ ਐ ਵਿੱਚੋਂ ਆਪ ਜਾਏ ਸਤਿਗੁਰ ਜੇ ਮਿਲੇ ਐਸਾ ਸਤਿਗੁਰ ਜੇ ਮਿਲੇ ਜਿਸ ਨੂੰ ਸੇਜ ਸੌਂਪੀ ਐ ਵਿੱਚੋਂ ਆਪ ਜਾਏ ਗੁਰ ਜੇ ਮਿਲੇ
ਬੋਲੋ ਬੋਲੋ
ਤਿਸਨੋ ਸਿਰ ਸੌਂਪੀਐ ਆਪ ਜਾਵਾਏ ਵਿੱਚੋਂ ਆਪ ਜਾਏ ਆਪ ਜਾਏ 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 ਵਿੱਚ
ਵਿੱਚੋਂ ਆਪ ਜਾਏ, ਵਿੱਚੋਂ ਆਪ ਜਾਏ, ਵਿੱਚੋਂ ਆਪ ਜਾਏ।
ਐਸਾ ਸਤਿਗੁਰ ਜੇ ਮਿਲੇ, ਸਤਿਗੁਰ ਜੇ ਮਿਲੇ, ਜਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ।
ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ, ਜਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ।
ਐਸਾ ਸਤਿਗੁਰ ਰੱਜ ਕੇ ਬਈ ਵਿੱਚੋਂ ਆਪ ਜਾ। ਭੈਣਾ ਬੋਲੋ ਹੁਣ।
ਐਸਾ ਸਤਿਗੁਰ ਜੇ ਮਿਲੇ, ਐਸਾ ਜਿਸਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾ।
ਫਿਰ ਕਹੋ।
ਆਪ ਜਾਏ, ਵਿੱਚੋਂ ਆਪ ਜਾਏ। ਬੋਲੋ
ਗੱਜ ਕੇ, ਗੱਜ ਕੇ ਬਈ। ਐਡੀਆਂ ਛੋਟੀਆਂ ਆਵਾਜ਼ਾਂ ਨੀ ਤੁਹਾਡੀਆਂ ਮੈਨੂੰ ਸੁਣਦੀਆਂ ਨੀ।
ਆਪ ਜਾਏ, ਵਿੱਚੋਂ ਆਪ ਜਾਏ। ਬੋਲੋ ਵਿੱਚੋਂ ਆਪ ਜਾਏ, ਵਿੱਚੋਂ ਆਪ ਜਾਏ,
ਆਪ ਜਾਏ, ਵਿੱਚੋਂ ਆਪ ਜਾਏ।
ਪੜੋ ਭੈਣ।
ਵਿੱਚੋਂ ਆਪ ਐਸਾ ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ, ਇਸਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ।
ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ, ਇਸਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ।
ਸਤਿਗੁਰ, ਸਤਿਗੁਰ ਜੇ ਮਿਲੇ, ਜਿਸਨੂੰ ਸਿਰ ਸੌਂਪੀਏ।
ਐਸਾ ਸਤਿਗੁਰੂ ਮਿਲੇ, ਸਿਰ ਸੌਂਪ ਦਿਓ ਭਾਈ, ਸਿਰ ਸੌਂਪ ਦਿਓ, ਬਾਣੀ ਨਾਲ ਜੁੜੋ ਜੀ। ਹੁਣ ਇੱਥੇ ਤੇ ਪ੍ਰਚਾਰ ਬਹੁਤ ਇਹ ਕਰਦੇ ਆ, ਮੈਂ ਕੱਲ ਵੀ ਗਿਆ ਸੀ, ਬਹੁਤ ਰੌਲਾ ਪਾਉਂਦੇ ਆ। ਅੱਜ ਕੱਲ ਦੇ ਪ੍ਰਚਾਰਕ ਸ਼ੰਕੇ ਖੜੇ ਕਰ ਰਹੇ ਆ, ਅੱਜ ਕੱਲ ਦੇ ਪ੍ਰਚਾਰਕ ਨਿੰਦਿਆ ਕਰਦੇ ਆ। ਸੱਚ ਕਹਿਣਾ ਨਿੰਦਿਆ ਨਹੀਂ ਹੁੰਦੀ, ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ, ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੁੰਦੀ। ਜੋ ਕਹਿਣਾ ਬਾਣੀ ਦੇ ਆਧਾਰ ਤੇ ਕਹਿਣਾ ਭਾਈ। ਇਸ ਕਰਕੇ ਦੱਸਿਓ, ਕਹਿੰਦੇ ਬਾਣੀ ਨਾਲੋਂ ਤੋੜੀ ਜਾਂਦੇ ਆ, ਸਾਨੂੰ ਸ਼ਰਧਾ ਤੋੜਦੀ, ਸ਼ਰਧਾ ਤੋੜਦੀ। ਬਿਲਕੁਲ ਸੱਚ ਹੈ, ਸੱਪਾਂ ਤੋਂ ਸ਼ਰਧਾ ਤੋੜਦੀ, ਕਬਰਾਂ ਤੋਂ ਸ਼ਰਧਾ, ਦੇਹਾਂ ਤੋਂ ਸ਼ਰਧਾ, ਪਖੰਡੀ ਬਾਬਿਆਂ ਤੋਂ ਸ਼ਰਧਾ, ਪਰ ਬਾਣੀ ਤੇ ਬਣੀ ਹੈ, ਗੁਰੂ ਗ੍ਰੰਥ ਸਾਹਿਬ ਤੇ ਬਣੀ ਹੈ ਸ਼ਰਧਾ। ਤੋੜਦੇ ਨਹੀਂ ਜੋ ਬਾਣੀ ਦਾ ਚਾਨਣ ਫੈਲ ਰਿਹਾ, ਬਾਣੀ ਦਾ ਸ਼ਰਧਾ ਟੁੱਟਦੀ ਨਹੀਂ ਜੀ, ਸ਼ਰਧਾ ਬਣਦੀ ਹੈ। ਏਦਾਂ ਬਾਣੀ ਨਾਲ ਆਪ ਜੁੜਦੇ ਹਾਂ ਅਸੀਂ, ਆਪ ਬਾਣੀ ਪੜ੍ਹੋ ਭਾਈ। ਇਸ ਕਰਕੇ ਰੌਲਾ ਬਹੁਤ ਪਾਉਂਦੇ ਵੀ ਸ਼ਰਧਾ ਤੋੜਦੀ, ਸਾਡੀ ਸ਼ਰਧਾ ਟੁੱਟ ਗਈ। ਏਦਾਂ ਨਹੀਂ ਜੀ, ਏਦਾਂ ਸ਼ਰਧਾ ਬਣਦੀ ਹੈ। ਹਾਂ, ਝੂਠੀਆਂ ਗੱਪ ਕਹਾਣੀਆਂ ਤੋਂ ਜ਼ਰੂਰ ਸ਼ਰਧਾ ਟੁੱਟਦੀ ਹੈ, ਤੇ ਟੁੱਟ ਜਾਣੀ ਚਾਹੀਦੀ ਹੈ। ਗਲਤ ਗੱਲ ਤੇ ਬੰਦਾ ਨਾ ਜੀ ਪਾਣੀ 'ਚ ਮਧਾਣੀ ਪਾ ਕੇ ਬੈਠਾ ਸੀ, ਉਸ ਬੰਦੇ ਦੇ ਕੰਨ 'ਚ ਫੂਕ ਮਾਰੋ, ਓਏ ਕਮਲਿਆ, ਇੱਕ ਦਿਨ ਮਧਾਣੀ ਵੀ ਟੁੱਟ ਜੂ, ਇੱਕ ਦਿਨ ਤੇਰੀ ਚਾਟੀ ਵੀ ਟੁੱਟ ਜੂ, ਪਾਣੀ 'ਚੋਂ ਮੱਖਣ ਨਹੀਂ ਨਿਕਲਣਾ। ਮਧਾਣੀ ਤੇਰੀ ਬਹੁਤ ਵਧੀਆ, ਸ਼ਰਧਾ ਤੇ ਕੋਈ ਸ਼ੱਕ ਨਹੀਂ, ਪਰ ਦੁੱਧ 'ਚ ਪਾ ਲਾ ਆਖੋ ਸਤਨਾਮ। ਵੀਰੋ ਭਾਈਓ, ਤੁਹਾਡੀ ਸ਼ਰਧਾ ਤੇ ਕੋਈ ਸ਼ੱਕ ਨਹੀਂ, ਬਣਾਓ ਗੁਰੂ ਗ੍ਰੰਥ ਸਾਹਿਬ ਤੇ, ਤੁਹਾਡੀ ਸ਼ਰਧਾ ਤੇ ਕੋਈ ਸ਼ੱਕ ਨਹੀਂ, ਪਰ ਕਬਰਾਂ ਮੜੀਆਂ ਦੇ ਉੱਤੇ ਜਗ੍ਹਾ ਜਗ੍ਹਾ ਦੀਵੇ ਜਗਾਣੇ ਛੱਡ ਕੇ ਦੇਹਾਂ ਤੇ ਸ਼ਰਧਾ ਬਣਾਈ ਫਿਰਦਾ ਹੈ? ਗੁਰੂ ਗ੍ਰੰਥ ਸਾਹਿਬ ਤੇ ਗਿਆਨ ਤੇ ਅਕਲ ਲੈ ਸ਼ਰਧਾ ਬਣਾ, ਫਿਰ ਗੱਲ ਬਣੇਗੀ। ਸਾਰੀ ਸੰਗਤ ਦਾ, ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ, ਨਗਰ ਨਿਵਾਸੀ ਕੁਢਾਣੀ ਕਲਾਂ ਦੀ ਸੰਗਤ ਦਾ, ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਉਪਰਾਲਾ ਕੀਤਾ। ਬਾਕੀ ਇੰਟਰਨੈਟ ਤੇ ਸਾਰੇ ਦੀਵਾਨ ਲਾਈਵ ਟੈਲੀਕਾਸਟ ਹੁੰਦੇ ਹੈ, ਨੈਟ ਦੇ ਉੱਤੇ ਭਾਈ ਸਾਹਿਬ ਟੀਵੀ ਤੇ ਪਰਮੇਸ਼ਰ ਟੀਵੀ ਪੇਜ ਜਿਹੜਾ ਬਣਿਆ ਫੇਸਬੁੱਕ ਵਗੈਰਾ ਜਿਹੜੇ ਚਲਾਉਂਦੇ ਐ ਪਰਮੇਸ਼ਰ ਟੀਵੀ ਪਰਮੇਸ਼ਰ ਦੁਆਰ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਇਹਦੇ ਨਾਂ ਤੇ ਜਿਹੜਾ ਬਣਿਆ ਉਹਦੇ ਭਾਈ ਜ਼ਰੂਰ ਤੁਸੀਂ ਉਹਦੇ ਤੋਂ ਜਿੱਥੇ ਵੀ ਕਿਤੇ ਦੀਵਾਨ ਲੱਗਦਾ ਭਾਵੇਂ ਅਮਰੀਕਾ ਲੱਗੇ ਇੱਥੇ ਲਾਈਵ ਹੁੰਦਾ ਹੈ ਅਮਰੀਕਾ ਦੇ ਟਾਈਮ ਨਾਲ ਸਵੇਰੇ ਸਵੇਰੇ ਇੱਥੇ ਦੀਵਾਨ ਚੱਲਦਾ ਹੁੰਦਾ ਉਹ ਫਿਰ ਚੱਲਦਾ ਰਹਿੰਦਾ ਕੁਛ ਨਾ ਕੁਛ ਪਤਾ ਲੱਗਦਾ ਰਹਿੰਦਾ ਸੋ ਜ਼ਰੂਰ ਕਿਰਪਾ ਕਰਕੇ ਲਾਭ ਲਿਆ ਕਰੋ ਜਿੱਥੇ ਵੀ ਦੁਨੀਆ 'ਚ ਹੋਈਏ ਪ੍ਰੋਗਰਾਮ ਹੋਣ ਆਨੰਦ ਲਈਏ ਬਾਕੀ ਆਪਣੇ ਭਾਈ ਹੁਣ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜੀ ਸੰਗਤ ਜਾਂਦੀ ਹੈ ਮੰਥਲੀ ਐਦਕੀ ਦੀਵਾਨ ਸ਼ਨੀਵਾਰ ਦਾ ਦੋ ਦਿਨ ਰਹਿ ਗਏ ਕੱਲ੍ਹ ਦਾ ਤੇ ਪਰਸੋਂ ਦਾ ਉਸ ਤੋਂ ਅਗਲੇ ਦਿਨ ਸ਼ਨੀਵਾਰ ਹੈ ਰਾਤ ਦਾ ਦੀਵਾਨ ਪਰਮੇਸ਼ਰ ਦੁਆਰ ਪਟਿਆਲੇ ਲੱਗਣਾ ਹੈ ਭਾਈ ਜਿਨ੍ਹਾਂ ਕੋ ਟਾਈਮ ਹੋਵੇ ਉਹ ਰਾਤ ਦਾ ਦੀਵਾਨ ਹੈ ਐਦਕੀ ਦਿਨ ਦਾ ਨਹੀਂ ਤੇ ਵਿਸਾਖੀ ਦਾ ਪ੍ਰੋਗਰਾਮ ਇਲਾਕੇ ਵਾਲੇ ਜਿਹੜੇ ਜਾਂਦੇ ਆ ਚੇਤਾ ਰੱਖਿਓ ਆਪਾਂ 14 ਮਾਰਚ ਦਾ 14 ਅਪ੍ਰੈਲ ਦਾ ਪ੍ਰੋਗਰਾਮ ਕਰਨਾ ਹੈ ਵਿਸਾਖੀ ਦਾ ਜਿਨ੍ਹਾਂ ਜਿਨ੍ਹਾਂ ਦਾ ਮਨ ਹੋਵੇ ਵਿਸਾਖੀ ਸਮਾਗਮ ਵੇਖਣ ਵਾਲਾ ਹੁੰਦਾ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਤੇ 14 ਅਪ੍ਰੈਲ ਵਿਸਾਖੀ 13 ਦੀ ਮਨਾਈ ਜਾ ਰਹੀ ਹੈ ਮੇਰਾ ਖਿਆਲ ਪਰ ਆਪਾਂ 14 ਦਾ ਕਰਾਂਗੇ ਕਿਉਂਕਿ ਦਮਦਮਾ ਸਾਹਿਬ ਵੀ ਸੰਗਤ ਜਾਂਦੀ ਆਨੰਦਪੁਰ ਸਾਹਿਬ ਵੀ ਜਾਂਦੇ ਵੀ ਉਦੋਂ ਇੱਕ ਦਿਨ ਅਗਲੇ ਦਿਨ ਤੱਕ ਸੰਗਤ ਆ ਸਕਦੀ 14 ਅਪ੍ਰੈਲ ਨੂੰ ਜੋ ਕਿ ਪ੍ਰੋਗਰਾਮ ਜਿਹੜਾ ਹੈ ਉਹ ਹੋਏਗਾ ਜੋ ਕਿ ਪਰਮੇਸ਼ਰ ਦੁਆਰ ਵਿਸਾਖੀ ਦਾ ਅਪ੍ਰੈਲ ਦਾ ਐਦਕੀ 4 ਮਾਰਚ ਦਾ ਦੀਵਾਨ ਹੈ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਪਰ ਅਪ੍ਰੈਲ ਵਿੱਚ ਵਿਸਾਖੀ ਦਾ ਹੋਏਗਾ ਬਾਕੀ ਮਲੌਦ ਦੀਵਾਨ ਆ ਗਏ ਨੇੜੇ ਆਪਣੇ ਪੂਰਾ ਇੱਕ ਮਹੀਨਾ ਰਹਿ ਗਿਆ 27, 28, 29 ਮਾਰਚ 27, 28, 29 ਮਾਰਚ ਇੱਕ ਮਹੀਨੇ ਬਾਅਦ ਸ਼ਹਿਰ ਮਲੌਦ ਅਨਾਜ ਮੰਡੀ ਦੇ ਵਿੱਚ ਟਾਈਮ ਇਹੀ ਹੋਏਗਾ ਰਾਤ ਦਾ ਦੀਵਾਨ ਜਿਹੜਾ ਹੈ 7:30 ਵਜੇ ਲਾਸਟ ਦੀਵਾਨ 7:30 ਤੋਂ 10 ਤੇ ਪਹਿਲੇ ਜਿਹੜੇ ਦੋ ਦੀਵਾਨ ਹੈ 8:00 ਵਜੇ ਤੋਂ 10:15 ਤੱਕ ਪਰ ਜਿਹੜਾ ਲਾਸਟ ਦੀਵਾਨ ਹੈ 7:30 ਚੇਤਾ ਰੱਖਿਓ ਇਹ ਟਾਈਮ ਨਾ ਭੁੱਲਿਓ ਇਹ ਪੱਕਾ ਨੋਟ ਕਰ ਲਓ ਹੁਣ ਇਹ ਦੀਵਾਨ ਦਾ ਟਾਈਮ ਇਹੀ ਰਹੇਗਾ ਅਨਾਜ ਮੰਡੀ ਸ਼ਹਿਰ ਸਮਰਾਲਾ ਸਮਰਾਲੇ ਵਿੱਚ ਵੀ ਭਾਈ ਅਨਾਜ ਮੰਡੀ ਵਿੱਚ ਪ੍ਰੋਗਰਾਮ ਹੋਣਾ ਹੈ 6, 7, 8 ਅਪ੍ਰੈਲ ਆ ਸਾਰੀ ਪਾਇਲ ਇਲਾਕੇ ਤੋਂ ਸੰਗਤ ਆਈ ਜਿਹੜੀ ਇੱਧਰ ਨੂੰ ਜਿਹੜੇ ਸਮਰਾਲੇ ਵੱਲੋਂ ਆਏ ਹੈ ਉਹ ਚੇਤਾ ਰੱਖਿਓ ਭਾਈ ਵੀ 6, 7, 8 ਅਪ੍ਰੈਲ ਦੇ ਤਿੰਨ ਦੀਵਾਨ 6, 7, 8 ਅਪ੍ਰੈਲ ਵਿਸਾਖੀ ਤੋਂ ਪਹਿਲਾਂ ਨੇ ਇਹ ਤਿੰਨ ਦੀਵਾਨ ਸ਼ਹਿਰ ਸਮਰਾਲੇ ਵਿੱਚ ਹਨ ਉੱਥੇ ਪਹੁੰਚ ਕੇ ਵੀ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਤੇ ਆਪਣੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਜੋ ਕਿ ਮੇਰੇ ਤੇ ਜਦੋਂ ਹਮਲਾ ਹੋਇਆ ਸੀ ਉਹਦੇ ਵਿੱਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ ਉਹਨਾਂ ਦੀ ਜਿਹੜੀ ਬਰਸੀ ਕਹਿ ਲਓ ਆਪਾਂ ਯਾਦ ਸਲਾਨਾ ਯਾਦ ਕਹਿ ਲਓ ਵੀ ਉਹਨਾਂ ਨੂੰ ਯਾਦ ਕਰਦੇ ਆ 17 ਮਈ ਨੂੰ ਇਹ ਅਟੈਕ ਹੋਇਆ ਸੀ ਤੇ 17 ਮਈ ਦਾ ਹੀ ਜਿਹੜਾ ਪ੍ਰੋਗਰਾਮ ਹੈ ਖਾਸੀ ਕਲਾਂ ਪਿੰਡ ਉਹਨਾਂ ਨਾਲ ਅਜੇ ਵੈਸੇ ਮੇਰੀ ਮੀਟਿੰਗ ਹੋਣੀ ਹੈ ਉੱਥੋਂ ਦੀ ਪ੍ਰਬੰਧਕਾਂ ਨਾਲ ਖਾਸੀ ਕਲਾਂ ਵਿੱਚ ਉੱਥੇ ਸਮਾਗਮ ਹੋਏਗਾ ਭਾਈ ਭੁਪਿੰਦਰ ਸਿੰਘ ਦੀ ਯਾਦ ਵਿੱਚ ਉਸੇ ਦਿਨ 17 ਮਈ ਨੂੰ ਰਾਤ ਦਾ ਪ੍ਰੋਗਰਾਮ ਇਸੇ ਤਰ੍ਹਾਂ ਹੋਏਗਾ ਜਿਨ੍ਹਾਂ ਕੋਲ ਟਾਈਮ ਹੋਵੇ ਉਹਦੇ ਵਿੱਚ ਵੀ ਦਰਸ਼ਨ ਬਖਸ਼ਣੇ ਉਹਨਾਂ ਦੇ ਬੱਚੇ ਵੀ ਅੱਜ ਇੱਥੇ ਆਏ ਹੋਏ ਆ ਉਹਨਾਂ ਦੇ ਘਰੋਂ ਵੀ ਬੀਬੀ ਜੀ ਆਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਭਾਈ ਭੁਪਿੰਦਰ ਸਿੰਘ ਜੀ ਇਸ ਇਲਾਕੇ 'ਚ ਜਦੋਂ ਵੀ ਕਦੇ ਮੈਂ ਆਉਂਦਾ ਸੀ ਕਿਉਂਕਿ ਮੇਰੇ ਨਾਲ ਪ੍ਰਚਾਰਕ ਸੀ ਸਾਥੀ ਸੀ ਸਾਡੇ ਤੇ ਬਹੁਤ ਮੇਰਾ ਉਹਨਾਂ ਨੇ ਸਾਥ ਦਿੱਤਾ ਸੋ ਸਾਥ ਹੀ ਨਹੀਂ ਦਿੱਤਾ ਜਿੱਦਣ ਉਹ ਉਸ ਦਿਨ ਵੀ ਉਹਨਾਂ ਨੇ ਭੁਲੇਖਾ ਪੈ ਗਿਆ ਉਹਨਾਂ ਨੂੰ ਦਸਤਾਰ ਮੇਰੇ ਵਰਗੀ ਬੰਨਦੇ ਸੀ ਉਹ ਮੇਰੇ ਵਰਗੀ ਸੇਮ ਦਸਤਾਰ ਸੀ ਤੇ ਹਨੇਰੇ ਦਾ ਭੁਲੇਖਾ ਪੈ ਗਿਆ ਵੀ ਲੱਗਦਾ ਇਹ ਸੀ ਵੀ ਮੈਂ ਬੈਠਾ ਉਹਨਾਂ ਨੂੰ ਇਦਾਂ ਲੱਗਿਆ ਹਨੇਰੇ ਵਿੱਚ ਭੁਲੇਖੇ ਦੇ ਨਾਲ ਉਹ ਗੋਲੀ ਜਿਹੜੀ ਮੈਂ ਪਿਛਲੀ ਸੀਟ ਤੇ ਬਹਿੰਦਾ ਸੀ 2-3 ਮਹੀਨੇ ਪਹਿਲਾਂ ਬਹਿਣ ਲੱਗ ਗਿਆ ਸੀ ਉਸ ਦਿਨ ਵੀ ਪਿਛਲੀ ਸੀਟ ਤੇ ਬੈਠ ਉਹਨਾਂ ਨੂੰ ਭੁਲੇਖਾ ਇਹ ਲੱਗ ਗਿਆ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਚਲੋ ਉਹਨਾਂ ਦਾ ਸਮਾਂ ਖੇਡ ਕੀ ਬਣੀ ਜਾਂ ਜਿੰਨਾ ਚਿਰ ਪਰ ਉਸ ਦਿਨ ਤੋਂ ਬਾਅਦ ਮੈਂ ਇੱਕ ਗੱਲ ਦਿਮਾਗ ਵਿੱਚ ਪੱਕੀ ਬਣ ਲਈ ਸੀ ਵੀ ਉਹ ਹਮਲੇ ਤੋਂ ਬਾਅਦ ਮੇਰਾ ਜਿਹੜਾ ਮੌਤ ਦਾ ਡਰ ਸੀ ਉਹ ਚੁੱਕਿਆ ਗਿਆ ਮੇਰੇ ਮਨ ਨੂੰ ਪੱਕੀ ਬਹਿ ਗਈ ਗੱਲ ਵੀ ਹੁਣ ਮਨਾ ਜਿੰਨਾ ਚਿਰ ਜਿਉਂਗਾ ਤੈਨੂੰ ਮਹਾਰਾਜ ਨੇ ਸਪੈਸ਼ਲੀ ਟਾਈਮ ਦਿੱਤਾ ਕਿਉਂਕਿ ਤੇਰਾ ਸਮਾਂ ਤੇ ਪੂਰਾ ਹੈ ਪਰ ਆਹ ਜਿਹੜਾ ਤੈਨੂੰ ਮੌਕਾ ਹੀ ਦਿੱਤਾ ਹੈ ਹੁਣ ਸਾਲ ਜਿਉਂ 10 ਸਾਲ ਜਿਉਂ ਜਿੰਨਾ ਚਿਰ ਸਾਹ ਚੱਲਦੇ ਨੇ ਸੱਚ ਬੋਲੀ ਚੱਲੀ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ
ਸਤਿ ਸ੍ਰੀ ਅਕਾਲ
ਹੁਣ ਨਹੀਂ ਪਰਵਾਹ ਮੰਨਣੀ, ਪਹਿਲਾਂ ਡਰ ਜਿਹਾ ਹੁੰਦਾ ਸੀ ਉਹ ਡਰ ਦੁਰ ਜਿਹਾ ਸਾਰਾ ਹੀ ਚੁੱਕਿਆ ਗਿਆ ਬਸ। ਤੁਸੀਂ ਪਿਛਲੇ ਸਾਲ ਵੇਖਿਆ ਕਦੇ ਮੇਰੇ ਨਾਲ ਕੋਈ ਰਾਈਫਲ ਵਾਲਾ ਕਦੇ ਵੇਖਿਆ ਬੰਦਾ ਤੁਸੀਂ ਕਦੇ? ਮੈਂ ਆਇਆ ਹੀ ਆ ਇੱਥੇ ਦੀਵਾਨ ਲਾਉਣ, ਕੱਲੀ ਗੱਡੀ ਦੇ ਉੱਤੇ ਇੱਥੇ ਗੇੜੇ ਦਿੰਦੇ ਫਿਰਦੇ, ਕੱਲੀ ਗੱਡੀ ਤੇ ਰਾਣਾ ਸਾਹਿਬ ਇੱਧਰ ਸਾਰੇ ਆਉਣਾ ਜਦੋਂ ਵੀ ਕਦੇ। ਪਰ ਹੁਣ ਆ ਸਮਾਂ ਹੀ ਇਦਾਂ ਦਾ ਬਣ ਗਿਆ, ਮੈਂ ਤੇ ਫਿਰ ਵੀ ਢਿੱਲ ਕਰ ਜਾਂਦਾ ਵੀ ਨਾ ਭਾਈ ਆ ਕੁਛ ਨਾ, ਪਰ ਫਿਰ ਵੀ ਚਲੋ ਨਾਲ ਵਾਲਿਆਂ ਨੂੰ ਹੁੰਦਾ ਵੀ ਜੀ ਮਾੜਾ ਮੋਟਾ ਤੇ ਚਾਹੀਦਾ, ਸਿਕਿਉਰਿਟੀ ਸਾਨੂੰ ਰੱਖਣੀ ਪੈਂਦੀ ਹੈ, ਧੱਕਾ ਕਈ ਵਾਰੀ ਹੋ ਜਾਂਦਾ। ਬਾਕੀ ਜੇ ਕਿਸੇ ਦਾ ਮਿਲਣ ਦਾ ਮਨ ਹੁੰਦਾ ਨਾ, ਕਈ ਡਾਊਟ ਹੁੰਦੇ ਨੇ ਮਨ ਵਿੱਚ, ਇੱਥੇ ਰਸ਼ ਵਿੱਚ ਤੇ ਵੇਖੋ ਕਾਲੀ ਕਾਲੀ ਨਿਕਲ ਜਾਈਦਾ। ਕੋਈ ਵੀ ਮੇਰਾ ਵੀਰ ਇਦਾਂ ਸੋਚਦਾ ਵੀ ਮੈਂ ਗਲਤ ਗੱਲ ਕਰਦਾ ਜਾਂ ਉਹਦੇ ਮਨ ਵਿੱਚ ਕੋਈ ਡਾਊਟ ਹੋਵੇ, ਉਹ ਪਰਮੇਸ਼ਰ ਦੁਆਰ ਗੁਰਦੁਆਰੇ ਮੈਂ ਰੋਜ਼ ਹੀ ਰਹੀ ਨਾ ਪਾਈ, ਐਤਵਾਰ ਨੂੰ ਆ ਜਾਓ ਲਿਖ ਕੇ ਲੈ ਆਈ, ਦੂਜੇ ਤੇਰੇ ਮਨ ਵਿੱਚ ਕੁਛ ਹੋਵੇ ਉਹ, ਜਾਂ ਫਿਰ ਜੇ ਲਿਖ ਕੇ ਮੈਨੂੰ ਦੀਵਾਨ ਵਿੱਚ ਵੀ ਦਿਓਗੇ ਸਟੇਜ ਤੇ ਵੀ ਬੋਲ ਦਿਆਂ, ਸਟੇਜ ਤੇ ਵੀ ਕਲੀਅਰ ਕਰ ਦੂੰ ਜੇ ਗੱਲ ਮੇਰੇ ਦਿਮਾਗ 'ਚ ਆ ਗਈ, ਜਾਂ ਫਿਰ ਪਰਸਨਲੀ ਜਿਹਦਾ ਮਨ ਕੋਈ ਡਾਊਟ ਹੋਵੇ ਕੋਈ ਸ਼ੰਕਾ ਹੈ ਬਹਿ ਕੇ ਗੱਲ ਕਰ ਲਵਾਂ। ਕਿਰਪਾ ਕਰਕੇ ਵੇਖੋ ਉੱਥੇ ਹੀ ਰਹੀਦਾ, ਕੋਈ ਦੂਰ ਨਹੀਂ, ਇੱਕ ਘੰਟਾ ਲੱਗਦਾ ਪੂਰਾ ਘੰਟੇ 'ਚ ਹੀ ਪਹੁੰਚ ਜਾਈਦਾ। ਕਿਰਪਾ ਕਰਕੇ ਜੇ ਕੋਈ ਇੱਦਾਂ ਹੋਵੇ ਤਾਂ ਕਰ ਲਓ ਗੱਲ ਜ਼ਰੂਰ, ਕਿਰਪਾ ਕਰਕੇ। ਸੋ ਸਾਰੀ ਸੰਗਤ ਦਾ ਧੰਨਵਾਦ, ਬਹੁਤ ਭੁੱਲਾਂ ਗਲਤੀਆਂ ਕੀਤੀਆਂ ਹੋਣਗੀਆਂ, ਬਾਣੀ ਤੋਂ ਬਾਹਰ ਜਿਹੜੀ ਗੱਲ ਕੀਤੀ ਹੈ ਉਹਦੀ ਮੈਂ ਜ਼ਰੂਰ ਹੱਥ ਜੋੜ ਕੇ ਮਾਫ਼ੀ ਮੰਗਦਾ। ਬਾਣੀ ਤੋਂ ਬਾਹਰ ਜਿਹੜੀ ਗੱਲ ਕੀਤੀ ਹੈ, ਗੱਪ ਕਹਾਣੀਆਂ ਬਹੁਤ ਚੱਲਦੀਆਂ ਨੇ ਉਹਨਾਂ ਤੋਂ ਅਸੀਂ ਉਲਟੀਆਂ, ਉਹ ਨਹੀਂ ਕਈਆਂ ਦੇ ਫਿੱਟ ਆਉਣੀ ਗੱਲ, ਉਹ ਨਹੀਂ, ਪਰ ਗੁਰਬਾਣੀ ਤੋਂ ਜੇ ਕੋਈ ਉਲਟ ਗੱਲ ਮੈਂ ਕੀਤੀ ਹੈ ਉਹਦੀ ਮੈਂ ਮਾਫ਼ੀ ਚਾਹੁੰਦਾ। ਸਾਰੀ ਸੰਗਤ ਦਾ, ਸਾਰੇ ਪ੍ਰਬੰਧਕ ਵੀਰਾਂ ਦਾ, ਸਾਰੀ ਕਮੇਟੀ ਦਾ, ਮੈਨੇਜਮੈਂਟ ਦਾ ਧੰਨਵਾਦ। ਐਨ ਆਰ ਆਈ ਵੀਰ ਕੁਛ ਆਏ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ, ਉਹਨਾਂ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਾਲ ਰਲ ਕੇ ਉਪਰਾਲਾ ਕੀਤਾ ਹੈ। ਸੋ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਜੀ, ਅਰਦਾਸ ਜੁੜੀਏ, ਹੁਕਮਨਾਮੇ ਸੁਣੀਏ, ਗੁਰੂ ਜੀ ਜਾਣਗੇ ਫਿਰ ਚੱਲਾਂਗੇ ਬਈ। ਕਾਲ ਨਾ ਕਰਿਓ, ਸਤਿਗੁਰ ਜੀ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ, ਇੰਨਾ ਚਿਰ ਬਹਿ ਗਏ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, 5 ਕੁ ਮਿੰਟ ਬਹਿ ਜਾਓ। ਆਹ ਗੱਲ ਨਾ ਭੁੱਲਿਓ, ਖੋਪੜੀ ਕਿਹਦੇ ਅੱਗੇ ਕਰਨੀ ਹੈ ਸੋਚ ਲਿਓ, ਹੁਣ ਪਿਉਂਦ ਕਿਹਦੇ ਤੋਂ ਕਰਾਉਣਾ ਹੈ, ਗੁਰੂ ਸਾਹਿਬ ਦੀ ਬਾਣੀ ਪਿਉਂਦ ਕਰਦੀ ਹੈ ਜੀ ਸਾਨੂੰ, ਗਾਉਣ ਵਾਲਿਆਂ ਤੋਂ ਪਿਉਂਦ ਨਹੀਂ ਹੋਣਾ, ਬਸ ਪਿਉਂਦ ਹੋਈਏ ਵਿਚਾਰ ਗੁਰੂ ਸਾਹਿਬ ਦੇ, ਨਾਦੀ ਪੁੱਤ ਗੁਰੂ ਦੇ ਬਣੀਏ, ਚੇਤਾ ਰੱਖਣਾ, ਪਰਸ ਮੋਬਾਈਲ ਸਾਂਭ ਕੇ ਰੱਖਿਓ ਵੀ ਰਸ਼ ਬਹੁਤ ਹੈ, ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਆ, ਆਪਣੇ ਪਰਸ ਮੋਬਾਈਲ ਸਾਂਭ ਕੇ ਰੱਖਿਓ। ਮੇਰੀ ਉਹ ਭੈਣੋ ਸਾਰੀਆਂ ਗਹਿਣੇ ਗਹਿਣੇ ਆਪਣੇ ਜੋ ਵੀ ਸੰਭਾਲ ਲਿਓ, ਬੜੇ ਮਾੜੇ ਬੰਦੇ ਵਿੱਚ ਆਏ ਹੁੰਦੇ ਆ, ਤੇ ਜਿਹੜੇ ਕੋਈ ਧੱਕੇ ਮਾਰਨ ਵਾਲੇ ਆ ਰਸ਼ ਵਿੱਚ ਤੋਂ ਮੱਥਾ ਟਿਕਣਾ ਹੈ ਜਾਂ ਜਾਣਾ ਹੈ, ਜਿਹੜੇ ਕੋਈ ਵਿੱਚ ਸੁਣਦੇ ਹੋਣਗੇ ਉਹ ਵੀ ਤਾਂ ਸੁਣ ਹੀ ਰਹੇ ਨੇ, ਵਿੱਚ ਹੀ ਬੈਠੇ ਹੋਣਗੇ, ਉਹਨਾਂ ਨੂੰ ਬੇਨਤੀ ਹੈ ਵੀ ਜੇ ਫਸ ਗਿਆ ਨਾ ਮਿੱਤਰਾ, ਖੜਕੈਂਤੀ ਬਹੁਤ ਹੋਊ ਤੇਰੀ, ਧਿਆਨ ਰੱਖੀ ਬਈ। ਆਓ ਪੜੀਏ ਆਨੰਦ ਸਾਹਿਬ, ਹੁਣ ਫਿਰ ਮਿਲਾਂਗੇ ਵੀ ਉੱਥੇ ਸ਼ਨੀਵਾਰ ਦੇ ਦੀਵਾਨ ਤੇ ਦਰਸ਼ਨ ਦੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ, ਪਾਇਆ ਸਹਿਜ ਮਨ ਵਧੀਆ ਵਾਤਾ, ਰਾਗ ਰਤਨ ਪਰਵਾਰ ਕਰਿਆ ਸ਼ਬਦ ਦਾ ਬਣਾਈ, ਸਭੋ ਸਾਰਾ ਮੋਹਰੀ ਤੇਰਾ ਮਨ ਜੀ ਵਸਾਇਆ, ਹੈ ਨਾਨਕ ਅਨੰਤ ਹੋਵਾ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਰਮ ਸਤ ਸਵਾਰਨਾ, ਅਬ ਲਗਲਾ ਸਮਰੱਥ ਸੋ ਕੇ ਮਨ ਹੋ ਵਸਾਏ, ਸਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਅੱਜ ਸਾਹਿਬ ਕਿਆ ਨਾਹੀ ਕਰਦੇ, ਹਰਤਾ ਤੇਰਾ ਸਭ ਕੁਛ ਹੈ ਜਿਸਦੇ ਸੋਭਾ, ਸਦਾ ਸਿਮਤ ਸਲਾਹੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇਰੇ, ਸਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ, ਸਾਚਾ ਮੇਰਾ ਆਧਾਰੋ ਸੱਚ ਨਾਮ ਆਧਾਰ, ਮੇਰਾ ਗਿਣ ਪੁਕਾਰ ਸਭ ਗਵਾਚਾ, ਹਰ ਸ਼ਾਂਤ ਸੁਖ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ, ਮਿਲਾਇਆ ਦਾਰੋ ਵਾਜੇ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿੰਦ ਕਰ ਧਾਰਿਆ, ਪੰਚ ਰੂਪ ਵਸ ਕੀਤੇ ਕਾਰ ਪੰਚ ਕੁਮਾਰਿਆ, ਪਰ ਕਰਮ ਪਾਇਆ ਪੁਰ ਜਿਨ ਕੋਸੇ ਨਾਮ ਹਰ ਕੇ ਸਾਕੇ, ਬਾਹਰ ਨਾਮ ਕੈਸ ਤੂੰ ਆਗਤ ਕਰਿਆ ਧਨ ਵਾਜੇ, ਸਤ ਸੁਣਾ ਮੰਡ ਭਾਗੀ ਹੋ ਸਗਲ ਮਨੋੜ, ਪਾਰ ਬ੍ਰਹਮ ਪ੍ਰਭ ਪਾਇਆ ਸਾ
ਜਾਣੀ ਭਲੇ ਸਰਸੇ ਕੂੜੇ ਗੁਰਦੇ ਜਾਣੀ
ਹੁੰਦੇ ਪੁਣੀ ਤੇ
ਗੁਰ ਰਹੇ ਆਪਣ ਬਿਨਵੰਤ ਨਾਲ ਗੁਰ ਕਰਨ ਲਾਗੇ ਵਾਜੇ ਅਣਹਦ
ਅਮਨ ਗੁਰੂ ਪਾਣੀ ਪਿਤਾ ਮਾਤਾ ਨਰ ਸਮਹੱਤ
ਇਸ ਸੁਰਾਗਣ ਦਾਈ ਦਾਇਆ ਜਿੰਦਾ ਸਾਜਨ ਦਾ ਗੁਰਤ ਧਰਮੀਆਂ ਕੋ ਆਪਣੀ ਕਿਹੜੇ ਮੈਂ ਤੇ ਦੂਰ
ਜਿੰਨੀ ਨਾਮ ਤੇ ਆਇਆ ਗਏ ਵਸਤ ਧਾਰ
ਨਾਨਕ ਦੇ ਉੱਤੇ ਉੱਤਰਲੇ ਕਿਸੀ ਸੁਚੇ ਨਾਲ
ਜਿੰਨੀ ਨਾਮ ਤੇ ਆਇਆ ਗਏ ਵਸਤ ਧਾਰ
ਨਾਨਕ ਦੇ ਪੜੇ ਪੜੇ ਰਹੇ ਕਿਸੀ ਸੁਚੇ ਨਾਲ
ਜਿੰਨੀ ਨਾਮ ਤੇ ਆਇਆ ਗਏ ਵਸਤ ਧਾਰ
ਨਾਨਕ ਦੇ ਉੱਤੇ ਉੱਤਰਲੇ